ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਦਾ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਆਪਾਂ ਸਾਰੇ ਰਲੀਏ ਰਲ ਕੇ ਦਿਲ ਦੀ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ 20 ਫਰਵਰੀ ਹੋ ਚੁੱਕੀ ਹੈ 2022 ਦੀ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ ਅਤੇ ਦਿਨ ਅੱਜ ਟਿਕਿਆ ਹੋਇਆ ਖੂਬਸੂਰਤ ਹੈ ਹਵਾ 'ਚ ਹਲਕੀ ਹਲਕੀ ਠੰਡਕ ਹੈ ਮੀਂਹ ਪੈ ਕੇ ਹਟਿਆ ਅਤੇ ਬ੍ਰਿਸਬਨ ਦੇ ਵਿੱਚ 7:02 ਹੋਏ ਨੇ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ 5:02 ਵੱਡਾ ਤੜਕਾ 2:32 ਨਵੀਂ ਦਿੱਲੀ ਦੇ ਵਿੱਚ ਹੈ ਲੰਡਨ ਦੇ ਵਿੱਚ ਪਿਛਲੀ ਤਰੀਕ ਚੱਲ ਰਹੀ ਸ਼ਨਿਚਰਵਾਰ ਰਾਤ 19 ਫਰਵਰੀ 9:02 ਰਾਤ 'ਤੇ ਨਿਊਯਾਰਕ ਦੇ ਵਿੱਚ ਸ਼ਾਮਾਂ ਢਲ ਰਹੀਆਂ ਨੇ ਟੋਰੋਂਟੋ ਦੇ ਵਿੱਚ ਨਿਊਯਾਰਕ 'ਚ 4:02 ਹੋਏ ਨੇ LA ਅਤੇ ਕੈਲੀਫੋਰਨੀਆ ਵੈਨਕੂਵਰ BC 1:02 ਦੁਪਹਿਰ ਦਾ ਸੋ ਪਿਆਰਿਓ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਅਗਲੇ 2 ਘੰਟੇ ਔਰ ਇਸ ਦੌਰਾਨ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ ਔਰ ਚਿੰਤਨ ਕਰਾਂਗੇ ਅਸੀਂ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਟਾ ਪੰਜਾਬ ਤੋਂ ਸਾਡੇ ਨਾਲ ਜੁੜਨਗੇ ਅਤੇ 1 ਘੰਟਾ ਪੰਜਾਬ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਨੇ ਇਸ ਦੇ ਕੀ ਸਮੀਕਰਨ ਹੈ ਹੋਰ ਪੰਜਾਬ ਦੇ ਆਲੇ ਵਿੱਚ ਕੀ ਹੋ ਰਿਹਾ ਉਸ ਦੀ ਆਪਾਂ ਗੱਲਬਾਤ ਕਰਾਂਗੇ ਅਤੇ ਪਿਆਰਿਓ ਤੁਸੀਂ ਸਾਥ ਦੇਣਾ ਸਾਡਾ ਟੈਲੀਗ੍ਰਾਮ ਐਪ ਦੇ ਰਾਹੀਂ ਜੁੜ ਸਕਦੇ ਹੋ ਜਾਂ ਈਮੇਲ request@harmanradio.com ਤੋਂ ਮੈਂ ਬੇਨਤੀ ਇਹੀ ਕਰਦਾ ਕਿ ਟੈਲੀਗ੍ਰਾਮ ਜ਼ਰੂਰ ਇੰਸਟਾਲ ਕਰੋ ਅਤੇ ਉਸ ਦੇ ਰਾਹੀਂ ਸਾਡੇ ਨਾਲ ਸੰਪਰਕ ਦੇ ਵਿੱਚ ਆਵੋ ਅਤੇ ਚਾਲ ਸਾਹਿਬ ਵੀ ਪ੍ਰੋਗਰਾਮ 'ਚ ਜੁੜੇ ਹੋਏ ਨੇ ਕੁਛ ਖਬਰਾਂ ਸਾਡੇ ਨਾਲ ਭੇਜ ਰਹੇ ਨੇ ਸਾਂਝੀਆਂ ਕਰ ਰਹੇ ਨੇ ਅਤੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੋਰ ਚਿੰਤਨ ਮੌਸਮ ਦੀ ਜਾਣਕਾਰੀ ਥੋੜ੍ਹੇ ਥੋੜ੍ਹੇ ਵਧੀਆ ਵਧੀਆ ਗੀਤ 2-3 ਆਪਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸੁਣਾਉਣੇ ਆ ਸ਼ੁਰੂ ਦੇ ਵਿੱਚ ਹੀ ਅਤੇ ਮੁੱਦਾ ਕੀ ਚੱਲ ਰਿਹਾ ਆ ਟੌਪਿਕ ਕੀ ਚੱਲ ਰਿਹਾ ਆ ਇਲੈਕਸ਼ਨਸ ਪੰਜਾਬ ਦੀਆਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਆ ਪਰ ਸੋਸ਼ਲ ਮੀਡੀਆ ਦੇ ਉੱਤੇ ਦੀਪ ਸਿੱਧੂ ਬਹੁਤ ਹੀ ਜ਼ਿਆਦਾ ਪਾਪੂਲਰ ਹੈ ਨੈਰੇਟਿਵ ਚੱਲ ਰਿਹਾ ਦੀਪ ਸਿੱਧੂ ਦੀ ਮੌਤ ਦਾ ਐਕਸੀਡੈਂਟ ਦਾ ਔਰ ਕਾਫੀ ਮਤਲਬ ਦੇਖਣ ਨੂੰ ਮਿਲ ਰਿਹਾ ਇੱਧਰ ਉੱਧਰੋਂ ਬੜਾ ਪੜ੍ਹਨ ਨੂੰ ਮਿਲ ਰਿਹਾ ਉਸਦੇ ਬਾਰੇ ਅਤੇ ਗੁਰਪ੍ਰੀਤ ਗਿੱਲ ਨੇ ਵੀ ਸੋਹਣਾ ਲਿਖਿਆ 17 ਤਰੀਕ ਦਾ ਲਿਖਿਆ ਹੋਇਆ ਉਹਨੂੰ ਪਛਤਾਵੇ ਦੇ ਫੁੱਲ ਗੁਰਪ੍ਰੀਤ ਕਹਿੰਦਾ ਹੈ ਵੀ ਜੇਕਰ ਤੁਹਾਡੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸਨੂੰ ਸਰਟੀਫਿਕੇਟ ਦੇਣ ਤੋਂ ਪਹਿਲਾਂ ਉਸਦੀ ਪੂਰੀ ਗੱਲ ਸਮਝ ਲਿਆ ਕਰੋ ਸਾਡੀ ਇਹ ਮਾਨਸਿਕਤਾ ਬਣ ਗਈ ਹੈ ਕਿ ਜੇਕਰ ਅਸੀਂ ਖੁਦ ਕੁਛ ਨਹੀਂ ਕਰ ਸਕਦੇ ਤਾਂ ਦੂਸਰਾ ਕਿੰਝ ਕਰ ਸਕਦਾ ਮੈਂ ਬਿਲਕੁਲ ਸਹਿਮਤ ਹਾਂ ਗੁਰਪ੍ਰੀਤ ਨਾਲ ਇੱਕਦਮ ਅਸੀਂ ਔਨ ਆਫ ਕਰਦੇ ਹਾਂ ਚਾਂਸ ਨਹੀਂ ਦਿੰਦੇ ਸਟੱਡੀ ਕਰਨ ਦਾ ਚਾਂਸ ਲੈਂਦੇ ਨਹੀਂ ਸਟੱਡੀ ਕਰਨ ਦਾ ਨਹੀਂ ਇਹ ਤਾਂ ਚੋਰ ਹੈ ਉਹ ਨਹੀਂ ਇਹ ਤਾਂ ਸਕੈਮ ਚਲਾ ਰਹੇ ਆ ਉਹ ਨਹੀਂ ਇਹ ਤਾਂ ਬਸ ਗਦਾਰ ਬੰਦਾ ਆ, ਇੱਕਦਮ ਇੰਸਟੈਂਟ ਸਰਟੀਫਿਕੇਟ। ਪਹਿਲਾਂ ਤਾਂ ਚਲੋ ਪ੍ਰਿੰਟ ਕਰਾਉਣੇ ਪੈਂਦੇ ਸੀ ਜਾ ਕੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ, ਅੱਜ ਤਾਂ ਡਿਜੀਟਲ ਮੰਗਰ ਇੱਕਦਮ ਹੀ ਕਰਾ ਦੇ ਦੇਈਦਾ। ਉਹ ਕਹਿੰਦੇ ਨੇ ਕਿ ਫਿਰ ਅਸੀਂ ਫੇਸਬੁੱਕ ਅਤੇ ਟਵਿੱਟਰ 'ਤੇ ਟਿੱਪਣੀਆਂ ਕਰ ਕਰਕੇ ਉਸ ਦੇ ਕਿਰਦਾਰ 'ਤੇ ਸਵਾਲ ਕਰਦੇ ਹਾਂ। ਜੇਕਰ ਤੁਸੀਂ ਹੱਕ ਵਿੱਚ ਨਹੀਂ ਲਿਖ ਸਕਦੇ ਤਾਂ ਵਿਰੋਧ ਵਿੱਚ ਵੀ ਲਿਖਣ ਵੇਲੇ ਤੱਥਾਂ ਦੇ ਆਧਾਰ 'ਤੇ ਗੱਲ ਕਰਿਆ ਕਰੋ। ਮਾਫ਼ ਕਰਨਾ ਪਰ ਸਾਡੇ ਵਿੱਚ ਵਿਚਾਰ ਚਰਚਾ ਨਹੀਂ ਹੁੰਦੀ, ਸਿਰਫ ਬਹਿਸਬਾਜ਼ੀ ਹੁੰਦੀ ਹੈ, ਅਤੇ ਉਸ ਗੱਲ ਦਾ ਅਸੀਂ ਖਮਿਆਜ਼ਾ ਭੁਗਤ ਰਹੇ ਹਾਂ। ਦੀਪ ਸਿੱਧੂ ਕਿਸਾਨ ਸੰਘਰਸ਼ ਵੇਲੇ ਕਿਸਾਨ ਜਥੇਬੰਦੀਆਂ ਨੂੰ ਇਹੀ ਕਿਹਾ ਕਰਿਆ, ਇਹੀ ਕਹੀ ਗਿਆ ਕਿ ਮੇਰੀ ਗੱਲ ਤਾਂ ਸੁਣ ਲਓ। ਪਰ ਅਖੌਤੀ ਤਜਰਬੇਕਾਰ ਆਗੂ ਉਸਦੀ ਗੱਲ ਸੁਣਨ ਦੀ ਬਜਾਏ ਉਸ ਨੂੰ ਸਟੇਜਾਂ ਤੋਂ ਗਦਾਰ ਦੇ ਸਰਟੀਫਿਕੇਟ ਵੰਡੀ ਗਏ, ਅਤੇ ਹੁਣ ਉਸਦੇ ਜਾਣ ਮਗਰੋਂ ਅਫਸੋਸ ਜ਼ਾਹਰ ਕਰ ਰਹੇ ਨੇ। ਉਹ ਦੀਪ ਸਿੱਧੂ ਹੀ ਸੀ ਜਿਸਨੇ ਸ਼ੰਭੂ ਬਾਰਡਰ 'ਤੇ ਬੈਠੇ ਸੰਘਰਸ਼ ਨੂੰ ਦਿੱਲੀ ਦੇ ਦਰਵਾਜ਼ੇ ਤੱਕ ਲੈ ਕੇ ਗਿਆ, ਨਹੀਂ ਤਾਂ ਸ਼ਾਇਦ ਅਜੇ ਤੱਕ 3 ਦਰਜਨ ਕਿਸਾਨ ਜਥੇਬੰਦੀਆਂ DC ਦਫ਼ਤਰ ਦੇ ਸਾਹਮਣੇ ਹੀ ਮੁਜ਼ਾਹਰਾ ਕਰਦੀਆਂ ਹੁੰਦੀਆਂ, ਉਹਨਾਂ ਨੂੰ ਘੇਰ ਰਹੀਆਂ ਹੁੰਦੀਆਂ। ਅਤੇ ਦੀਪ ਸਿੱਧੂ ਦੇ ਆਪਣੇ ਬਿਆਨ ਹੈ ਕਿ ਅਸੀਂ ਸਿਰਫ਼ ਬਰਸੀਆਂ ਮਨਾਉਣ ਯੋਗੇ ਹਾਂ, ਇਹ ਦੀਪ ਸਿੱਧੂ ਨੇ ਕਿਹਾ ਸੀ। ਅਸੀਂ ਹਰੇਕ ਸਾਲ ਬਾਈ ਜੀ ਦੀ ਬਰਸੀ ਮਨਾਵਾਂਗੇ, ਪਰ ਜਦੋਂ ਉਹ ਜਿਉਂਦਾ ਸੀ ਤਾਂ ਉਸ ਵੇਲੇ ਬਹੁਤ ਥੋੜ੍ਹਿਆਂ ਨੇ ਉਸਦੀ ਗੱਲ ਸੁਣੀ, ਪਰ ਜ਼ਿਆਦਿਆਂ ਨੇ ਉਸਦਾ ਵਿਰੋਧ ਕੀਤਾ। ਵਿਰੋਧੀਆਂ ਦੀ ਹਮਦਰਦੀ ਦੀ ਹੁਣ ਉਸਦੀ ਰੂਹ ਨੂੰ ਕੋਈ ਲੋੜ ਨਹੀਂ, ਅਤੇ ਜਿਹੜੇ ਉਸਦੀ ਗੱਲ ਸਮਝ ਗਏ, ਦੀਪ ਸਿੱਧੂ ਹਮੇਸ਼ਾ ਉਹਨਾਂ ਦੀ ਸੋਚ ਦੇ ਵਿੱਚ ਜ਼ਿੰਦਾ ਰਹੇਗਾ। ਗਿਆਨੀ ਜੀ ਨਾਲ ਸਵੇਰੇ ਗੱਲ ਹੋਈ, ਪ੍ਰੋਗਰਾਮ ਦਾ ਰਿਮਾਇੰਡ ਕਰਾਉਣਾ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਬੜੀ ਫੋਲੋਇੰਗ ਹੈ, ਹਰ ਗੁਰੂ ਘਰ ਦੁਨੀਆ ਦੇ ਵਿੱਚ ਅੱਜ ਭੋਗ ਪਾ ਰਹੇ ਨੇ ਆਤਮਾ ਦੀ ਸ਼ਾਂਤੀ ਲਈ ਦੀਪ ਸਿੱਧੂ ਦੀ, ਅਤੇ ਉਹ ਵੀ ਹੈਰਾਨ ਹੈ ਕਿ ਕੀ ਗੱਲ ਹੈ। ਇਸ ਦੇ ਬਾਰੇ ਕਰਦੇ ਹਾਂ ਗੱਲ, ਅੱਜ ਕੱਲ੍ਹ ਵੀ ਕੀਤੀ ਸੀ ਕਿ ਉਹ ਬੜਾ ਬੇਬਾਕ ਸੀ ਅਤੇ ਖੁੱਲ੍ਹ ਕੇ ਪੋਲੀਟਿਕਸ ਦੇ ਵਿੱਚ ਆਇਆ, ਆਪਣੀ ਹਿਫਾਜ਼ਤ ਨਾ ਕਰ ਸਕਿਆ, ਇਹ ਉਸਦੀ ਗਲਤੀ ਸੀ। ਪਰ ਜਦੋਂ ਲਿਖੀ ਹੁੰਦੀ ਨਾ, ਫਿਰ ਜੋ ਮਰਜ਼ੀ ਕਰ ਲਓ, ਉਹ ਆਉਂਦੀ ਹੁੰਦੀ ਆ। ਪਰ ਕਿਸੇ ਗੱਲੋਂ ਉਹ ਮੈਨੂੰ ਨਾਈਵ ਲੱਗਿਆ, ਥੋੜ੍ਹਾ ਜਿਹਾ ਹਜੇ ਪੋਲੀਟਿਕਸ 'ਚ ਅੱਲੜ ਲੱਗਿਆ ਕਿ ਜੇ ਹਿਸਾਬ ਦੇ ਨਾਲ ਭਾਰਤ ਦੀ, ਪੰਜਾਬ ਦੀ ਖਾਸ ਕਰਕੇ ਉੱਤਰੀ ਭਾਰਤ ਦੀ ਪੋਲੀਟਿਕਸ ਚੱਲਦੀ ਹੈ, ਤੁਹਾਨੂੰ ਆਪਣੇ ਪਿੱਛੇ ਬਹੁਤ ਵੱਡਾ ਤਾਣਾ ਬਾਣਾ ਬੁਣਨਾ ਪੈਂਦਾ ਹੈ ਆਪਣੀ ਸੇਫਟੀ ਕਰਨ ਦੇ ਲਈ। ਬੜੇ ਚੱਕਰ ਚਲਾਉਣੇ ਪੈਂਦੇ, ਬੜੇ ਬੰਦੇ ਆਲੇ ਦੁਆਲੇ ਰੱਖਣੇ ਪੈਂਦੇ ਆ ਜਿਹੜੇ ਤੁਹਾਡੀ ਹਿਫਾਜ਼ਤ ਤੁਹਾਨੂੰ ਸੈੱਟ ਰੱਖ ਸਕਣ। ਇਕੱਲਾ ਕਹਿਰਾ ਉੱਥੇ ਨਹੀਂ ਪੁੱਗਦਾ, ਕਿਤੇ ਵੀ ਨਹੀਂ ਪੁੱਗਦਾ ਪੰਜਾਬੀਆਂ ਦੇ ਵਿੱਚ, ਉਸਨੂੰ ਪੂਰੀ ਆਪਣੀ ਟੀਮ ਰੱਖਣੀ ਪੈਂਦੀ ਹੈ। ਸਾਰੀਆਂ ਬਣੀਆਂ ਰਕਮਾਂ ਨੇ, ਕੋਈ ਲੈ ਲਓ। ਪਰ ਮੈਨੂੰ ਇਹੋ ਲੱਗਦਾ ਕਿ ਦੀਪ ਸਿੱਧੂ ਇਕੱਲਾ ਹੀ ਸੀ, ਬਹੁਤ ਘੱਟ ਲੋਕ ਉਹਦੇ ਨਾਲ ਸਨ, ਪਰ ਉਹ ਇਕੱਲਾ ਹੀ ਹਨੇਰੀ ਲਿਆਈ ਜਾ ਰਿਹਾ ਸੀ, ਇਕੱਲਾ ਹੀ ਵਿਚਾਰਾਂ ਦੇ ਨਾਲ। ਉਸਨੂੰ ਪਤਾ ਸੀ, ਉਹਦੇ ਕੋਲ ਗੁਣ ਸੀਗਾ, ਐਕਟਰ ਸੀਗਾ, ਉਹਦੇ ਕੋਲ ਵੋਕੈਬਲਰੀ ਸੀ, ਉਹ ਵਕੀਲ ਸੀਗਾ, ਉਹਦੇ ਕੋਲ ਨੌਲੇਜ ਸੀ। ਬਰਖਾ ਦੱਤ ਵਰਗੀਆਂ ਜਰਨਲਿਸਟ, ਉਹਨਾਂ ਦੀ ਜਦੋਂ ਇੰਟਰਵਿਊ ਲੈਂਦੀਆਂ ਨੇ ਤਾਂ ਉਹਨਾਂ ਦੇ ਮੂੰਹ 'ਚ ਉਂਗਲੀਆਂ ਪੈ ਜਾਂਦੀਆਂ ਉਹਦੀ ਗੱਲਬਾਤ ਸੁਣ ਕੇ, ਉਹਦਾ ਤਰਕ ਸੁਣ ਕੇ। ਅਤੇ ਇਹੋ ਜਿਹੇ ਲੀਡਰ, ਇਹੋ ਜਿਹੇ ਵਰਤਾਰਾ ਹੁਣ ਦੇਖੋ ਦੂਜੇ ਪਾਸੇ ਗੱਪਾਂ ਮਾਰਨ ਵਾਲੇ ਨੇ, ਮਤਲਬ ਲੂਜ਼ ਟੋਕ ਕਰਦੇ ਨੇ ਲੀਡਰ। ਭਗਵੰਤ ਮਾਨ ਚੁਟਕਲੇ ਸੁਣਾ ਰਿਹਾ, ਉਹਨੂੰ ਲੋਕ ਉਹਨੂੰ ਐਜ ਏ ਚੁਟਕਲਿਆਂ ਵਾਂਗਰ ਹੀ ਸੁਣਨ ਜਾਂਦੇ ਨੇ। ਰਿਐਲਿਟੀ ਦੇ ਵਿੱਚ ਠੀਕ ਹੈ, ਸਪਾਈਕ ਹੋਇਆ ਆ ਆਮ ਆਦਮੀ ਪਾਰਟੀ ਦੇ ਵਿੱਚ, ਪਰ ਓਨਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਸੁਖਬੀਰ ਬਾਦਲ ਹੈ, ਉਹ ਬੜੀ ਲੂਜ਼ ਟੋਕ ਕਰ ਜਾਂਦਾ ਕਈ ਵਾਰੀ, ਉਹਨੂੰ ਗੱਪੀ ਦਾ ਮਿਲਿਆ ਹੋਇਆ। ਕੈਪਟਨ ਹੈ, ਉਹਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ ਕਿਉਂਕਿ ਉਹਨੇ ਕਿਰਦਾਰ ਆਪਣਾ ਬਹੁਤ ਲੋਅ ਕੀਤਾ ਹੋਇਆ। ਜਿਹੜੇ ਫੈਮਿਲੀ ਦੇ ਕਿਰਦਾਰ ਨੇ ਨਾ, ਰਾਜਿਆਂ ਮਹਾਰਾਜਿਆਂ ਵਾਲੇ ਆ, ਉਹ ਰਾਜੇ ਮਹਾਰਾਜਿਆਂ ਦੇ ਜ਼ਰੂਰੀ ਨਹੀਂ ਵੀ ਪੁੱਠੇ ਪਾਸੇ ਨੂੰ ਕਿਰਦਾਰ ਹੋਣ, ਬਹੁਤ ਚੰਗੇ ਚੰਗੇ ਕਿਰਦਾਰ ਸਾਡੇ ਇਤਿਹਾਸ ਦੇ ਵਿੱਚ ਪਏ ਨੇ। ਸੋ ਐਜ਼ ਏ ਰਾਜਾ ਵੀ ਉਹ ਮਕਬੂਲ ਨਹੀਂ ਹੈਗਾ ਕਿਉਂਕਿ ਰਾਜਿਆਂ ਵਾਲੇ ਉਹਨੇ ਕੰਮ ਨਹੀਂ ਕੀਤੇ, ਅਤੇ ਐਜ਼ ਏ ਲੀਡਰ ਵੀ ਉਹ ਕੋਈ ਬਹੁਤ ਵਧੀਆ ਉਹਦੇ ਸਪੀਚ ਦੇ ਵਿੱਚ ਉਹ ਕੋਈ ਬੁਲਾਰਾ ਨਹੀਂ ਹੈਗਾ। ਅਤੇ ਦੀਪ ਸਿੱਧੂ ਦੇ ਵਿੱਚ ਇਹ ਗੁਣ ਸਨ, ਲੀਡਰੀ ਦੇ, ਬੁਲਾਰੇ ਦੇ ਅਤੇ ਨੈਰੇਟਿਵ ਰਨ ਕਰਨ ਦੇ। ਹੁਣ ਚੰਨੀ ਹੋਣੀ ਆ ਉਹਨਾਂ ਨੂੰ ਵੀ ਕੋਈ ਸੀਰੀਅਸ ਨਹੀਂ ਦਿੰਦਾ। ਸੋ ਪੰਜਾਬ ਦੇ ਵਿੱਚੋਂ ਇਹ ਜੋ ਸੰਜੀਦਗੀ ਆ, ਡੈਪਥ ਹੈ, ਉਹ ਦੀਪ ਸਿੱਧੂ ਕੋਲ ਸੀ ਅਤੇ ਸ਼ਾਇਦ ਇਸੇ ਕਰਕੇ ਉਹ ਸਾਰਿਆਂ ਦਾ ਸਾਂਝਾ ਦੁਸ਼ਮਣ ਬਣਿਆ ਹੋਇਆ ਸੀ ਅਤੇ ਇਸੇ ਕਰਕੇ ਮੈਨੂੰ ਲੱਗਦਾ ਉਹ ਚਲੇ ਗਿਆ। ਅਤੇ ਮੈਨੂੰ ਨਹੀਂ ਪਤਾ, ਅੱਜ ਬਿੱਟਾ ਸਾਹਿਬ ਨੂੰ ਪੁੱਛਦੇ ਹਾਂ ਕਿ ਵੱਡੇ ਵੱਡੇ ਲੀਡਰਾਂ ਨੇ ਜਾਂ ਮੇਨ ਸਟ੍ਰੀਮ ਮੀਡੀਆ ਨੇ ਦੀਪ ਸਿੱਧੂ ਨੂੰ ਕਿਸ ਤਰ੍ਹਾਂ ਕਵਰੇਜ ਕੀਤਾ, ਕਿਸ ਤਰ੍ਹਾਂ ਉਸਦੀ ਜ਼ਿੰਦਗੀ ਨੂੰ ਪੋਰਟਰੇ ਕਰ ਰਹੇ ਨੇ। ਪਰ ਬਹੁਤਿਆਂ ਨੂੰ ਖੁਸ਼ੀ ਬਹੁਤ ਹੋ ਰਹੀ ਆ, ਜੋ ਵੀ ਸੀ ਉਹ ਪੋਲੀਟਿਕਸ ਦੇ ਵਿੱਚ ਉਹਨੇ ਕੀਤਾ। ਅਤੇ ਮੈਂ ਖਾਸ ਕਰਕੇ ਦੱਸਦਾ, ਜਿੱਦਾਂ ਗੁਰਪ੍ਰੀਤ ਨੇ ਲਿਖਿਆ ਕਿ ਜਿਹੜਾ ਮੋਰਚਾ ਬਾਰਡਰ ਟੱਪ ਕੇ ਸ਼ੰਭੂ ਦਾ ਸਿੰਘੂ ਬਾਰਡਰ ਤੱਕ ਪਹੁੰਚਿਆ ਸੀ, ਉਹ ਦੀਪ ਸਿੱਧੂ ਵਾਲਾ ਮੋਰਚਾ ਸੀ। ਸਭ ਤੋਂ ਵੱਧ ਇਕੱਠ ਸ਼ੰਭੂ ਮੋਰਚੇ 'ਤੇ ਹੁੰਦਾ ਸੀ, ਜਿਹੜਾ ਕਿ ਦੀਪ ਸਿੱਧੂ ਹੁਣੀ ਲਾਇਆ ਹੋਇਆ ਸੀ। ਬਾਕੀ ਕਿਸਾਨ ਜਥੇਬੰਦੀਆਂ ਆਪਣੇ ਲੋਕਲ ਲੈਵਲ 'ਤੇ ਕਰਦੀਆਂ ਸੀ। ਜਦੋਂ ਇਹ ਮੋਰਚਾ ਪੱਟ ਕੇ ਚਲੇ ਗਏ, ਮੋਰਚਾ ਤਾਂ ਪਾਣੀਪਤ ਪਹੁੰਚਿਆ ਹੋਇਆ ਸੀ ਜਦੋਂ ਬਾਕੀ ਨਾਲ ਪਿੱਛੇ ਜਾ ਕੇ ਰਲੇ ਆ। ਸੋ ਇਸਦਾ ਸਾਰਾ ਸਿਹਰਾ ਦੀਪ ਸਿੱਧੂ ਨੂੰ ਹੀ ਜਾਂਦਾ, ਇਸ ਕੇਡਰ ਨੂੰ ਹੀ ਜਾਂਦਾ ਜਿਹੜਾ ਨੌਜਵਾਨੀ ਨੂੰ ਗਾਈਡ ਕਰਕੇ ਲੈ ਗਿਆ। ਔਰ ਜੋ ਪੁਲਿਸ ਨਾਲ ਭਿੜੇ ਜੋ ਹੋਇਆ ਉਹ ਕਿਸਾਨ ਜਥੇਬੰਦੀਆਂ ਵਾਲੇ ਨਹੀਂ ਸੀ ਬੰਦੇ, ਉਹ ਸਾਰੇ ਇਹਨਾਂ ਦੇ ਬੰਦੇ ਸੀ ਅਤੇ ਉਹ ਸਾਰੇ ਗ੍ਰਿਫਤਾਰ ਕੀਤੇ ਗਏ। ਹੁਣ ਪਿੱਛੇ ਦੇਖੋ ਮੁੰਡੇ ਜਿਹਦੇ 'ਤੇ ਇੱਕ ਵੀਡੀਓ ਵੀ ਆਇਆ ਕਿ ਵਾਟਰ ਕੈਨਨ ਉਹਦੀ ਛਾਤੀ 'ਚ ਵੱਜ ਰਹੀ ਹੈ ਅਤੇ ਉਹਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ, ਉਹਦੀ ਮਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ। ਲਾਈ ਜਾ ਰਹੇ ਕਾਨੂੰਨ, ਚੱਕ ਚੱਕ ਕੇ ਉਹਨਾਂ ਨੂੰ ਅੰਦਰ ਦੇ, ਉਹਨਾਂ ਦੇ ਇਹਨਾਂ ਨੂੰ ਡਿਸਮੈਂਟਲ ਕਰ ਰਹੇ ਆ। ਸਿੱਧੀ ਸਿੱਧੀ ਸਪਸ਼ਟ ਗੱਲ ਹੈ, ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਕਿਸੇ ਨੂੰ ਮਾਰ ਮਕਾਇਆ ਜਾ ਰਿਹਾ, ਕਿਸੇ 'ਤੇ ਕੇਸ ਪਾਏ ਜਾ ਰਹੇ ਨੇ, ਕਿਸੇ 'ਤੇ ਵਾਪਾ ਦੇ ਕੇਸ ਪਾਏ ਜਾ ਰਹੇ ਨੇ। ਸੋ ਇੱਕ ਸਜ਼ਾ ਦਿੱਤੀ ਜਾ ਰਹੀ ਹੈ ਅਤੇ ਜਿਨ੍ਹਾਂ ਦੇ ਹੱਥ ਵੱਸ ਉੱਥੇ ਜਾ ਕੇ ਦੇ ਦਿੱਤਾ, ਕਿੰਨੇ ਮਹੀਨੇ ਕਿੰਨੇ ਸਾਲ, ਉਹ ਵੋਟਾਂ ਵੀ ਲੜ ਰਹੇ ਨੇ, ਉਹਨਾਂ ਨੂੰ ਪੈਸਾ ਵੀ ਆ ਰਿਹਾ, ਸਭ ਕੁਛ ਚੱਲ ਰਿਹਾ। ਖੈਰ ਤੁਰ ਸਭ ਨੇ ਜਾਣਾ, ਕਈ ਬੇਟਾਈਮੇ ਤੁਰਦੇ ਨੇ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਨੇ ਅਤੇ ਕਈ ਟਾਈਮ ਸਿਰ ਜਾਂਦੇ ਨੇ, ਉਹਨਾਂ ਨੂੰ ਵੀ ਯਾਦ ਕਰੀਦਾ। ਪਰ ਬੇਟਾਈਮੇ ਤੁਰ ਜਾਣ ਵਾਲਿਆਂ ਦਾ ਦੁੱਖ ਜ਼ਿਆਦਾ ਲੱਗਦਾ। ਆਓ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ। ਜੀ ਬਹੁਤ ਹੀ ਸੋਹਣਾ ਗੀਤ ਹੈ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸੁਣਿਆ ਅਤੇ ਪਿਆਰਿਓ ਤੁਹਾਡੇ ਸੁਨੇਹੇ ਪਹੁੰਚ ਰਹੇ ਨੇ ਮਲਕੀਤ ਸਿੰਘ ਪ੍ਰੋਗਰਾਮ 'ਚ ਆ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਹੋਰ ਵੀ ਸੱਜਣ ਮਿੱਤਰ ਕੱਲ੍ਹ ਵੀ ਇੱਕ ਦੋ ਮੈਸੇਜ ਰਹਿ ਗਿਆ ਵਿਕਰਮਜੀਤ ਬਰਾੜ ਕੌਫ ਸਾਰਵਰ ਤੋਂ ਬਲਗੁਲਗੇ ਤੋਂ ਸੁਨੇਹਾ ਭੇਜਦੇ ਨੇ ਵਿੱਚੇ ਰਹਿ ਗਿਆ ਮਾਫ਼ੀ ਚਾਹੁੰਦੇ ਹਾਂ ਅਤੇ ਤੁਸੀਂ ਵੀ ਸੁਨੇਹੇ ਭੇਜਣ ਦੀ ਕਿਰਪਾਲਤਾ ਕਰੋ ਅਤੇ ਤਾਂ ਕਿ ਸਾਨੂੰ ਥੋੜ੍ਹਾ ਜਿਹਾ ਹੌਸਲਾ ਮਿਲੇ ਵੈਸੇ ਮੈਨੂੰ ਪਤਾ ਤੁਸੀਂ ਸੁਣਦੇ ਹੋ ਪਰ ਜਸਟ ਇਨ ਕੇਸ ਤੁਹਾਡੇ ਕੋਲ ਟਾਈਮ ਹੈਗਾ ਆ ਤਾਂ ਜ਼ਰੂਰ ਸੁਨੇਹੇ ਭੇਜੋ ਸੋ ਅੱਜ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਪਹਿਲਾਂ ਸਾਂਝੀ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਕੌਫ ਸਾਰਬਰ ਦੇ ਵਿੱਚ ਦਿਨ ਬਹੁਤ ਸੋਹਣਾ ਟਿਕਿਆ ਹੋਇਆ ਅਤੇ 22 ਡਿਗਰੀ ਵੱਧ ਤੋਂ ਵੱਧ ਤਾਪਮਾਨ ਹੈ ਸਿਡਨੀ ਦੇ ਵਿੱਚ 19 ਤੋਂ 22 ਰਹੇਗਾ ਹਲਕੇ ਬੱਦਲ ਮੈਲਬਨ ਦੇ ਵਿੱਚ ਵੀ ਇਸੇ ਤਰ੍ਹਾਂ 26 ਡਿਗਰੀ ਬ੍ਰਿਸਬਨ ਦੇ ਵਿੱਚ ਗਰਜ ਨਾਲ ਚਿੱਟਾ ਪੈਣ ਦੀ ਸੰਭਾਵਨਾ 30 ਡਿਗਰੀ ਪਰਥ ਦੇ ਵਿੱਚ 36 ਡਿਗਰੀ ਗਰਮ ਦਿਨ ਸਾਫ ਐਡਲੇਡ ਦੇ ਵਿੱਚ 23 ਡਿਗਰੀ ਹਲਕੇ ਬੱਦਲ ਮੀਂਹ ਸ਼ਾਵਰ ਅਤੇ ਕੈਨਬਰਾ ਦੇ ਵਿੱਚ ਗਰਜ ਨਾਲ ਚਿੱਟੇ 30 ਡਿਗਰੀ ਅਤੇ ਡਾਰਵਿਨ ਦੇ ਵਿੱਚ 33 ਡਿਗਰੀ ਰਹੇਗਾ ਅਤੇ ਗਰਜ ਨਾਲ ਚਿੱਟਾਂ ਪੈਣਗੀਆਂ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੱਜ ਇਸ ਵੇਲੇ ਹਲਕੀ ਧੁੰਦ 11 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 22 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਅਤੇ ਇਹਨਾਂ ਖਬਰਾਂ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਅਹਿਮ ਖਬਰ ਚੱਲ ਰਹੀ ਆ ਉਹ ਹੈਗੀ ਆ ਯੂਕਰੇਨ ਅਤੇ ਰਸ਼ੀਆ ਦੀ ਅਤੇ ਰਸ਼ੀਆ ਦੇ ਵਿੱਚ ਰਸ਼ੀਆ ਨੇ ਜਿਹੜੇ ਰੈਬਲਸ ਨੇ ਉਹਨਾਂ ਦੇ ਉਹਨਾਂ ਦੀ ਖੁਲਾਸਾ ਕੀਤਾ ਹੈ ਕਿ 7 ਲੱਖ ਬੰਦਾ ਅਵੈਕੂਏਟ ਕੀਤਾ ਰਸ਼ੀਆ ਵੱਲ ਨੂੰ ਕਿਉਂਕਿ ਯੂਕਰੇਨ ਦੇ ਅੰਦਰ ਵੀ ਮੈਂ ਕੱਲ੍ਹ ਵੀ ਦੱਸਿਆ ਸੀ ਵੀ ਸ਼ਾਇਦ 30-40% ਰੂਸੀ ਭਾਸ਼ਾਈ ਨੇ ਅਤੇ ਉਹਨਾਂ ਨੂੰ ਖਤਰਾ ਹੈ ਕਿ ਜਿਹੜੇ ਯੂਕਰੇਨ ਦੇ ਦੂਸਰੇ ਲੋਕ ਨੇ ਉਹਨਾਂ ਨਾਲ ਨਰਸੰਹਾਰ ਕਰਨਗੇ ਸੋ ਇਹ ਇੱਕ ਸਿਚੁਏਸ਼ਨ ਇੰਟਰਨਲ ਬਣੀ ਹੋਈ ਹੈ ਤਾਂ ਲੜਾਈ ਅਮਰੀਕਾ ਤਾਂ ਕਹੀ ਜਾਂਦਾ ਹੁਣ ਇਹ ਲਾ ਕਰਨ ਲੱਗੇ ਆ ਜੀ ਉਹ ਲੱਗੇ ਆ ਰਸ਼ੀਆ ਕਹਿੰਦਾ ਨਹੀਂ ਕੋਈ ਗੱਲ ਨਹੀਂ ਹੈ ਸੀ ਸੋ ਉਹ ਚਾਹੁੰਦਾ ਹੈ ਅਮਰੀਕਾ ਕਿ ਇਹ ਕਰਨ 'ਤੇ ਅਸੀਂ ਇਹਨਾਂ 'ਤੇ ਲਾਈਏ ਸੈਂਕਸ਼ਨ ਲਾਈਏ ਪਰ ਦੇਖੋ ਦੋਵੇਂ ਦੇਸ਼ ਜਿਹੜੇ ਉਹਨਾਂ ਦੇ ਐਡਵਾਈਜ਼ਰ ਜਿਹੜੇ ਕੰਸਲਟੈਂਟ ਨੇ ਉਹ ਕੰਮ ਕਰ ਰਹੇ ਨੇ ਦੇਖੋ ਇਹਦੇ ਵਿੱਚ ਕਿਹਦੀ ਜਿੱਤ ਹੁੰਦੀ ਆ ਅਤੇ ਇੱਧਰ ਆਸਟ੍ਰੇਲੀਆ ਦੀ ਜਿਹੜੀ ਖਬਰ ਹੈ ਚਾਲ ਸਾਹਿਬ ਨੇ ਭੇਜੀ ਹੈ ਕਿ ਵਿਲਬੀ ਦੀ ਸੀਟ ਜਿਹੜੀ ਹੈ ਸਿਡਨੀ ਦੇ ਵਿੱਚ ਜਿੱਥੋਂ ਕਿ ਗਲੈਡੀਅਸ ਮਤਲਬ ਰਿਜ਼ਾਈਨ ਕੀਤੀ ਸੀ ਉੱਥੇ ਮੁਕਾਬਲਾ ਬੜਾ ਸਖ਼ਤ ਸੀਗਾ ਅਤੇ ਪੋਸਟਲ ਵੋਟ ਤੋਂ ਬਾਅਦ ਹੁਣ ਇਹ ਅੰਦਾਜ਼ਾ ਲਾਇਆ ਰਿਹਾ ਕਿ ਲਿਬਰਲ ਆਪਣੀ ਸੀਟ ਵਾਪਸ ਲੈ ਲੈਣਗੇ ਜਿੱਤ ਲੈਣਗੇ ਅਤੇ ਇੱਕ ਹੋਰ ਖਬਰ ਦੇ ਵਿੱਚ ਵਿਕਟੋਰੀਆ ਦੀ ਖਬਰ ਸਾਂਝੀ ਕੀਤੀ ਆ ਚਾਲ ਸਾਹਿਬ ਨੇ ਕਿ ਇੱਕ ਕੇਸ ਚੱਲ ਰਿਹਾ ਸੀ ਪਿਛਲੇ 11 ਸਾਲ ਤੋਂ ਪੁਲਿਸ ਦੇ ਅਗੇਂਸਟ ਵਿਕਟੋਰੀਆ ਪੁਲਿਸ ਦੇ ਆਫਿਸਰਸ ਨੇ ਕੀਤਾ ਹੋਇਆ ਸੀ ਅਤੇ ਉਸ ਦੇ ਵਿੱਚ ਹੁਣ ਵਿਕਟੋਰੀਆ ਪੁਲਿਸ ਦੇ ਵਿੱਚ ਜਿਹੜੇ ਪੁਲਿਸ ਆਫਿਸਰ ਆ ਉਹ ਆਪਣੀ ਦਾੜ੍ਹੀ ਹੁਣ ਵਧਾ ਸਕਦੇ ਨੇ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਸਾਰੇ ਸਿੱਖ ਭਾਈ ਆਪਣੇ ਪੁਲਿਸ ਦੇ ਵਿੱਚ ਭਰਤੀ ਨੇ ਦਾੜ੍ਹੀਆਂ ਸਮੇਤ ਭਰਤੀ ਨੇ ਸਰੂਪ ਦੇ ਵਿੱਚ ਨੇ ਪਰ ਜਿਹੜੇ ਮੋਨੇ ਨੇ ਜਾਂ ਰਿਲੀਜੀਅਸ ਬੈਕਗਰਾਊਂਡ ਨਹੀਂ ਹੈਗੀ ਉਹ ਦਾੜ੍ਹੀ ਨਹੀਂ ਸੀ ਰੱਖ ਸਕਦੇ ਅਤੇ ਹੁਣ ਜਿਹੜਾ ਨਵਾਂ ਫੈਸਲਾ ਆਇਆ ਉਹਦੇ ਵਿੱਚ ਇਹ ਹੈ ਕਿ BMM ਜਿਹੜੀ ਦਾੜ੍ਹੀ ਹੈ ਪ੍ਰੋਪਰਲੀ ਮੇਨਟੇਨ ਕੀਤੀ ਹੋਈ ਉਹ ਰੱਖ ਸਕਦੇ ਨੇ ਸੋ ਪਹਿਲਾਂ ਜਿਹੜੀਆਂ ਦਾੜ੍ਹੀਆਂ ਕਿ ਮਤਲਬ ਬੋਕ ਸਟਾਈਲ ਜਿਹਨੂੰ ਗੋਟ ਸਟਾਈਲ ਕਹਿੰਦੇ ਆ ਜਾਂ ਨਿੰਦਰਾਂ ਮਾਰਨ ਵਾਲੀ ਦਾੜ੍ਹੀ ਕੱਟੀ ਅਤੇ ਜਾਂ ਮੁੱਛਾਂ ਜਿਹੜੀਆਂ ਨੇ ਉਹ ਕੁੰਡੀਆਂ ਵਾਲੀਆਂ ਮੁੱਛਾਂ ਅਤੇ ਜਾਂ ਛੋਟੀਆਂ ਮੁੱਛਾਂ ਸੋ ਇਸ ਤਰ੍ਹਾਂ ਦੇ ਜਿਹੜੀ ਵੰਨਗੀਆਂ ਇਹ ਸਾਰੀਆਂ ਬੈਨ ਕੀਤੀਆਂ ਹੋਈਆਂ ਸੀ ਸੋ ਇਸ ਦੇ ਸੰਬੰਧ ਦੇ ਵਿੱਚ ਕੋਰਟ ਦੇ ਵਿੱਚ ਕੇਸ ਚਲੇ ਗਿਆ ਅਤੇ 11 ਸਾਲ ਚੱਲਿਆ ਅਤੇ ਉਹਨੂੰ ਸਸਪੈਂਡ ਕੀਤਾ ਸੀ ਸਰਜੈਂਟ ਬਿੱਲ ਕ੍ਰਿਸੈਂਟ ਨੂੰ ਅਤੇ ਉਹ ਕਹਿੰਦੇ ਵੀ ਹੁਣ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਕਿ ਪੁਲਿਸ ਦੇ ਵਿੱਚ ਉਹ ਦਾੜ੍ਹੀਆਂ ਵੀ ਰੱਖ ਸਕਦੇ ਨੇ ਅਤੇ ਚਲੋ ਵਧੀਆ ਗੱਲ ਹੈ ਦਾੜ੍ਹੀ ਰੱਖਣਾ ਵੀ ਅਤੇ ਕੱਟਣਾ ਵੀ ਇੱਧਰ ਵੀ ਕਈ ਆ ਹੁਣ ਇਹੋ ਜਿਹਾ ਹੀ ਕਲੇਸ਼ ਕਈ ਮੈਡੀਕਲ ਫੀਲਡ ਦੇ ਵਿੱਚ ਪਏ ਹੋਏ ਨੇ ਹੋਸਪਿਟਲਾਂ ਦੇ ਵਿੱਚ ਕਈ ਸਟੇਟਾਂ 'ਚ ਨਿਊ ਸਾਊਥ ਵੇਲਸ ਨੇ ਤਾਂ ਇਹਨੂੰ ਸੌਟ ਆਊਟ ਕਰ ਲਿਆ ਉਹਨਾਂ ਨੇ ਤਾਂ ਲੈਜਿਸਲੇਟ ਕਰਵਾ ਲਿਆ ਨਿਊ ਸਾਊਥ ਵੇਲਜ਼ ਨੇ ਕਿ ਦਾੜੀ ਰੱਖ ਸਕਦੇ ਨੇ ਡਾਕਟਰ ਨਰਸਿਸ, ਅਤੇ ਪ੍ਰੋਪਰ ਉਹ ਮਾਸਕ ਜਿਹੜਾ ਬਣਦਾ ਉਹ ਪਹਿਣ ਕੇ ਆਪਰੇਸ਼ਨ ਵੀ ਕਰ ਸਕਦੇ ਨੇ, ਸਰਵਿਸ ਵੀ ਕਰ ਸਕਦੇ ਨੇ। ਪਰ ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਬਲਮ ਚੱਲ ਰਹੀ ਆ, ਅਤੇ ਇਹ ਵੀ ਮੈਨੂੰ ਲੱਗਦਾ ਛੇਤੀ ਸੋਲਵ ਕਰ ਲਈ ਜਾਏਗੀ। ਇੱਕ ਹੋਰ ਖਬਰ ਜਿਹੜੀ ਕਿ ਸਾਂਝੀ ਕਰਨੀ ਬਣਦੀ ਹੈ ਕਿ ਨਿਊ ਸਾਊਥ ਵੇਲਜ਼ ਨੇ ਨਵੀਂ ਗਾਈਡਲਾਈਨ ਦਿੱਤੀਆਂ ਨੇ, ਅਤੇ ਡੈਂਸਟੀ ਲਿਮਿਟ ਜਿਹੜੀ ਹੋਸਪਿਟੈਲਿਟੀ ਦੇ ਵਿੱਚ ਇਨਡੋਰ ਜਿਹੜਾ ਮਾਸਕ ਪਾਉਣਾ ਉਹਦੇ ਬਾਰੇ ਸੰਬੰਧ ਵਿੱਚ ਉਹਦੇ ਬਾਰੇ ਗੱਲ ਹੈ ਕਿ ਮਾਸਕ ਪਾਉਣਾ ਹੁਣ ਜ਼ਰੂਰੀ ਨਹੀਂ ਹੈਗਾ। ਜਿੱਦਾਂ ਕਿ ਅਸੀਂ ਜਾਂਦੇ ਹਾਂ ਬੁਲਵਰਸ ਜਾਂਦੇ ਹਾਂ ਜਾਂ ਗਰੋਸਰੀ ਸਟੋਰਾਂ ਦੇ ਉੱਤੇ ਵੀਨਿਊਜ਼ ਜਾਂ ਆਫਿਸਿਸ ਦੇ ਵਿੱਚ, ਹੁਣ ਮਾਸਕ ਜਿਹੜਾ ਪਾਉਣਾ ਉਹ ਸਿਰਫ ਹੋਸਪਿਟਲਸ ਜਾਂ ਟਰਾਂਸਪੋਰਟ ਬੱਸਾਂ ਗੱਡੀਆਂ ਟ੍ਰੇਨਾਂ ਦੇ ਵਿੱਚ ਜ਼ਰੂਰੀ ਹੈ, ਬਾਕੀ ਨਹੀਂ ਹੈਗਾ। ਦੂਜਾ ਚੈੱਕ ਇਨ ਕਰਨਾ, ਚੈੱਕ ਇਨ ਵੀ ਬੰਦ ਕਰ ਦਿੱਤਾ ਜਾਵੇਗਾ, ਅਤੇ ਇਹ ਮਤਲਬ ਜਿੱਦਾਂ ਸੁਪਰ ਮਾਰਕੀਟ, ਰੀਟੇਲ ਸਟੋਰ, ਹੋਸਪਿਟਲ, ਵੈਨਿਊਜ਼ ਦੇ ਵਿੱਚ ਕਿਤੇ ਚੈੱਕ ਇਨ ਦੀ ਕੋਈ ਲੋੜ ਨਹੀਂ ਹੈਗੀ। ਪਰ ਜਿਹੜਾ ਹੋਸਪਿਟਲ ਅਤੇ ਏਜਡ ਕੇਅਰ ਫੈਸਿਲਿਟੀ ਆ ਉੱਥੇ ਚੈੱਕ ਇਨ ਕਰਨਾ ਪਏਗਾ। ਅਤੇ ਪਹਿਲਾਂ ਵੀ ਦੱਸਿਆ ਸੀਗਾ ਕੋਈ ਡੈਂਸਟੀ ਲਿਮਿਟ ਨਹੀਂ ਹੈਗੀ, ਜਿੰਨੇ ਮਰਜ਼ੀ ਲੋਕ ਜਾ ਸਕਦੇ ਨੇ, ਸ਼ਾਇਦ ਇਨਡੋਰ ਦੀ 1000 ਬੰਦਾ ਡੈਂਸਟੀ ਲਿਮਿਟ ਹੈਗੀ ਆ। ਅਤੇ ਇਹ ਸੀ ਜਾਣਕਾਰੀ। ਇੱਕ ਇਨਫੋਰਮੇਸ਼ਨ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਦੇਖਣ ਦੇ ਵਿੱਚ ਆਇਆ ਕਿ ਰੀਜਨਲ ਇਲਾਕਿਆਂ ਦੇ ਵਿੱਚ ਬਹੁਤ ਭਾਅ ਵਧੇ ਨੇ ਪ੍ਰੋਪਰਟੀਆਂ ਦੇ। ਇਹ ਕਿੱਥੋਂ ਕਿੱਦਾਂ ਹੋ ਗਏ? ਲੋਕ ਤਾਂ ਉਨੇ ਹੀ ਆ। ਅਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ ਸ਼ਹਿਰਾਂ ਦੇ ਵਿੱਚੋਂ ਪਿਛਲੇ 2 ਸਾਲਾਂ 'ਚ ਲੋਕ ਬਹੁਤ ਰੀਜਨਲ ਇਲਾਕਿਆਂ ਨੂੰ ਮੂਵ ਹੋਏ ਨੇ, ਔਰ ਜਿਹੜੇ ਤਾਜ਼ੇ ਅੰਕੜੇ ਇਹ ਦੱਸ ਰਹੇ ਨੇ ਕਿ 2020 ਦੇ ਵਿੱਚ ਅਤੇ 21 ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਵਿੱਚੋਂ ਤਕਰੀਬਨ 50% ਜਿਹੜੇ ਲੋਕ ਉਹ ਸ਼ਹਿਰਾਂ ਤੋਂ ਉੱਠ ਕੇ ਰੀਜਨਲ ਇਲਾਕੇ 'ਚ ਗਏ ਨੇ। ਸੋ ਜਿਹੜਾ ਨੈੱਟ ਫਲੋ ਹੈ ਫਲੋ ਦੇ ਵਿੱਚੋਂ, ਸੋ ਕਾਫੀ ਲੋਕ ਜਿਹੜੇ ਨੇ ਬਾਹਰ ਗਏ ਨੇ। ਕੁਈਨਜ਼ਲੈਂਡ ਦੇ ਵਿੱਚ ਤਕਰੀਬਨ ਐਵਰੇਜ 20% ਲੋਕ ਜਿਹੜੇ ਰੀਜਨਲ ਇਲਾਕਿਆਂ ਦੇ ਵਿੱਚ ਗਏ ਨੇ। ਇਹ ਨੈੱਟ ਕਿੱਥੋਂ ਆ ਰਿਹਾ? ਇਹ ਨੈੱਟ ਕਈ ਦੇਸ਼ ਕਈ ਪਾਸਿਓਂ ਆ ਰਿਹਾ। ਜਿੱਦਾਂ ਸਿਡਨੀ ਤੋਂ ਲੋਕ ਜਿਹੜੇ ਨੇ ਉਹ ਨਿਊ ਸਾਊਥ ਵੇਲਜ਼ ਦੇ ਪੇਂਡੂ ਇਲਾਕਿਆਂ ਦੇ ਵਿੱਚ ਗਏ ਨੇ। ਸੋ ਜੇ 44% ਸ਼ਹਿਰਾਂ 'ਚ ਲੋਕ ਗਏ ਨੇ ਤਾਂ 36% ਜਿਹੜੇ ਆ ਨਿਊ ਸਾਊਥ ਵੇਲਜ਼ ਦੇ ਵਿੱਚ ਹੀ ਗਏ ਨੇ, ਜਿਹੜੇ ਬਾਕੀ 8% ਹੈ ਉਹ ਕੁਈਨਜ਼ਲੈਂਡ 'ਚ ਗਏ ਨੇ। ਉੱਧਰ 50% ਵਿਕਟੋਰੀਆ ਜਾਂ ਮੈਲਬਨ ਤੋਂ ਲੋਕ ਬਾਹਰ ਨਿਕਲੇ ਨੇ ਸ਼ਹਿਰੀ ਖੇਤਰਾਂ 'ਚੋਂ, ਤਾਂ ਸਿਰਫ 34% ਉਹ ਵਿਕਟੋਰੀਆ 'ਚ ਹੀ ਰਹੇ ਨੇ, ਅਤੇ ਉਹਨਾਂ ਦੇ ਜਿਹੜੇ 16% ਉਹ ਕੁਈਨਜ਼ਲੈਂਡ ਗਏ ਨੇ। ਸੋ ਕੁਈਨਜ਼ਲੈਂਡ ਦਾ ਟੋਟਲ ਗੇਨ 24% ਹੋ ਗਿਆ। ਸੋ ਇਹਨਾਂ ਦੋਨਾਂ ਸਟੇਟਾਂ 'ਚੋਂ ਖਾਸ ਕਰਕੇ ਵਿਕਟੋਰੀਆ ਦੇ ਵਿੱਚ 16% ਜਿਹੜੇ ਲੋਕ ਨੇ ਉਹ ਕੁਈਨਜ਼ਲੈਂਡ ਦੇ ਵਿੱਚ ਐਂਡ ਅਪ ਹੋਏ ਨੇ। ਕੁਝ ਲੋਕ ਟਸਮੈਨੀਆ ਵੀ ਗਏ ਨੇ 4%, ਅਤੇ ਇਹੀ ਹਾਲ 2021 ਦਾ ਆ। ਅਤੇ ਕੁਈਨਜ਼ਲੈਂਡ ਨੇ ਫਿਰ 20% ਲੋਕ ਕੁਈਨਜ਼ਲੈਂਡ 'ਚ ਗਏ ਨੇ, ਅਤੇ 46% ਚਿੰਤਾ ਦਾ ਵਿਸ਼ਾ ਜਿਹੜਾ ਵਿਕਟੋਰੀਆ ਆ ਕਿ ਇਸ ਸਾਲ 46% ਲੋਕ ਜਿਹੜੇ ਬਾਹਰ ਲੋਕ ਗਏ ਨੇ ਉਹਨਾਂ 'ਚੋਂ ਸਿਰਫ 21% ਵਿਕਟੋਰੀਆ ਦੇ ਵਿੱਚ ਰਹੇ ਨੇ, ਅੱਧ ਨਾਲ ਵੀ ਘੱਟ। ਬਾਕੀ ਸਾਰੇ ਹੀ ਤਕਰੀਬਨ ਕੁਈਨਜ਼ਲੈਂਡ ਦੇ ਵਿੱਚ ਮੂਵ ਹੋਏ ਨੇ। ਕੰਪੈਰੇਟਿਵਲੀ ਨਿਊ ਸਾਊਥ ਵੇਲਜ਼ ਦੇ ਵਿੱਚ 53% ਲੋਕ ਸ਼ਹਿਰਾਂ 'ਚੋਂ ਬਾਹਰ ਨਿਕਲੇ ਨੇ, ਜਿੰਨੇ ਨਿਕਲੇ ਨੇ ਉਹਨਾਂ 'ਚੋਂ 19 ਹੀ ਲੋਕ ਨਿਊ ਸਾਊਥ ਵੇਲਜ਼ ਦੇ ਵਿੱਚ, 3% ਮਤਲਬ ਘੱਟ, 50% ਇੱਥੇ ਵਸੇ ਨੇ। ਸੋ ਇਹ ਅੰਕੜੇ ਆ। ਇਸੇ ਕਰਕੇ ਜਿਹੜੇ ਰੀਜਨਲ ਇਲਾਕੇ ਆ ਉਹਨਾਂ ਦੇ ਜਿਹੜੀ ਪ੍ਰੋਪਰਟੀ ਪ੍ਰਾਈਸਿਸ ਆ ਬਹੁਤ ਜ਼ਿਆਦਾ ਹਾਈ ਹੋ ਗਈਆਂ, ਡਿਮਾਂਡ ਵੱਧ ਗਈ ਆ, ਸਰਵਿਸਿਜ਼ 'ਤੇ ਲੋਡ ਪੈ ਗਿਆ, ਸਕੂਲ ਭਰ ਗਏ ਨੇ, ਸੜਕਾਂ 'ਤੇ ਟ੍ਰੈਫਿਕ ਬਹੁਤ ਜ਼ਿਆਦਾ ਆ, ਸ਼ੋਪਿੰਗ ਸੈਂਟਰ ਭਰੇ ਪਏ ਨੇ, ਸਮਾਨ ਦੀ ਸ਼ੋਰਟੇਜ ਆ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਸ ਤਰ੍ਹਾਂ ਸੈਟਿੰਗ ਹੁੰਦੀ ਆ ਇਹ ਹੁਣ ਗੌਰਮੈਂਟ ਨੂੰ ਸੋਚਣਾ ਪਏਗਾ ਕਿ ਉਹ ਅਗਲੇ 4-5 ਸਾਲ ਦੇ ਵਿੱਚ ਇਨਫਰਾਸਟ੍ਰਕਚਰ ਕਿੱਥੇ ਬਣ ਰਿਹਾ ਆ, ਕਿਹੜੇ ਇਲਾਕਿਆਂ 'ਚ ਬਣ ਰਿਹਾ ਆ। ਅਤੇ ਚਲੋ ਸੱਜਣ ਮਿੱਤਰ ਹੋਰ ਬਹੁਤ ਸਵੇਰ ਦੇ ਪ੍ਰੋਗਰਾਮ 'ਚ ਜੁੜੇ ਹੋਏ ਨੇ, ਗੀਤ ਲਾਉਣ ਤੋਂ ਪਹਿਲਾਂ ਮੈਂ ਉਹਨਾਂ ਦੇ ਸੁਨੇਹੇ ਲੈ ਲਾਂ। ਨਿਸ਼ਾਨ ਅਮਰਕੋਟ ਸਾਡੇ ਨਾਲ ਜੁੜਦੇ ਨੇ, ਕਹਿੰਦੇ ਸੁਣ ਰਹੇ ਜੀ ਪ੍ਰੋਗਰਾਮ, ਹਮੇਸ਼ਾ ਸੁਣਦੇ ਹਾਂ। ਹਾਂਜੀ ਬਿਲਕੁਲ, ਮੈਨੂੰ ਪਤਾ ਹੈ, ਪਰ ਕਿਤੇ ਕਿਤੇ ਹਾਜ਼ਰੀ ਜ਼ਰੂਰ ਲਵਾ ਲਿਆ ਕਰੋ। ਵਿਜੇ ਵਿਰਦੀ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇੱਕ ਫੋਟੋ ਦੀ ਸਾਂਝ ਪਾ ਰਹੇ ਨੇ ਹਾਰਬਰ ਬ੍ਰਿਜ ਦੀ, ਅਤੇ ਮੈਂ ਸਾਂਝੀ ਕਰਦਾ। ਗੁੱਡ ਮੋਰਨਿੰਗ। ਅਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਦੇਵ ਭੰਗੂ ਭਾਅ ਜੀ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਭੁਪਿੰਦਰ ਜੰਡੂ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਕੁਇਕਰਸ ਹਿੱਲ ਤੋਂ ਬਰਨਾਲੇ ਵਾਲੇ। ਠੀਕ ਹੈ ਜੀ, ਜੀ ਆਇਆਂ ਨੂੰ। ਜਸ ਸਿੰਘ ਵੀ ਪ੍ਰੋਗਰਾਮ 'ਚ ਆ ਗਏ ਨੇ, ਕੀ ਹਾਲ ਚਾਲ ਹੈ ਪਿਆਰਿਓ। ਗੁਰਿੰਦਰ ਭੰਗਲ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਅਤੇ ਉਹ ਵੀ ਕਹਿੰਦੇ ਇੱਕ ਅਨਾਊਂਸਮੈਂਟ ਹਾਂਜੀ ਕਰਨੀ ਹੈ। ਅਤੇ ਕੋਈ ਵੀ ਟੀਮ ਜਿਹੜੀ ਸਿੱਖ ਖੇਡਾਂ 'ਚ ਵਲਗੁਲ ਕੇ ਜਿਹੜੀਆਂ ਕੌਫ ਸਾਰਬਰ ਹੋ ਰਹੀਆਂ, ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦੀ ਹੈ, ਤਾਂ 28 ਫਰਵਰੀ ਲਾਸਟ ਡੇਟ ਹੈ। ਉਸ ਤੋਂ ਪਹਿਲਾਂ ਆਪਣੀਆਂ ਟੀਮਾਂ ਦੀ ਜਿਹੜੀ ਐਂਟਰੀ ਜ਼ਰੂਰ ਕਰਵਾ ਦਿਓ। ਸੋ ਇਹ ਸੀ ਅਨਾਊਂਸਮੈਂਟ। ਅਤੇ ਇੱਕ ਗੀਤ ਸੁਣਦੇ, ਗੀਤ ਤੋਂ ਬਾਅਦ ਅਸੀਂ ਫਿਰ ਗਿਆਨੀ ਸੰਤੋਖ ਸਿੰਘ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ।
ਪਾਵਾਂ ਮਖਮਲੀ ਤੇਰੇ ਪੈਰ ਧੋਣ ਲਈ ਦੁਨੀਆਂ ਦੇ ਤਿਰ ਲਿਆਵਾਂ ਨੈਣਾਂ ਵਿੱਚ ਪਾਉਣ ਲਈ ਤੇਰੇ ਰਾਤਾਂ ਦੇ ਪਹਿਰ ਨਿਚੋੜਾਂ ਤੇਰੇ ਹਰ ਨਖਰੇ ਦਾ ਮੁੱਲ ਮਿੱਠੀਏ ਹੱਸ ਹੱਸ ਕੇ ਮੋੜਾਂ ਤੇਰੇ ਹਰ ਨਖਰੇ ਦਾ ਮੁੱਲ ਮਿੱਠੀਏ ਹੱਸ ਹੱਸ ਕੇ ਮੋੜਾਂ ਸੱਜਣਾ ਤੇਰੀ ਤੋਰ ਵੇਖ ਕੇ ਵਗਦੇ ਹੋਏ ਪਾਣੀ ਖੜਕੇ ਦੁਨੀਆਂ ਦੀ ਹਰ ਸ਼ੈ ਮਿੱਟੀ ਸੱਚੀ ਤੇਰੇ ਹੁਸਨ ਦੇ ਅੱਗੇ ਹੋਰਾਂ ਦਾ ਚਾਰ ਚੰਨ ਪਰ ਤੈਨੂੰ ਤਾਂ ਦਸ ਵੀ ਲੱਗੇ ਹੋਰਾਂ ਦਾ ਚਾਰ ਚੰਨ ਪਰ ਤੈਨੂੰ ਤਾਂ ਦਸ ਵੀ ਲੱਗੇ ਤਾਂ ਹੋਇਆ ਮਰਨਾ ਤੇਰੀਆਂ ਪਲਕਾਂ ਤੇ ਨੱਚਦਾ ਉਹ ਸੂਰਜ ਦਾ ਛਿਪਣਾ ਚੜਨਾ ਤੇਰੇ ਪਿੰਡੇ ਦੀ ਖੁਸ਼ਬੂ ਸਾਹਾਂ ਵਿੱਚ ਰਚ ਗਈ ਆ ਕੇ ਹੋ ਗਏ ਅਸੀਂ ਕਰਮਾਂ ਵਾਲੇ ਸੱਜਣਾ ਵੇ ਤੈਨੂੰ ਪਾ ਕੇ ਹੋ ਗਏ ਅਸੀਂ ਕਰਮਾਂ ਵਾਲੇ ਸੱਜਣਾ ਵੇ ਤੈਨੂੰ ਪਾ ਕੇ
ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ, ਵੀਕਐਂਡ ਵੀ ਪੂਰੇ ਜੋਬਨ ਤੇ ਆ, ਦਿਨ ਐਤਵਾਰ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਪਰ ਅਮਰੀਕਾ ਮਹਾਂਦੀਪਾਂ ਦੀ ਸ਼ਾਇਦ ਸ਼ਨਿਚਰਵਾਰ ਹੈ। ਸੋ ਪਿਆਰਿਓ, ਜਿੱਥੋਂ ਵੀ ਤੁਸੀਂ ਜੁੜਦੇ ਹੋ, ਤੁਹਾਡਾ ਸਵਾਗਤ ਜੀ ਆਇਆਂ ਨੂੰ। ਇਸ ਤੋਂ ਪਹਿਲਾਂ ਅਸੀਂ ਗਿਆਨੀ ਸੰਤੋਖ ਸਿੰਘ ਹੁਣਾਂ ਨੂੰ ਸ਼ਾਮਿਲ ਕਰੀਏ। ਇੱਕ ਅਨਾਊਂਸਮੈਂਟ ਹੋਰ ਆਈ ਹੈ ਸਾਡੇ ਸੁਖਦੇਵ ਪੰਗੂ ਭਾਅ ਜੀ ਵੱਲੋਂ ਸਿਡਨੀ ਤੋਂ, ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਮੰਗਲ ਹਠੂਰ, ਜਿਨ੍ਹਾਂ ਨੇ ਬਹੁਤ ਹੀ ਆਲਾ ਦਰਜੇ ਦੇ ਗੀਤ ਲਿਖੇ ਨੇ, ਬੜੇ ਹਿੱਟ ਗੀਤ ਲਿਖੇ ਨੇ, ਉਹ ਸਿਡਨੀ ਦੇ ਵਿੱਚ ਆ ਰਹੇ ਨੇ। 11 ਮਾਰਚ ਤੋਂ ਸ਼ੁਰੂ ਹੈ ਉਹਨਾਂ ਦਾ ਫੇਰੀ ਅਤੇ 12 ਅਪ੍ਰੈਲ ਤੱਕ, ਸ਼ਾਇਦ ਸੋਰੀ 5 ਅਪ੍ਰੈਲ ਤੱਕ। ਔਰ ਸੁਖਦੇਵ ਪੰਗੂ ਭਾਅ ਜੀ ਹੁਣਾਂ ਕੋਲ ਹੋਣਗੇ, ਅਗਰ ਕੋਈ ਉਹਨਾਂ ਦੇ ਚਾਹਵਾਨ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਤਾਂ ਜ਼ਰੂਰ ਮੇਰੇ ਤੋਂ ਨੰਬਰ ਲੈ ਲਓ, ਸਾਡੇ ਤੋਂ ਲੈ ਲਿਓ ਭਾਅ ਜੀ ਹੁਣਾਂ ਦਾ। ਸਿਡਨੀ 11-12 ਮਾਰਚ ਤੋਂ ਰਹਿਣਗੇ ਅਤੇ ਉਸ ਤੋਂ ਬਾਅਦ ਬ੍ਰਿਸਬੇਨ ਵੀ ਜਾਣਗੇ। ਸੋ ਅਗਰ ਕੋਈ ਉਹਨਾਂ ਨੂੰ ਮਿਲਣ ਦਾ ਇੱਛੁੱਕ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸੋ ਹੁਣ ਮੈਂ ਆਵਾਜ਼ ਮਾਰਾਂ ਤਾਇਆ ਜੀ ਨੂੰ, ਅਤੇ ਤਾਇਆ ਜੀ ਦਾ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਸ਼ਹਿਰ ਤੋਂ ਬੋਲਦੇ ਨੇ। ਅਤੇ ਤਾਇਆ ਜੀ, ਲੰਘਿਓ ਲੰਘਿਓ, ਆ ਜਾਓ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਅੱਛਾ, ਪਹਿਲਾਂ ਤੇ ਇਹ ਗੱਲ ਆ ਵੀ ਤੁਸੀਂ ਦੇਖੋ ਇੰਨੇ ਮਤਲਬ ਪਰਿਵਾਰ ਦੇ ਵਿੱਚ ਸੋਗਮਈ ਘਟਨਾ ਵਾਪਰ ਗਈ, ਤੁਹਾਨੂੰ ਮਾਮਾ ਜੀ ਦੀ ਮੌਤ ਤੇ ਉੱਥੇ ਜਾਣਾ ਪਿਆ, ਕਿੱਥੇ, ਕੈਲੀਫੋਰਨੀਆ। ਤੇ ਕਿਵੇਂ ਮਾਮਾ ਜੀ, ਕੀ ਗੱਲ ਹੋ ਗਈ ਸੀ, ਬਜ਼ੁਰਗ ਸੀ ਜਾਂ ਕੋਈ ਕਾਰਨ ਹੋ ਗਿਆ?
ਨਹੀਂ ਤਾਇਆ ਜੀ, ਉਹ ਸੀਗੇ ਤਾਂ ਹਜੇ ਓਨਲੀ 64, 64 ਸਾਲ ਦੇ ਸੀ, ਬੜੇ ਫਿੱਟ ਸੀ। ਜਿੱਦਾਂ ਇੱਥੇ ਬਨਿੰਗ, ਜਿੱਦਾਂ ਇੱਥੇ ਬਨਿੰਗ ਸਟੋਰ ਹੈ, ਇੱਦਾਂ ਹੀ ਉੱਥੇ ਹੋਮ ਡਿਪੋ ਹੈ, ਉੱਥੇ ਉਹ ਫਿਜ਼ੀਕਲ ਕੰਮ ਕਰਦੇ ਸੀ, ਨਾਲ ਉਹਨਾਂ ਦਾ ਟਿਕਟਾਂ ਵਗੈਰਾ ਦਾ ਕੰਮ ਸੀ, ਕਿਉਂਕਿ ਉਹ ਬਹੁਤ ਪਾਪੂਲਰ ਸੀਗੇ ਉੱਥੇ, ਬਹੁਤ ਮੁੰਡਿਆਂ ਦੀ ਹੈਲਪ ਕੀਤੀ ਉਹਨਾਂ ਨੇ, ਪਰਿਵਾਰਾਂ ਦੀ ਸੇਵਾ ਕਰਦੇ ਹੁੰਦੇ ਸੀ, ਗੁਰੂ ਘਰ ਜਾ ਕੇ ਵੀ ਬਹੁਤ ਸੇਵਾ ਕਰਦੇ ਹੁੰਦੇ ਸੀ, ਚਰਚਾਂ ਵਿੱਚ ਵੀ ਜਾ ਕੇ ਕਰਦੇ ਹੁੰਦੇ ਸੀ, ਤੇ ਉਹ ਬਹੁਤ ਪਾਪੂਲਰ ਸੀਗੇ ਤੇ ਉਹਨਾਂ ਨੂੰ ਸਾਰੇ ਹੀ ਹੈਪੀ ਮਾਮਾ ਕਹਿੰਦੇ ਸੀ, ਹਮੇਸ਼ਾ ਖੁਸ਼ ਰਹਿੰਦੇ ਸੀ। ਤੇ ਬਸ ਕੋਈ ਨਹੀਂ ਹੋਇਆ, ਬਸ ਰਾਤ ਨੂੰ ਸੌਣ ਲੱਗੇ ਇਕਦਮ ਹਾਰਟ ਫੇਲ ਹੋ ਗਿਆ, ਦੈਟਸ ਇਟ। ਦਿਲਾਵਰ ਸਿੰਘ ਜੀ, ਦਿਲਾਵਰ ਸਿੰਘ ਦੇਹਲ
ਦਿਲਾਵਰ ਸਿੰਘ ਤੋਂ ਜੀ। ਯਾਤਰਾ ਦੇ ਵਿੱਚ ਇੱਕ ਮੇਰਾ 1976 ਦਾ ਜਿਹੜਾ ਹੋਇਆ ਮਿੱਤਰ ਮਲਾਤਾ ਬਲਰਾਜ ਸਿੰਘ ਬਰਾੜ, ਤੇ 1978 ਯੂਬਾ ਸਿਟੀ
ਕਲੋਵਿਸ ਦੇ ਵਿੱਚ ਬਹੁਤ ਸੇਵਾ ਕਰਦੇ ਨੇ, ਹੁਣ ਰਿਟਾਇਰ ਹੋਏ ਨੇ ਕੰਮ ਤੋਂ, ਪਰ ਸੇਵਾ ਕਰਦੇ ਨੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਾਡੇ ਗਿਆਨੀ ਜੀ ਆ, ਫੇਰ ਉਹ ਨੰਬਰ ਮੰਗਦੇ ਨੇ, ਕਹਿੰਦੇ ਉਹ ਹੁਣ ਕਾਫੀ ਬਿਰਧ ਹੋ ਗਏ ਨੇ, ਹੁਣ ਗੁਰਦੁਆਰੇ ਨਹੀਂ ਆਉਂਦੇ, ਹਨਾ, ਤੇ ਕਹਿੰਦੇ ਉਹ ਤੂੰ ਕਿੱਥੋਂ ਕੱਢੀ ਜਾਂਦਾ, ਕਹਿੰਦਾ ਇੰਨੇ ਪੁਰਾਤਨ ਨਾਮ, ਪੁਰਾਣੇ ਪੁਰਾਣੇ ਨਾਮ, ਤੈਨੂੰ ਕਹਿੰਦਾ ਕਿੱਧਰੋਂ ਪੈ ਗਿਆ। ਮੈਂ ਕਿਹਾ ਉਹ ਸਾਡੇ ਤਾਇਆ ਜੀ, ਸਾਡੇ ਕੋਲ ਵੀ ਪੁਰਾਤਨ ਬੰਦੇ ਹੈਗੇ ਆ, ਫਿਕਰ ਨਾ ਕਰੋ। ਤੇ
ਪ੍ਰਾਚੀਨ
ਮੈਂ ਕਿਹਾ ਮੈਂ ਨੀ ਹੈਗਾ ਪ੍ਰਾਚੀਨ, ਮੈਂ ਤਾਂ ਮੱਧ ਕਲੀਨ ਦਾ ਆ, ਮੈਂ ਤਾਂ ਮਡੀਵੀਅਲ ਪੀਰੀਅਡ ਦਾ ਆ।
ਉਹ ਪ੍ਰਾਚੀਨ ਤੋਂ ਗੱਲ ਚੇਤੇ ਆ ਗਈ, ਬਹੁਤ ਸਾਲਾਂ ਦੀ ਗੱਲ ਆ। ਮੈਂ ਨਾ ਇੱਥੋਂ 2 ਏਅਰ ਸਿਡਨੀ ਤੋਂ ਜਾਣਾ ਸੀ ਮੈਲਬਰਨ, ਤੇ ਉਦੋਂ ਮੈਂ ਹੁਣ ਤਾਂ ਇੱਕ ਲਾਲਚ ਹੋ ਗਿਆ ਬੁੱਢੇ ਨੂੰ, ਮੈਂ ਕਿਤਾਬਾਂ ਦਾ ਅਟੈਚੀ ਕੇਸ ਧੂ ਲੈਣਾ ਨਾਲ, ਤੇ ਭਾਈ ਚਲੋ ਉੱਥੇ ਪਾਠਕਾਂ ਨੂੰ ਵੰਡਾਂਗੇ। ਤੇ ਉਦੋਂ ਮੈਂ ਸਿਰਫ ਮੋਢੇ ਵਾਲੇ ਬੈਗ ਨਾਲ ਹੀ ਸਾਰੀ ਦੁਨੀਆਂ ਘੁੰਮਦਾ ਹੁੰਦਾ ਸੀ, ਤੇ ਉਹ ਮੋਢੇ ਵਾਲਾ ਬੈਗ ਦੇ ਤਾਂ ਮਸ਼ੀਨ ਚੋਂ ਨਿਕਾਉਣਾ ਸੀ, ਸਿਕਿਉਰਿਟੀ ਵਾਲੇ ਵੀ ਕਹਿੰਦੇ ਇਹਦੇ 'ਚ ਲੈਪਟਾਪ ਤੇ ਨਹੀਂ, ਮੈਂ ਕਿਹਾ ਨਹੀਂ, ਕਹਿੰਦੀ ਕੈਮਰਾ, ਮੈਂ ਕਿਹਾ ਨਹੀਂ। ਉਹ ਮੈਂ ਆਪਣੇ ਸੁਭਾਅ ਨਾਲ ਮੈਂ ਕਿਹਾ ਤੂੰ ਬੇਬੀ ਏਡੀਆਂ ਵੱਡੀਆਂ ਵੱਡੀਆਂ ਚੀਜ਼ਾਂ ਦਾ ਨਾਂ ਲੈਣੀ ਆ, ਮੇਰੇ ਕੋਲ ਤਾਂ ਘੜੀ ਵੀ ਹੈ ਨੀ, ਮੇਰੇ ਕੋਲ ਪੈਨ ਵੀ ਹੈ ਨੀ। ਉਹ ਕਹਿੰਦੀ ਡੂ ਯੂ ਲਿਵ ਇਨ 21st ਸੈਂਚਰੀ, ਮੈਂ ਕਿਹਾ ਤੂੰ ਮੇਰੇ ਚਿਹਰੇ ਤੋਂ ਨੀ ਵੇਖ ਸਕਦੀ ਤੇ ਮੈਂ ਪਿਛਲੀ ਪੀੜੀ ਪਿਛਲੀ ਜਨਰੇਸ਼ਨ ਕੀ ਉਹਨਾਂ ਦੇ ਸੈਂਚਰੀ ਦਾ ਬੰਦਾ ਸੋ ਚਲੋ ਉਹਨਾਂ ਜੋ ਸੁਭਾਅ ਹੁੰਦਾ ਉਹਨਾਂ ਨੇ ਉਹ ਮੁਸਕਰਾਤਾ ਮੈਂ ਵੀ ਇੰਨੀ ਗੱਲ ਕਰਕੇ ਮੈਂ ਵੀ ਜਹਾਜ ਜਾ ਕੇ ਬਹਿ ਗਿਆ ਸੋ ਇਸ ਤਰ੍ਹਾਂ ਵੀ ਤੁਸੀਂ ਕਹਿਣਾ ਵੀ ਮੇਰਾ ਤਾਇਆ ਪ੍ਰਾਚੀਨ ਕਾਲ ਦਾ ਵਿਅਕਤੀ ਹੈ
ਹਾਂਜੀ ਨੇ ਉਹ ਕਹਿੰਦੇ ਕਹਿੰਦੇ ਤੂੰ ਕਹਿੰਦਾ ਜਦੋਂ ਮੈਂ ਨਾਮ ਦੇ ਰਿਹਾ ਸੀ ਨਾ ਉਹਨਾਂ ਨੂੰ ਜਾਣੀ ਕਿ ਇਹ ਨਾਮ ਹੈ ਤਾਂ ਮੈਨੂੰ ਉਹ ਕਹਿੰਦੇ ਯਾਰ ਮਤਲਬ ਉਹ ਤਾਂ ਪਿਛਲੀ ਪੀੜੀ ਦੇ ਬੰਦੇ ਆ ਤੂੰ ਕਿੱਧਰੋਂ ਕੱਢੀ ਜਾਂਦਾ ਇਹਨਾਂ ਨੂੰ
ਅੱਛਾ ਅੱਛਾ ਹੁਣ ਤੁਸੀਂ ਉਹ ਚਰਨਜੀਤ ਸਿੰਘ ਬਾਠ ਦੇਖੋ ਮੈਂ ਉਹਦੇ ਘਰ ਵੀ ਗਿਆ ਆ ਤੇ ਮਤਲਬ ਵੀ ਉਹ ਰੇਜ਼ਿੰਗ ਕਿੰਗ ਉਹਨੂੰ ਅਮਰੀਕਾ ਵਿੱਚ ਰੇਜ਼ਿੰਗ ਕਿੰਗ ਕਿਹਾ ਜਾਂਦਾ ਉਹਦੇ ਹੈਗੇ ਨਾ ਅੰਗੂਰਾਂ ਦੇ ਫਾਰਮ
ਸੌਗੀ ਦੇ
ਤੇ ਉਹਦਾ ਘਰ ਜੀ ਇੱਕ ਹਾਂ ਇੱਕ ਪਾਸੇ ਉਹਦੀ ਘਰ ਰਿਹਾਇਸ਼ ਅੱਗੇ ਸਵਿਮਿੰਗ ਪੂਲ ਉਸ ਤੋਂ ਦੂਜੇ ਪਾਸੇ ਉਹਦੇ ਦਫ਼ਤਰ ਦਫ਼ਤਰ ਦਾ ਕੰਪਲੈਕਸ ਤੇ ਇਹਨਾਂ ਮਤਲਬ ਵੀ ਚਾਹ ਪਾਣੀ ਦੀ ਟਰੇ ਜਿਹੜੀ ਸੀ ਲੈ ਕੇ ਬੀਬੀ ਉਹਨਾਂ ਦੀ ਮਿਸਿਜ ਘਰੋਂ ਜਿਹਨੇ ਚਿੱਟੇ ਸਲਵਾਰ ਕਮੀਜ਼ ਤੇ ਚਿੱਟੇ ਹੀ ਉੱਤੇ ਚੁੰਨੀ ਲਈ ਹੋਈ ਸੀ ਬਿਲਕੁਲ ਪੰਜਾਬੀ ਮੈਚਿਓਰ ਲੇਡੀਜ਼ ਦੇ ਡਰੈਸ ਦੇ ਵਿੱਚ ਉਹਨੇ ਸਾਨੂੰ ਆਪ ਚਾਹ ਪਾਣੀ ਪਿਆਈ ਤੇ ਕਿੰਨੇ ਉਹਨਾਂ ਦੇ ਨੌਕਰ ਚਾਕਰ ਸੀਗੇ ਉੱਥੇ ਬੜਾ ਕੁਝ ਬਹੁਤ ਤਕੜਾ ਬੰਦਾ ਹੈ ਉਹ ਵਿਚਾਰਾ ਇੱਥੇ ਵੀ ਆ ਕੇ ਹੋ ਗਿਆ ਸਿਡਨੀ ਚਲੋ ਐਨੀ ਤੇ ਮੈਂ ਅਸਲ ਚ ਏਡੇ ਵੱਡੇ ਬੰਦੇ ਨਹੀਂ ਸੀ ਲੱਭਣਾ ਚਾਹੁੰਦਾ ਮੈਂ ਸੈਕਟਰੀ ਰਿਹਾ ਸੀ ਬਲਰਾਜ ਸਿੰਘ ਬਰਾੜ ਉਹਨੂੰ ਮਿਲਣਾ ਚਾਹੁੰਦਾ ਉਹ 78 ਤੋਂ ਬਾਅਦ
ਮੱਥਾ ਟੇਕਦੇ ਨੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਹਾਂਜੀ
ਉਹ ਤੇ ਜੇ ਬਜ਼ੁਰਗ ਨੂੰ ਕਿਸੇ ਨੂੰ ਮੱਥਾ ਬਜ਼ੁਰਗ ਬੀਬੀ ਨੂੰ ਮੱਥਾ ਟੇਕਦੇ ਹੁੰਦੇ ਤੇ ਉਹ ਅਸੀਸ ਦਿੰਦੀ ਸੀ ਬੁੱਢ ਸੁਹਾਗਣ ਹੋ
ਹਾਂਜੀ ਹਾਂਜੀ
ਤੇ ਹੁਣ ਇਹ ਤੇ ਬੱਚਾ ਆ ਬੱਚਾ ਮੱਥਾ ਟੇਕਦਾ ਤੇ ਅਸੀਂ ਇਹਨੂੰ ਇਹੀ ਕਵਾਂਗੇ ਕਿ ਭਾਈ ਚੜ੍ਹਦੀਆਂ ਕਲਾ ਹੋਣ ਤੈਨੂੰ ਲੰਮੀਆਂ ਉਮਰਾਂ ਹੋਣ ਤੇ ਘਰ ਪਰਿਵਾਰ ਵਿੱਚ ਬੜੇ ਖੁਸ਼ੀਆਂ ਤੇ ਖੇੜੇ ਨਾਲ ਤੁਸੀਂ ਰਹੋ ਸੁੱਖ ਵਰਤੇ
ਹਾਂਜੀ ਬਹੁਤ ਵਧੀਆ ਜਗਦੀਪ ਗਿੱਲ ਵੀ ਸਭ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਵੀਰ ਸੇਖੋਂ ਮੈਲਬਨ ਤੋਂ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜਸਵੰਤ ਰਾਏ ਤਾਇਆ ਜੀ ਮੈਨੂੰ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੁਰਿੰਦਰ ਗਿੱਲ ਲੀਟਨ ਤੋਂ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੰਜੋਏ ਕਰ ਰਹੇ ਹਾਂ ਕਹਿੰਦੇ ਵੀ ਜਿੱਦਣ ਪ੍ਰੋਗਰਾਮ ਤੁਹਾਡਾ ਨਹੀਂ ਆਉਂਦਾ ਸਾਨੂੰ ਇੱਦਾਂ ਲੱਗਦਾ ਕਿ ਕੁਛ ਮਿਸਿੰਗ ਹੈ ਸੁਰਿੰਦਰ ਕੌਰ ਗਿੱਲ ਲੀਟਨ ਬਹੁਤ ਬਹੁਤ ਧੰਨਵਾਦ ਜੀ ਤੇ ਅੰਮ੍ਰਿਤਪਾਲ ਸਿੰਘ ਵੀ ਸ਼ੈਪਟਨ ਤੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੀਤ ਕੀ ਬਾਤ ਹੈ ਸਿਡਨੀ ਵਾਲੇ ਸਾਡੇ ਲੋਕਲ ਹੀ ਬੰਦੇ ਇੱਥੋਂ ਗਏ ਹੋਏ ਨੇ ਤੇ ਉਹ ਵੀ ਕਹਿੰਦੇ ਸੁਣ ਰਹੇ ਹਾਂ ਜੀ ਸਤਿ ਸ੍ਰੀ ਅਕਾਲ ਤੇ ਜੋਗਿੰਦਰ ਸੋਹੀ ਭਾਜੀ ਨੇ 4-5-6 ਤਸਵੀਰਾਂ ਭੇਜੀਆਂ ਤੇ ਕਹਿੰਦੇ ਵੀ ਗਿਆਨੀ ਜੀ ਆਏ ਸੀ ਘਰੇ ਤੇ ਅਸੀਂ ਕਹਿੰਦੇ ਬੜਾ ਆਨੰਦਮਈ ਸਮਾਂ ਬਿਤਾਇਆ ਤੇ ਕਿਤਾਬ ਬਹੁਤ ਨਾਈਸ ਹੈ ਮੈਂ ਇੰਜੋਏ ਕਰ ਰਿਹਾ ਰੀਡਿੰਗ ਤੇ ਕਿਤਾਬ ਦੇ ਨਾਲ ਨਾਲ ਮੈਨੂੰ ਲੱਗਦਾ ਫਿਰ ਜਿੱਦਾਂ ਤੁਸੀਂ ਕਿਤਾਬ ਭੇਂਟ ਕੀਤੀ ਤੇ ਦਕਸ਼ਣਾ ਵਜੋਂ ਤੁਹਾਨੂੰ ਦੋ ਚੀਜ਼ਾਂ ਮਿਲੀਆਂ ਇੱਕ ਤਾਂ ਤੁੰਬਾ ਵੱਡ ਦੂਜਾ ਕੀ ਹੈ ਲਿਫਾਫੇ ਦੇ ਵਿੱਚ ਝੋਲੇ 'ਚ ਹੋਰ ਕੀ ਪਾ ਕੇ ਦਿੱਤਾ ਉਹਨਾਂ ਮੈਨੂੰ ਤਾਂ ਲੱਗਦਾ ਮਸ਼ਰੂਮ ਲੱਗਦੇ ਆ ਮੈਨੂੰ ਦੇਖਿਆ ਮੈਂ ਨਾ ਲਿਫਾਫਾ ਦੇਖ ਕੇ ਦੱਸਦਾ ਉਹਦੇ ਅੰਦਰ ਕੀ ਆ ਮਸ਼ਰੂਮ ਮਸ਼ਰੂਮ
ਮਜ਼ਮੂਨ ਪੜ੍ਹ ਲੇਤੇ ਹੈ ਲਿਫਾਫਾ ਦੇਖ ਕਰ ਉਹ ਨਾਲੇ ਉਹਨਾਂ ਨੇ ਕਿਤਾਬ ਕੱਲ ਹੀ ਨੀ ਲਈ ਨਗਦ ਦਕਸ਼ਣਾ ਵੀ ਦਿੱਤੀ ਤੇ ਦਵਾਈ
ਅੱਛਾ ਨਗਦ ਦਕਸ਼ਣਾ ਵੀ ਮਿਲੀ ਤੇ ਨਾਲ ਇੱਕ ਤੁੰਬਾ ਤੇ ਇੱਕ ਝੋਲਾ ਮਸ਼ਰੂਮਾਂ ਦਾ ਕਿਆ ਬਾਤ ਹੈ ਤਾਇਆ ਜੀ ਨਜ਼ਾਰੇ ਹੀ ਆ ਤਾਂ ਤੇ ਚਲੋ ਬਹੁਤ ਵਧੀਆ ਤੇ ਦੇਖੋ ਇਸ ਤਰ੍ਹਾਂ ਜਿਹੜੀ ਕਦਰਾਂ ਕੀਮਤਾਂ ਵੱਧਦੀਆਂ ਨੇ ਕਿਤਾਬ ਲਿਖਣੀ ਕੋਈ ਛੋਟੀ ਗੱਲ ਨਹੀਂ ਹੈਗੀ ਅਗਰ ਕੋਈ ਪੜ੍ਹ ਰਿਹਾ ਉਹਨੂੰ ਸਕੂਨ ਮਿਲ ਰਿਹਾ ਉਹਦੀ ਨੌਲੇਜ 'ਚ ਵਾਧਾ ਹੋ ਰਿਹਾ ਤਾਇਆ ਜੀ ਕਈ ਮਸਲੇ ਨੇ ਤੁਸੀਂ ਪਹਿਲਾਂ ਮੈਨੂੰ ਲੱਗਦਾ ਕੈਨਬਰਾ ਹੋ ਹਨਾ ਹਜੇ
ਹਾਂਜੀ ਮੈਂ ਅੱਜ ਜਾ ਰਿਹਾ ਮੈਂ ਸਿਡਨੀ ਮੈਂ ਪਿਛਲੇ ਵੀਰਵਾਰ ਆਇਆ ਸੀ ਆਉਣ ਜਾਣੀ ਮੈਨੂੰ ਕਹਿੰਦੇ ਵੀ ਕੋਈ ਨੀ ਤੁਸੀਂ ਆਜ਼ਾਦ ਹੋ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ
ਅੱਛਾ
ਤੇ ਮੈਂ ਅੱਜ ਜਾ ਰਿਹਾ ਵਾਂ ਤੇ ਫਿਰ ਜਦੋਂ ਲੋੜ ਪਈ ਫਿਰ ਆਵਾਂਗੇ ਹਾਂਜੀ ਤੇ ਅੱਜ ਇੱਥੇ ਅਖੰਡ ਪਾਠ ਦਾ ਭੋਗ ਪੈਣਾ ਤੇ ਚਲੋ ਗੁਰੂ ਭਲੀ ਕਰੇ, ਇਸ ਤਰ੍ਹਾਂ ਹੀ ਦੁਨੀਆਂ ਭਰ ਦੇ ਵਿੱਚ
ਗਮੀਆਂ
ਵਾਪਰਦੀਆਂ ਰਹਿੰਦੀਆਂ ਨੇ।
ਮੈਂ ਉਹ ਗੱਲ ਕਰਨੀ ਸੀਗੀ ਅੱਜ ਦੀਪ ਸਿੱਧੂ ਦੇ ਸਨਮੁਖ, ਮਤਲਬ ਉਹਨਾਂ ਦੀ ਅਕਾਲ ਚਲਾਣੇ ਦੇ ਸੰਬੰਧ ਦੇ ਵਿੱਚ ਬਹੁਤ ਗੁਰੂ ਘਰਾਂ ਦੇ ਵਿੱਚ ਫੰਕਸ਼ਨ ਹੋ ਰਹੇ ਨੇ, ਕਿਤੇ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ, ਕਿਤੇ ਸਹਿਜ ਪਾਠ ਦਾ ਭੋਗ ਪੈ ਰਿਹਾ, ਕਿਤੇ ਖੰਡ ਪਾਠ ਦਾ ਭੋਗ ਪੈ ਰਿਹਾ। ਸੋ ਜੇ ਨਾਮ ਲੈਣ ਲੱਗੀਏ ਤਾਂ ਬਹੁਤ ਲੰਬੀ ਲਿਸਟ ਹੋ ਜਾਣੀ ਹੈ। ਤਕਰੀਬਨ ਆਸਟ੍ਰੇਲੀਆ ਦੇ ਹਰ ਗੁਰੂ ਘਰ ਦੇ ਵਿੱਚ ਉਸਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕੀਤੀ ਜਾਵੇਗੀ। ਤੇ ਉਸਦੀ ਜਿਹੜੀ ਅਖੰਡ ਪਾਠ ਸਾਹਿਬ ਦਾ ਭੋਗ ਹੈ, ਠੀਕ ਹੈ। ਤੇ ਕਿਉਂਕਿ ਪਰਸੋਂ ਗੁਰੂ ਘਰ ਗਲੈਨਵੁੱਡ ਦੇ ਵਿੱਚ ਵੀ ਅਰਦਾਸ ਕੀਤੀ ਗਈ ਤੇ ਬਹੁਤ ਸੰਗਤਾਂ ਜਿਹੜੀਆਂ ਉੱਥੇ ਪਹੁੰਚੀਆਂ ਨੇ। ਸੋ ਤਾਇਆ ਜੀ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੀਪ ਸਿੱਧੂ ਦੇ ਅਚਾਨਕ ਮੌਤ ਦੇ ਸੰਬੰਧ?
ਅਸੀਂ ਕੀ ਕਹਿ ਸਕਦੇ ਹਾਂ ਜੀ, ਸਾਡੇ ਵਾਸਤੇ ਸੋਗਮਈ ਘਟਨਾ। ਇੱਕ ਹੋਣਹਾਰ ਨੌਜਵਾਨ ਜਿਹੜਾ ਸੀ ਉਹ ਇਸ ਤਰ੍ਹਾਂ ਟ੍ਰੈਜਿਕ ਡੈਥ ਦੇ ਵਿੱਚ ਸੰਸਾਰ ਛੱਡ ਗਿਆ। ਉਹ ਕਿਸੇ ਨੇ, ਕਵੀ ਨੇ ਕਿਹਾ ਨਾ, ਫੂਲ ਤੋਂ ਦੋ ਦਿਨ ਬਹਾਰੇ ਜਾਂ ਖਿਜ਼ਾ ਦਿਖਲਾ ਗਏ, ਹਸਰਤ ਹੈ ਉਸ ਗੁੰਚੇ ਪੇ ਜੋ ਬਿਨ ਖਿਲੇ ਮੁਰਝਾ ਗਏ। ਸੋ ਅਜੇ ਉਹਨੇ ਖਿੜਨਾ ਸੀ ਸਮਾਜ ਦੇ ਵਿੱਚ, ਅਗਵਾਈ ਕਰਨੀ ਸੀ। ਕਹਿੰਦੇ ਸੁਣਿਆ ਵੀ ਉਹਦਾ ਬਾਰੇ ਵੀ ਚੰਗਾ ਐਕਟਰ ਸੀਗਾ, ਅਦਾਕਾਰ ਸੀ, ਸੋਹਣਾ ਸਟੇਜੀ ਬੁਲਾਰਾ ਸੀ, ਜਵਾਨ ਉਮਰ ਸੀ ਤੇ ਰੱਜੇ ਪੁੱਜੇ ਕਰਦਾ ਸੀ। ਇੰਨੀਆਂ ਸਿਫਤਾਂ ਕਿਸੇ ਵਿਰਲੇ ਨੂੰ ਹੀ ਨਿਰੰਕਾਰ ਵੱਲੋਂ ਪ੍ਰਾਪਤ ਹੁੰਦੀਆਂ। ਸੋ ਨਿਰੰਕਾਰ ਵੱਲੋਂ ਬਖਸ਼ਿਸ਼ ਪ੍ਰਾਪਤ ਕਰਕੇ ਆਇਆ ਸੀ। ਪਰ ਜੇ ਹੁਣ ਗੁਰਬਾਣੀ ਦੀ ਅਸੀਂ ਗੱਲ ਕਰੀਏ, ਗੁਰਬਾਣੀ ਤੇ ਵਿਸ਼ਵਾਸ ਤਾਂ ਉਹ ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿਜ ਛੇਤੀ ਘਰ ਆਓ। ਅਸੀਂ ਤੇ ਸਾਰੇ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰ ਹੋ ਜਾਣਾ ਜੈਸਾ ਖੇਲ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾ ਜਾਣਾ। ਇਹ ਤਾਂ ਭਾਈ ਡਾਇਰੈਕਟਰ ਦੇ, ਮਹਾਨ ਡਾਇਰੈਕਟਰ ਵਾਹਿਗੁਰੂ ਦੇ ਬਾਦਸ਼ਾਹ ਹੈ ਕਿ ਉਹਨੇ ਆਪਣੀ ਦੁਨੀਆ ਦੀ ਸਟੇਜ ਦੇ ਉੱਪਰ ਕਿਹੜੇ ਰੂਪ ਦੇ ਵਿੱਚ, ਕਿਹੜੇ ਜੋ ਭੇਸ ਦੇ ਵਿੱਚ, ਕਿਹੜੇ ਆਪਣਾ ਪਾਰਟ ਪਲੇ ਕਰਨ ਵਾਸਤੇ ਜੀਵ ਨੂੰ ਐਕਟਰ ਬਣਾ ਕੇ ਭੇਜਣਾ, ਕਦੋਂ ਉਹਨੇ ਸਟੇਜ ਤੋਂ ਪਰਾਂ ਉਹਨੂੰ ਕਰਨਾ, ਇਹ ਤੇ ਉਹ ਹੀ ਜਾਣਦਾ ਆ। ਪਰ ਭਾਈ ਇਸ ਉਮਰ ਦੇ ਵਿੱਚ ਇੰਨੇ ਗੁਣਾਂ ਵਾਲਾ, ਇੰਨੇ ਨਿਰੰਕਾਰ ਦੀ ਬਖਸ਼ਿਸ਼ ਵਾਲਾ ਵਿਅਕਤੀ ਜਿਉਂ ਵਿਛੜਦਾ ਤੇ ਜ਼ਰੂਰ ਸੋਗ ਵਾਪਰਦਾ ਹੈ। ਤੇ ਨਾਲ ਇੰਨੀ ਕੁ ਗੱਲ ਹੈ ਤੇ ਜਦੋਂ ਇਹੋ ਜਿਹੀਆਂ ਘਟਨਾ ਹੁੰਦੀਆਂ, ਬਹੁਤ ਸਾਰੇ ਲੋਕਾਂ ਦੇ ਵਿੱਚ ਸ਼ੰਕੇ ਵੀ ਪੈਦਾ ਹੁੰਦੇ ਆ। ਉਹ ਸ਼ੰਕੇ ਸਹੀ ਵੀ ਹੋ ਸਕਦੇ ਹੁੰਦੇ ਆ, ਗਲਤ ਵੀ ਹੋ ਸਕਦੇ ਹੁੰਦੇ ਆ। ਜਿਵੇਂ ਦੇਖੋ ਨਾ, ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਦਮਦਮੀ ਟਕਸਾਲ ਦੇ ਆਗੂ, ਤੇ ਉਹ ਵੀ ਐਕਸੀਡੈਂਟ ਚਲੇ ਗਏ। ਉਹ ਦੇਸ਼ ਦਾ ਰਾਸ਼ਟਰਪਤੀ ਰਿਹਾ, ਕੀ ਉਹਦਾ ਨਾਂ, ਗਿਆਨੀ ਜੈਲ ਸਿੰਘ, ਉਹ ਵੀ ਇਹੋ ਜਿਹੇ ਐਕਸੀਡੈਂਟ ਚ ਗਿਆ। ਤੇ ਪੰਜਾਬ ਦੇ ਵਿੱਚ ਸਫਲ ਖਜ਼ਾਨਾ ਮੰਤਰੀ ਕੈਪਟਨ ਕਮਲਜੀਤ ਸਿੰਘ, ਉਹ ਵੀ ਇਹੋ ਜਿਹੇ ਐਕਸੀਡੈਂਟ ਵਿੱਚ ਗਿਆ। ਜੇ ਇਸ ਤਰ੍ਹਾਂ ਹੀ ਇਸ ਐਕਸੀਡੈਂਟ ਦੇ ਵਿੱਚ ਅਚਾਨਕ ਇਹ ਗਿਆ, ਤੇ ਭਾਈ ਖੋਜ ਲੱਭੀ ਜਾ ਸਕਦੀ ਆ। ਡਰਾਈਵਰ ਵੀ ਕੁਝ ਦੱਸ ਸਕਦਾ ਕਿ ਮੈਂ ਖਲੋਤਾ ਸੀ ਕਿ ਚੱਲ ਰਿਹਾ ਸੀ ਕਿ ਫੜ ਲਿਆ, ਡਰਾਈਵਰ ਵੀ ਫੜ ਲਿਆ। ਤੇ ਜਿਹੜਾ ਦੱਸਿਆ ਜਾਂਦਾ ਕਿ ਬੀਬੀ ਸੀ ਕਾਰ ਦੇ ਵਿੱਚ, ਉਹ ਵੀ ਆਪਣਾ ਹਸਪਤਾਲ ਦੇ ਵਿੱਚ ਤੰਦਰੁਸਤ ਆ, ਉਹ ਵੀ ਦੱਸ ਸਕਦੀ ਆ ਵੀ ਕੀ ਹੋਇਆ। ਤੇ ਵਾਹਿਗੁਰੂ ਜਾਣੇ ਉਹਦੇ ਭਾਣੇ ਵਿੱਚ ਜੋ ਕੁਝ ਹੋਇਆ ਹੈ, ਆਪਾਂ ਉਸਦੇ ਭਾਣੇ ਨੂੰ ਨਹੀਂ ਟਾਲ ਸਕਦੇ, ਸੋ ਵੀ ਮਨਾ ਸਕਦੇ ਹਾਂ। ਹਾਂਜੀ
ਹਾਂਜੀ ਤਾਇਆ ਜੀ, ਹਾਂਜੀ ਥੋੜਾ ਜਿਹਾ ਖੁਲਾਸਾ ਕਰਾਂਗੇ ਜਦੋਂ ਬਿੱਟਾ ਸਾਹਿਬ ਆਣਗੇ ਡੀਪ ਕੇ ਪੰਜਾਬ ਦੇ ਵਿੱਚ ਕੀ
ਉਹਨਾਂ ਨੂੰ, ਕਿਉਂਕਿ ਉਹ ਤੇ ਉੱਥੇ ਆ, ਉਹਨਾਂ ਨੂੰ ਪਤਾ ਹੋਊਗਾ। ਆਪਾਂ ਤੇ ਬਾਹਰ ਬੈਠੇ ਆ ਨਾ, ਆਪਾਂ ਤੇ ਹਮਦਰਦੀ ਹੀ ਯਾਰ ਕਰ ਸਕਦੇ ਹਾਂ। ਹਾਂਜੀ
ਤੇ ਤਾਇਆ ਜੀ, ਇੱਕ ਹੋਰ ਗੱਲ ਪੁੱਛਣੀ ਆ। ਅੱਜ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਤੇ ਤੁਸੀਂ ਮਤਲਬ ਵੋਟਾਂ ਦੇ ਕਾਫੀ ਦੇਖਿਆ ਆ, ਸਾਰਾ ਕੁਛ ਅੰਦਰੋਂ ਮਸ਼ੀਨਰੀ ਦੇਖੀ ਹੈ ਚੱਲਦੀ, ਇਸ ਵਾਰੀ ਤੁਸੀਂ ਕੀ ਸੋਚਦੇ ਹੋ, ਮਤਲਬ ਅੱਜ ਕਿਹਦੀ ਕਿਹਦੀ ਕਿਸਮਤ ਕਿੱਦਾਂ ਕਿਸ ਡੱਬੇ ਚ ਬੰਦ ਹੋਊਗੀ? ਤੇ ਕਈ ਵਾਰੀ ਅੰਦਾਜ਼ੇ ਲਾਉਂਦੇ ਨੇ, ਆਪਾਂ ਅੰਦਾਜ਼ਾ ਹੀ ਲਾ ਸਕਦੇ ਹਾਂ।
ਜੇ ਕੋਈ ਜਿਹੜੇ ਪੰਜਾਬ ਦੇ ਵਿੱਚ ਵੋਟਰ ਰਹਿੰਦੇ ਆ
ਜੀ,
ਉਹਨਾਂ ਨੂੰ ਸਾਡੇ ਨਾਲ ਵਧੇਰੇ ਪਤਾ ਤੇ ਚੰਗੇ ਮੰਦੇ ਦਾ, ਚੰਗਾ ਮੰਦਾ ਅਸਰ ਉਹਨਾਂ ਦੇ ਉੱਪਰ ਵਧੇਰੇ ਹੋਣਾ ਆ। ਸਾਡੀ ਤੇ ਹਾਲਤ ਉਹ ਵਿਆਹੀ ਹੋਈ ਕੁੜੀ ਵਾਲੀ ਹੈ ਵੀ ਉਹ ਆਪਣੇ ਸਹੁਰੇ ਘਰ ਬੈਠੀ ਵੀ ਹਰ ਵੇਲੇ ਪੇਕਿਆਂ ਦੀ ਸੁੱਖ ਮੰਗਦੀ ਆ, ਪੇਕਿਆਂ ਵੱਲੋਂ ਠੰਡੀ ਹਵਾ ਆਏ। ਅਸੀਂ ਜਿਹੜੇ ਪਰਦੇਸ਼ ਵਿੱਚ ਰਹਿੰਦੇ ਹਾਂ, ਅਸੀਂ ਪੰਜਾਬ ਨੂੰ ਆਪਣਾ ਪੇਕਾ ਘਰ ਸਮਝ ਕੇ ਕਿਵੇਂ ਉੱਥੇ ਸਭ ਕੁੱਝ ਠੀਕ ਠਾਕ ਰਵੇ, ਸਭ ਕੁਛ ਚੜ੍ਹਦੀਆਂ ਕਲਾ ਚ ਹੋਏ, ਸੁੱਖ ਸਾਂਦ ਵਰਤੇ। ਅਸੀਂ ਤੇ ਇਹੋ ਚਾਹੁੰਦੇ, ਬਾਕੀ ਸਰਕਾਰਾਂ ਦਾ ਕੰਮ ਲੁੱਟਣਾ ਤੇ ਕੁੱਟਣਾ ਆ, ਉਹ ਪੰਜਾਬ ਦੇ ਵੋਟਰਾਂ ਨੇ ਵੇਖਣਾ ਕਿ ਉਹਨਾਂ ਨੇ ਕਿਹੜੇ ਲੋਕਾਂ ਤੋਂ ਕਿਹੜੀ ਪਾਰਟੀ ਤੋਂ ਲੁੱਟ ਤੇ ਕੁੱਟ 5 ਸਾਲ ਲਈ ਖਾਣੀ ਆ, ਤੇ ਉਹ ਕੋਈ ਬਦਲੇ ਜਾਂਦੀ ਚੰਗਾ ਹੋ ਜਾਣ ਦੀ ਆਸ ਤੇ ਬਦਲਦੇ ਆ, ਉਹ ਪਹਿਲੇ ਨਾਲੋਂ ਵੀ ਭੈੜਾ ਹੋ ਜਾਂਦਾ। ਨੱਥਾ ਸਿੰਘ ਅਤੇ ਪ੍ਰੇਮ ਸਿੰਘ ਬਾਨਣ ਦੀ ਸੇਮ ਥਿੰਗ ਕਿਹਾ ਜਾਂਦਾ, ਉਹ ਸੇਮ ਥਿੰਗ ਤੋਂ ਵੀ ਤਾਂ ਵੀ ਜਿਹੜਾ ਪਹਿਲਾ ਨੀਲਾ ਹੁੰਦਾ ਦੂਜਾ ਦਹੀਲਾ ਬਣ ਕੇ ਆਉਂਦਾ, ਫਿਰ ਉਹ ਪਹਿਲੇ ਵੱਲ ਭਜਦੇ ਯਾਰ, ਇਹਦੇ ਨਾਲ ਤੇ ਪਹਿਲਾ ਹੀ ਚੰਗਾ ਸੀ। ਤੇ ਉਹ ਗੱਲ ਤੇ ਉੱਤਰ ਕਾਂਟ ਉਹ ਮੈਂ ਚੜ੍ਹਾਂ ਜਦੋਂ ਕਿ ਦੇਖੋ 1966 ਚ ਪੰਜਾਬੀ ਸੂਬਾ ਬਣਿਆ, ਤੇ ਉਹ ਜਿਹੜਾ ਅਕਾਲੀਆਂ ਦਾ ਖਿਆਲ ਸੀ ਵੀ ਸਾਨੂੰ ਆਜ਼ਾਦੀ ਤੋਂ ਪਹਿਲਾਂ ਹਿੰਦੁਸਤਾਨ ਨਾਲ ਕਿਸਮਤ ਜੋੜਨ ਲਈ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਨੇ ਵਾਰ ਵਾਰ ਕਸਮਾਂ ਖਾਧੀਆਂ ਤੇ ਸਾਡੇ ਨਾਲ ਇਕਰਾਰ ਕੀਤੇ ਕਿ ਤੁਹਾਨੂੰ ਆਜ਼ਾਦ ਭਾਰਤ ਦੇ ਉੱਤਰ ਦੇ ਵਿੱਚ ਇਹੋ ਜਿਹਾ ਹਿੱਸਾ ਇੱਕ ਥਾਂ ਦੇਵਾਂਗੇ ਜਿੱਥੇ ਕਿ ਤੁਸੀਂ ਆਪਣੀ ਆਜ਼ਾਦੀ ਨੂੰ ਮਹਿਸੂਸ ਕਰੋ। ਤੇ ਉਹ ਹਾਲਾਤ ਜਦੋਂ ਬਦਲ ਗਏ ਫਿਰ ਕਹਿੰਦੇ ਜੀ ਉਹ ਅਬ ਸਮਾਂ ਬਦਲ ਗਿਆ ਹੈ, ਅਬ ਉਹ ਹਾਲਾਤ ਨਹੀਂ ਰਹੇ। ਤੇ ਉਸ ਨੂੰ ਫਿਰ ਪ੍ਰਾਪਤ ਕਰਨ ਲਈ ਕਦੀ ਬੋਲੀ ਦੇ ਨਾਂ ਤੇ, ਕਦੀ ਪੰਜਾਬੀ ਸੂਬੇ ਦੇ ਨਾਂ ਤੇ, ਕਦੀ ਰੀਜਨਲ ਫਾਰਮੂਲਾ ਬਣਿਆ ਤੇ ਫਿਰ ਪੰਜਾਬੀ ਸੂਬਾ ਬਣਿਆ। ਤੇ ਉਹ ਇਹ ਸੀ ਵੀ ਕਦੀ ਉੱਤਰ ਕਾਂਟੋਂ ਮੈਂ ਚੜ੍ਹਾਂ, ਕਦੀ ਕਾਂਗਰਸ ਦਾ ਰਾਜ, ਕਦੀ ਅਕਾਲੀਆਂ ਦਾ ਛੁੱਟਾ ਭੱਜਾ ਰਾਜ, ਕਦੀ ਕਾਂਗਰਸ ਦਾ ਰਾਜ, ਫਿਰ ਕਦੀ ਅਕਾਲੀਆਂ ਦਾ ਨਾਲ ਦੂਜਿਆਂ ਨੂੰ ਨਾਲ ਲੈ ਕੇ ਰਾਜ, ਤੇ ਕਦੀ ਗਵਰਨਰੀ ਰਾਜ, ਇਸ ਤਰ੍ਹਾਂ ਹੀ ਚੱਲਦਾ ਆ ਰਿਹਾ। ਤੇ ਪਿਛਲੀ ਵਾਰੀ ਇੱਕ ਮਾਂਝੇ ਦੀ ਬੜੀ ਚੱਲੀ ਸੀ ਉਹ ਹਨੇਰੀ, ਇਸ ਵੇਲੇ ਤੇ ਕਿਸੇ ਦੀ ਹਨੇਰੀ ਨੀ ਹੈਗੀ। ਸਾਨੂੰ ਤਾਂ ਮੀਡੀਆ ਤੋਂ ਹੀ ਪਤਾ ਲੱਗਦਾ ਵੀ ਜੋ ਕੁੱਝ ਹੈ, ਮੇਰੇ ਵਾਸਤੇ ਫੇਸਬੁੱਕ ਤੋਂ ਬਿਨਾਂ ਇੱਥੇ ਕੋਈ ਹੋਰ ਵੀ ਜਾਣਕਾਰੀ ਦਾ ਸਾਧਨ ਨਹੀਂ। ਤੇ ਜੇ ਫੇਸਬੁੱਕ ਨੂੰ ਅਸੀਂ ਇਹ ਕੀ ਉਹਨੂੰ ਕਹਿੰਦੇ ਨੇ ਇਸ ਮੀਡੀਏ ਨੂੰ ਵੇਖੀਏ, ਤੇ ਉਹ ਤਾਂ ਬਸ ਕਹਿੰਦੇ ਨੇ ਵੀ ਅਕਾਲੀਆਂ ਨੂੰ ਉੱਥੇ ਮਾਰੋ ਜਿੱਥੇ ਪਾਣੀ ਦੀ ਘੁੱਟ ਨਾ ਮਿਲੇ। ਪਰ ਅਕਾਲੀਆਂ ਨੇ ਨਾ ਮਰਨਾ ਆ ਨਾ ਮੁੱਕਣਾ ਆ, ਲੀਡਰਸ਼ਿਪ ਬਦਲਦੀ ਰਹਿ ਸਕਦੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਪਣਾ ਵਿਲੱਖਣ ਇਤਿਹਾਸ ਹੈ, ਧਾਰਮਿਕ ਤੇ ਸਿਆਸਤ ਦਾ ਮਜਮੂ ਇਕੱਠਾ, ਇਹਨੇ ਚੱਲਦੇ ਰਹਿਣਾ, ਇਹਨੇ ਮਰਨਾ ਨਹੀਂ ਗਾ। ਪਰ ਅਸੀਂ ਆਪਣਾ ਜੋ ਇਹਨਾਂ ਤੋਂ ਆਸ ਰੱਖਦੇ ਹਾਂ ਉਹ ਆਸ ਤੇ ਜਦੋਂ ਪੂਰੀ ਨਹੀਂ ਉਤਰਦੇ ਤੇ ਸਾਨੂੰ ਦੁੱਖ ਇਹਨਾਂ ਤੇ ਜ਼ਿਆਦਾ ਹੁੰਦਾ। ਦੇਖੋ ਕਿਸੇ ਕਾਂਗਰਸੀ ਨੇ, ਕਿਸੇ ਮਾਂਝੇ ਵਾਲੇ ਨੇ, ਕਿਸੇ ਬੀਜੇਪੀ ਵਾਲੇ ਨੇ ਕੋਈ ਮਾੜਾ ਕੰਮ ਕਰ ਲਿਆ ਜਾਂ ਰਿਸ਼ਵਤ ਲੈ ਲਈ ਹੈ, ਉਹ ਨਹੀਂ ਸਾਨੂੰ ਇੰਨੀ ਚੁੱਭਦੀ। ਤੇ ਜੇ ਉਹ ਅਕਾਲੀ ਵਾਲਾ ਨੀਲੀ ਪੱਗ ਵਾਲਾ ਇਹ ਕੰਮ ਕਰੇ ਤੇ ਉਹ ਸਾਨੂੰ ਵਾਕਿਆ ਹੀ ਵੱਧ ਚੁੱਭਦਾ ਤੇ ਚੁੱਭਣਾ ਚਾਹੀਦਾ ਕਿ ਭਾਈ ਇਹ ਤਾਂ ਧਰਮ ਤੇ ਬੇਸ ਤੇ ਰਾਜ ਚੱਲ ਰਿਹਾ ਚੱਲਣ ਦਾ ਦਾਅਵਾ ਕਰਦੇ ਆ, ਤੇ ਇੱਥੇ ਕਿਉਂ ਬੇਈਮਾਨੀ ਹੁੰਦੀ ਹੈ? ਇਹ ਮੈਂ ਸਿਰਫ਼ ਇੱਕ ਮਿਸਾਲ ਹੀ ਦਿੱਤੀ ਹੈ। ਸੋ ਇਸ ਲਈ ਵੇਖੋ ਇਸ ਵੇਲੇ ਊਠ ਕੇ ਕਰਵਟ ਬੈਠਦਾ ਸਾਡੇ ਨਾਲੋਂ ਪੰਜਾਬ ਦੇ ਵੋਟਰ ਜਿਹੜੇ ਨੇ ਉਹ ਜ਼ਿਆਦਾ ਸਿਆਣੇ ਨੇ, ਤੇ ਉਹ ਆਪਣੀ ਭਲਾਈ ਵਾਸਤੇ ਸਹੀ ਫੈਸਲਾ ਕਰਨਗੇ, ਇਹ ਆਸ ਕੀਤੀ ਜਾਂਦੀ ਹੈ। ਬਾਕੀ ਜਿਵੇਂ ਪਹਿਲਾਂ ਸੀਗਾ ਉਹ ਮਾਂਝੇ ਵਾਲੇ ਕਹਿੰਦੇ ਸਾਡੀਆਂ 100 ਸੀਟਾਂ ਆਉਣੀਆਂ, ਮੈਂ ਵੀ ਕਹਿੰਦਾ ਸੀ ਵੀ ਉਹਨਾਂ ਦੀਆਂ 80 ਸੀਟਾਂ ਆ ਜਾਣੀਆਂ, ਤੇ ਉਹ 20 ਤੇ ਰਹਿ ਗਏ। ਤੇ ਐਰਕਾਂ ਤੇ ਕਿਸੇ ਦੀ ਵੀ ਹਨੇਰੀ ਨਹੀਂ, ਐਸਕਾਂ ਤੇ ਘੜਮਾਸ 14 ਹੀ ਪਈ ਹੋਈ ਆ, ਉਹ ਕੀ ਗੜਬੜ ਚੌਥ ਉਹ ਕਹਿੰਦੇ ਨਾ, ਮੇਰੇ ਵਰਗੇ ਪੰਡਿਤ ਜੀ ਮੇਰੇ ਵਰਗੇ ਨਾ ਹੈਗੇ ਸੀਗੇ ਅਨਪੜ੍ਹ, ਤੇ ਉਹਨਾਂ ਨੇ ਪੁੱਛਣਾ ਮੱਸਿਆ ਸੰਗਰਾਂਦ ਕੌਥ ਆ ਜੇ ਪੰਜੌਥ ਆ ਕੇ ਕੀ ਹੈ, ਤੇ ਪਿੰਡ ਵਾਲੇ ਸਾਰੇ ਉਹਨਾਂ ਤੋਂ ਪੁੱਛਦੇ ਹੁੰਦੇ ਸੀਗੇ। ਤੇ ਉਹਨੇ ਨਾ ਕੁੱਜਾ ਰੱਖਿਆ ਹੁੰਦਾ ਸੀ ਤੇ ਬੱਕਰੀ ਹੁੰਦੀ ਸੀ, ਉਹ ਹਰ ਰੋਜ਼ ਇੱਕ ਮੇਂਗਣ ਪਾ ਦਿੰਦਾ ਹੁੰਦਾ ਸੀ ਕੁੱਜੇ, ਤੇ ਫੇਰ ਜਦੋਂ ਆਉਣਾ ਵੀ ਜੇ ਹੁਣ ਆਪਣਾ 5 ਮੇਂਗਣਾਂ ਨਿਕਲੀਆਂ ਆ ਤੇ ਕਹਿਣਾ ਜੀ ਅੱਜ ਪੰਚਮੀ ਆ, ਹਾਂਜੀ, ਤੇ 14 ਮੇਂਗਣਾਂ ਨਿਕਲੀਆਂ ਤੇ ਅੱਜ 14 ਆ। ਉਹ ਇੱਕ ਵਾਰੀ ਬੱਕਰੀ ਖੁੱਲ ਗਈ, ਬੱਕਰੀ ਨੇ ਮੇਂਗਣਾਂ ਕਰਤੀਆਂ ਤੇ ਮੇਂਗਣਾਂ ਬਹੁਤੀਆਂ ਗੜਬੀ ਚ ਪੈ ਗਈਆਂ, ਤੇ ਉਹ ਜਦੋਂ ਗਿਣੇ ਮਾਤਾ ਪੁੱਛਣ ਆਈ ਵੀ ਅੱਜ ਕੌਥ ਆ ਪੰਡਿਤ ਜੀ, ਤੇ ਉਹ ਜਿਉਂ ਮੇਂਗਣਾਂ ਗਿਣ ਲੱਗਣ ਤੇ ਉਹ ਹਿਸਾਬ ਨਾ ਬਣੇ ਕੋਈ ਪੂਰਾ, ਤੇ ਉਹ ਬੀਬੀ ਪੁੱਛਦੀ ਵੀ ਪੰਡਿਤ ਜੀ ਕੌਥ ਹੈ ਅੱਜ, ਕਹਿੰਦਾ ਅੱਜ ਮਾਈ ਗੜਬੜ ਚੌਥ ਹੀ ਹੈ। ਸੋ ਪੰਜਾਬ ਦੇ
ਗੜਬੜ ਚੌਥ ਚੱਲ ਰਹੀ,
ਗੜਬੜ ਚੌਥ ਚੱਲ ਰਹੀ, ਦੇਖੋ ਉੱਠ ਕੇ ਸਕਰਵਟ
ਬੈਠਦਾ। ਕੱਲ ਵੀ ਆਪਾਂ ਗੱਲ ਕੀਤੀ ਸੀ
ਇੱਕ ਮਿੰਟ ਬੋਧੀ ਤੇ ਦੇਖੋ ਜੀ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਆਖਿਆ ਜੇ ਉਹਨਾਂ ਦੀਆਂ ਕੋਈ 8 10 ਸੀਟਾਂ ਵੀ ਆ ਗਈਆਂ ਤੇ ਉਹ ਯਤਨ ਕਰ ਸਕਦੇ ਆ ਤੇ ਦੂਜਿਆਂ ਨੂੰ ਖਰੀਦ ਕੇ ਨਾਲ ਜੋੜ ਕੇ ਸਾਂਝੀ ਕੁਲੀਸ਼ਨ ਬਣਾ ਸਕਦੇ ਆ ਜਾਂ ਇਹ ਬਹਾਨਾ ਬਣਾ ਕੇ ਗਵਰਨਰੀ ਰਾਜ ਵੀ ਅਣਮਿੱਠੇ ਸਮੇਂ ਲਈ 6 ਮਹੀਨਿਆਂ ਲਈ ਕਰ ਸਕਦੇ ਆ, ਉਸ ਤੋਂ ਬਾਅਦ ਫੇਰ ਮਤਾ ਪਾਸ ਕਰਕੇ 6 ਮਹੀਨੇ ਹੋਰ ਵਧਾਏ ਜਾ ਸਕਦੇ ਆ। ਸੋ ਇਸ ਲਈ ਬੋਧੀ ਜਿਹੜੀ ਹੈ ਨਾ ਪੰਜਾਬ ਦੀ, ਪੰਜਾਬ ਦੀ ਸਰਕਾਰ ਕਿਹਦੀ ਬਣਨੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੱਥ ਹੈ ਇਸ ਵੇਲੇ।
ਤਾਂ ਜੀ ਇੱਥੇ ਮੈਂ ਗੱਲ ਕਰਨਾ ਚਾਹੁੰਦਾ, ਦੋ ਮਸਲੇ ਆ ਆਪਣੇ ਕੋਲ, 10 ਮਿੰਟ ਹੈ ਆਪਾਂ ਮਤਲਬ ਇੱਥੇ ਵਿਚਾਰ ਕਰਨੀ ਹੈ ਕਿ ਇੱਕ ਤਾਂ 1.5-2 ਹਫ਼ਤੇ ਪਹਿਲਾਂ ਅਮਿਤ ਸ਼ਾਹ ਤੇ ਮੋਦੀ ਆਉਂਦੇ ਨੇ ਤੇ ਅਮਿਤ ਸ਼ਾਹ ਹੋਣੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਦੇ ਨੇ, ਬੈਠ ਕੇ ਮਿਲਦੇ ਨੇ, ਵਿਚਾਰਾਂ ਕਰਦੇ ਨੇ, ਮਨਜਿੰਦਰ ਸਿਰਸਾ ਉਹਨਾਂ ਦੇ ਨਾਲ ਹੈ, ਠੀਕ ਹੈ। ਤੇ ਉਸ ਵਿਚਾਰਾਂ ਦੇ ਵਿੱਚ ਗੱਲ ਨਿਕਲਦੀ ਹੈ ਕਿ ਜਿਹੜੇ ਗੁਰੂ ਘਰ ਨੇ ਜਿਹੜੇ ਕਬਜ਼ਾ ਹੋਏ ਪਏ ਨੇ, ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਮਹੰਤਾਂ ਨੇ, ਉਹਨਾਂ ਨੂੰ ਛਡਾਉਣ ਦੀ ਗੱਲ ਹੈ, ਉਹਨਾਂ ਨੂੰ ਮੁੜ ਕੇ ਸਿੱਖ ਸੰਗਤ ਨੂੰ ਸਪੁਰਦ ਕਰਨ ਦੀ ਗੱਲ ਚੱਲੀ, ਅਫਗਾਨਿਸਤਾਨ ਤੋਂ ਸਿੱਖ ਆ ਰਹੇ ਨੇ ਉਹਨਾਂ ਦੇ ਮੁੜ ਵਸੇਬੇ ਦੀ ਗੱਲ ਚੱਲੀ, ਹੋਰ ਜਿਹੜੇ ਸਿੱਖਾਂ ਦੇ ਪੈਂਡਿੰਗ ਮਸਲੇ ਨੇ ਉਹਨਾਂ ਦੀ ਗੱਲ ਚੱਲੀ। ਹੁਣ ਪਰਸੋਂ ਦੀ ਖਬਰ ਹੈ ਕਿ ਮੋਦੀ ਸਾਹਿਬ ਨੇ ਸ਼ਾਇਦ ਦਿੱਲੀ ਸਾਰੇ ਸਿੱਖ ਸੰਤ ਜਿਹੜੇ ਨੇ, ਖਾਸ ਖਾਸ ਬੰਦੇ ਨੇ, ਉਹਨਾਂ ਨੂੰ ਬੁਲਾਇਆ ਹੈ ਨਾ, ਅਤੇ ਉਹਨਾਂ ਦੀ ਇੱਕ ਤਸਵੀਰ ਹੈ, 2-3 ਤਸਵੀਰਾਂ ਨੇ, ਅਤੇ ਉਹਨਾਂ ਨੂੰ ਭੋਜਨ ਦਿੱਤਾ, ਮਤਲਬ ਵਿਚਾਰਾਂ ਕੀਤੀਆਂ। ਹੁਣ ਇਹ ਤਸਵੀਰਾਂ ਪ੍ਰਾਈਮ ਮਿਨਿਸਟਰ ਨੇ ਪਾਈਆਂ, ਪਾ ਵੀ ਸਕਦੇ ਨੇ, ਉਹਨੂੰ ਪੂਰਾ ਹੱਕ ਹੈ, ਉਹ ਮਿਲ ਸਕਦਾ ਦੇਸ਼ ਦੇ ਬੰਦੇ ਨੂੰ, ਮਤਲਬ ਲੋਕ ਗਾਲਾਂ ਕੱਢੀ ਜਾ ਰਹੇ ਨੇ, ਇਹ ਜੀ ਆਇਆ ਜੀ ਆਇਆ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਮਤਲਬ ਇਸ ਚੀਜ਼ ਨੂੰ? ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਕਲਮ, ਹਾਂਜੀ
ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਤਿਕਾਰ ਨਾਲ ਸੱਦਾ ਦਿੱਤਾ ਹੈ ਧਾਰਮਿਕ ਸ਼ਖਸੀਅਤਾਂ ਨੂੰ
ਜੀ,
ਤੇ ਉਹਨਾਂ ਉਹ ਮਿਲਣ ਵਾਸਤੇ ਗਏ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਕੋਈ ਵਿਚਾਰ ਵਟਾਂਦਰਾ ਹੋਇਆ ਉਹ ਚੰਗਾ ਹੀ ਹੋਇਆ ਹੋਊਗਾ, ਜਿਹਦੇ ਵਿੱਚ ਦੇਸ਼ ਦਾ ਭਲਾ ਹੋਊਗਾ, ਜਿਹਦੇ ਵਿੱਚ ਕੌਮ ਦਾ ਭਲਾ ਹੋਊਗਾ। ਦੇਖੋ ਸਿਆਸਤਦਾਨਾਂ ਨੇ ਤੇ ਸਿਆਸਤ ਖੇਡਣੀ ਆ, ਪਰ ਜਿਹੜੇ ਸੰਤ ਗਏ ਨੇ, ਵਿਦਵਾਨ ਗਏ ਨੇ, ਪ੍ਰਚਾਰਕ ਗਏ ਨੇ, ਉਹਨਾਂ ਨੇ ਕੋਈ ਗਲਤ ਨਹੀਂ ਜਾ ਕੇ ਕੀਤਾ, ਪਰ ਇੱਕ ਆ ਵੀ ਮੈਂ ਉਹ ਮੀਡੀਆ ਚੋਂ ਪੜ੍ਹਿਆ ਵੀ ਉਹਨਾਂ ਨੇ ਮੰਗ ਕੀਤੀ ਵੀ ਸਿੱਖ ਯੂਨੀਵਰਸਿਟੀ ਦਿੱਲੀ ਵਿੱਚ ਬਣਾਈ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ। ਇਹ ਬੜੀ ਸੋਹਣੀ ਮੰਗ ਆ, ਬਹੁਤ ਚੰਗੀ ਗੱਲ ਆ, ਪਰ ਇਹ ਨੀ ਖ਼ਬਰ ਦੇ ਵਿੱਚ ਆਇਆ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਕਿਹਾ ਹੋਇਆ ਵੀ ਜਿਹੜੇ ਇੰਨੇ ਸਾਲਾਂ ਤੋਂ ਸਜ਼ਾ ਪੂਰੀਆਂ ਕਰਕੇ ਜੇਲ੍ਹਾਂ ਵਿੱਚ ਸਿੱਖ ਜਿਹੜੇ ਆ ਉਹ ਰੁਲ ਗਏ, ਜਵਾਨੀਆਂ ਗਾਲੀਆਂ ਉਹਨਾਂ ਨੇ ਗਾਲੀਆਂ ਵੀ ਉਹਨਾਂ ਨੂੰ ਰਿਹਾ ਕਰੋ, ਉਹਨਾਂ ਦੇ ਮੁਕਦਮਿਆਂ ਦਾ ਫੈਸਲਾ ਕਰੋ, ਜਿਹਨੂੰ ਵੀ ਪੈਰੋਲ ਵਾਲੇ ਨੂੰ ਪੈਰੋਲ ਦਿਓ, ਮੁਆਫ਼ੀ ਵਾਲੇ ਨੂੰ ਮੁਆਫ਼ੀ ਦਿਓ, ਜਿਹਨਾਂ ਦੀ ਪੂਰੀ ਹੋ ਗਈ ਆ ਜੇਲ੍ਹ ਤਾਂ ਕਈ ਸਾਲ ਹੋ ਗਏ ਬੈਠਿਆਂ ਨੂੰ, ਉਹਨਾਂ ਨੂੰ ਰਿਹਾ ਕਰੋ। ਇਹ ਗੱਲ ਵੀ, ਇਹ ਮੁੱਦਾ ਵੀ ਬੜਾ ਭਖਦਾ ਸੀ, ਇਹ ਜ਼ਰੂਰ ਉਹਨਾਂ ਨੇ ਕੀਤੀ ਹੋਏਗੀ, ਮੀਡੀਆ ਨੇ ਇਸ ਗੱਲ ਨੂੰ ਨਹੀਂ ਗਾਂ ਹਾਈਲਾਈਟ ਕੀਤਾ ਹੋ ਸਕਦਾ। ਸੋ ਇਸ ਲਈ ਮੈਂ ਤਾਂ ਕੋਈ ਗਲਤ ਗੱਲ ਨਹੀਂ ਸਮਝਦਾ, ਆਖਿਰ ਉਹ ਦੇਸ਼ ਦਾ ਸਾਡੇ ਦੇਸ਼ ਦੇ ਚੁਣਿਆ ਹੋਇਆ ਪ੍ਰਧਾਨ ਮੰਤਰੀ ਆ, ਉਹਨੇ ਸਿੱਖ ਪ੍ਰਚਾਰਕਾਂ, ਸਿੱਖ ਸੰਤਾਂ ਦਾ, ਸਿੱਖ ਧਾਰਮਿਕ ਵਿਅਕਤੀਆਂ ਦਾ ਮਾਣ ਸਤਿਕਾਰ ਕੀਤਾ, ਹਾਂਜੀ ਪ੍ਰਸ਼ਾਦਾ ਛਕਾਇਆ ਵਾ, ਉਹਨਾਂ ਦੀਆਂ ਗੱਲਾਂ ਸੁਣੀਆਂ ਆ, ਆਪਣੀਆਂ ਗੱਲਾਂ ਕੀਤੀਆਂ, ਉਹਨੇ ਹੋ ਸਕਦਾ ਸਿੱਖ ਵੋਟਾਂ ਨੂੰ ਭਰਮਾਉਣ ਲਈ ਇਹ ਕੁਝ ਕੀਤਾ ਹੋਵੇ, ਕਿਉਂਕਿ ਉਹ ਸ਼ੁੱਧ ਪਿਓਰ ਪੋਲੀਟੀਸ਼ੀਅਨ ਆ, ਤੇ ਇਹ ਜਿਹੜੇ ਸੰਤ ਗਏ ਆ ਇਹਨਾਂ ਨੇ ਕੋਈ ਗਲਤ ਗੱਲ ਤੇ ਨਹੀਂ ਕੀਤੀ, ਮੇਰੇ ਖਿਆਲ ਚ ਇਹਨਾਂ ਨੂੰ ਜਾਣਾ ਚਾਹੀਦਾ ਸੀ।
ਹਾਂਜੀ ਨਹੀਂ ਜਾਣਾ ਚਾਹੀਦਾ ਸੀਗਾ, ਔਰ ਦੇਖੋ ਮੈਂ ਤਾਂ ਜੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੰਨ ਲਓ ਤੁਸੀਂ ਜਾਣੇ ਆ, ਮੈਂ ਆਪਾਂ ਦੋਨੋਂ ਜਾਣੇ ਮਤਲਬ ਇੰਡੀਆ ਦੇ ਟੂਰ ਦੇ ਉੱਤੇ, ਤੇ ਉੱਥੇ ਮਤਲਬ ਏਅਰਪੋਰਟ ਤੇ ਸਾਨੂੰ ਅਮਿਤ ਸ਼ਾਹ ਮਿਲ ਪੈਂਦਾ ਤੇ ਉਹ ਕਹਿੰਦਾ ਆਓ ਤੁਹਾਨੂੰ ਅਸੀਂ ਰੋਟੀ ਰੋਟੀ ਛਕਾਉਂਦੇ ਹਾਂ, ਵਧੀਆ ਆਓ ਹਨਾ, ਤੇ ਉਹ ਸਾਨੂੰ ਮੋਦੀ ਨਾਲ ਛਕਾਉਂਦਾ, ਉਹ ਫੋਟੋ ਖਿੱਚ ਕੇ ਪਾ ਦਿੰਦੇ ਆ ਹਨਾ, ਤੇ ਚਲੋ ਅਸੀਂ ਵੀ ਪ੍ਰਦੇਸ਼ ਦੇ ਪ੍ਰਧਾਨ ਮੰਤਰੀ, ਤਾਂ ਕੀ ਅਸੀਂ ਵਿਕ ਗਏ, ਅਸੀਂ ਦੋਏ ਜਣੇ ਮਤਲਬ ਬਕਾਊ ਹੋ ਗਏ ਜਾਂ ਮਤਲਬ ਇਹ ਜਿਹੜੀ ਨਾ ਸੋਚ ਹੈ ਲੋਕਾਂ ਦੀ ਹਨਾ, ਆਹ ਦੇਖੋ ਜੀ ਹਾਂ ਬੈਠੇ ਜੀ ਕੌਮ ਦੇ ਗਦਾਰ ਫਲਾਨਾ ਤੇ ਇੱਕਦਮ ਸਰਟੀਫਿਕੇਟ ਵੰਡਣੇ ਸ਼ੁਰੂ ਕਰ ਦਿੰਦੇ ਨੇ। ਤੇ ਮੈਂ ਕੱਲ ਵੀ ਕਿਹਾ ਸੀ ਇਹ, ਮੈਂ ਕੱਲ ਵੀ ਕਿਹਾ ਸੀ ਇਹ ਤਕਰੀਬਨ 800 ਤੋਂ ਲੈ ਕੇ 1000 ਬੰਦਿਆਂ ਦਾ ਗਰੋਹ ਹੈ ਸੋਸ਼ਲ ਮੀਡੀਆ ਤੇ ਜਿਹੜਾ ਇਹੋ ਜਿਹਾ ਕੰਮ ਕਰਦਾ ਹੈ, ਉਹ ਪਹਿਲਾਂ ਉਹ ਇਸੇ ਗਰੋਹ ਨੇ ਪਹਿਲਾਂ ਜਿਹੜੇ ਸਾਡੇ ਰੀਤੀ ਰਿਵਾਜ਼ ਸੀ, ਲੋਹੜੀਆਂ ਸੀ, ਰੱਖੜੀਆਂ ਸੀ, ਦੀਵਾਲੀਆਂ ਸੀ, ਉਹਨਾਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕੀਤੇ ਸੀਗੇ, ਉਹ ਤਾਂ ਹੁਣ ਹੋ ਗਏ ਬੰਦ ਕਿਉਂਕਿ ਉਹਦਾ ਵਿਰੋਧ ਹੋਇਆ ਬਹੁਤ। ਹੁਣ ਇਹ ਵਿਰੋਧ ਕਰ ਰਹੇ ਨੇ ਕਿ ਕੋਈ ਵੀ ਸਿੱਖ ਪੱਗ ਵਾਲਾ ਆ ਉਹ ਅਗਰ ਕਿਸੇ ਹਿੰਦੂ ਭਾਈ ਦੇ ਨਾਲ ਖੜਾ, ਕਿਸੇ ਪੋਲੀਟੀਸ਼ੀਅਨ ਨਾਲ ਖੜਾ, ਤੇ ਉਹਨੂੰ ਉਹਨੂੰ ਸਟੈਂਪ ਲਾਉਣੀ ਹੈ ਵੀ ਇਹ ਗਦਾਰ ਹੈ। ਹੁਣ ਇਹ ਇਹ ਉਹ ਗਰੋਹ ਇਹ ਕੰਮ ਕਰ ਰਿਹਾ ਕਿਉਂਕਿ ਉਹਨੂੰ ਤਾਂ ਕੋਈ ਨਾ, ਗਰੋਹ ਨੂੰ ਤਾਂ ਕੁਛ ਨਾ ਕੁਛ ਚਾਹੀਦਾ ਹੁੰਦਾ ਨਾ, ਉਹਨਾਂ ਆਦਤ ਤੋਂ ਮਜਬੂਰ ਹੈ। ਪਰ ਆਪਾਂ ਇਹ ਚੀਜ਼ ਨੈਰੇਟਿਵ 'ਚ ਨਹੀਂ ਆਉਣਾ, ਜੇ ਹੁਣ ਦੇਖੋ ਜਥੇਦਾਰ ਸਾਹਿਬ ਨੇ ਗੱਲ ਕਰ ਲਈ ਵੀ ਅਸੀਂ ਭਾਈ ਸਾਡੇ ਸਿੱਖ ਕੌਮ ਦੀ ਐਂ ਮੰਗਾਂ ਆ, ਫੋਟੋ ਪਾ ਦਿੱਤੀ,
ਤਾਂ ਉਹ ਗਦਾਰ ਹੋ ਗਿਆ ਜਥੇਦਾਰ ਸਾਹਿਬ, ਹਨਾ, ਉਹਨੇ ਆਪਣੀ ਗੱਲ ਕਹੀ ਹੈ ਨਾ, ਉਹਨੂੰ ਉਹਨੂੰ ਮੌਕਾ ਮਿਲਿਆ। ਦੂਜੀ ਗੱਲ ਤੁਸੀਂ ਬੰਦੀ ਸਿੰਘਾਂ ਦੀ ਕੀਤੀ ਸੀਗੀ ਤਾਇਆ ਜੀ, ਬੰਦੀ ਸਿੰਘਾਂ ਦੀ ਗੱਲਬਾਤ ਬਹੁਤ ਹੁੰਦੀ ਆ, ਚੱਲਦੀ ਆ, ਹੋ ਸਕਦਾ ਇਹਨਾਂ ਨੇ ਵੀ ਕੀਤੀ ਹੋਵੇ, ਪਰ ਜਿੱਥੇ ਤੱਕ ਮੈਨੂੰ ਪਤਾ ਹੈ ਨਾ, ਬਿੱਟਾ ਸਾਹਿਬ ਨੂੰ ਪੁੱਛ ਲਵਾਂਗੇ, ਵੀ ਇਹ ਜਿਹੜੇ ਬੰਦੀ ਸਿੰਘਾਂ ਨੂੰ ਛੱਡਣ ਦਾ ਨਾ, ਇਹ ਸਟੇਟ ਗੌਰਮੈਂਟ ਦੇ ਅੰਡਰ ਆਉਂਦੀਆਂ ਹੈ ਇਹ ਇਹ ਚੀਜ਼ਾਂ।
ਮੈਂ ਤੁਹਾਡੇ ਨਾਲ ਸਹਿਮਤ ਆ। ਖੇਤੀ ਕਾਨੂੰਨ, ਖੇਤੀ ਦਾ ਮਹਿਕਮਾ, ਉਹ ਵੀ ਸਟੇਟ ਦੇ ਅਧੀਨ ਆਉਂਦਾ ਆ, ਤੇ ਵਲ ਫੇਰ ਪਾ ਕੇ ਸੈਂਟਰ ਨੇ ਕਾਨੂੰਨ 3 ਪਾਸ ਕਰਤੇ ਖੇਤੀ ਦੇ। ਇਸ ਤਰ੍ਹਾਂ ਜੇ ਚਾਹੇ ਜਹਾਂ ਚਾਹ ਵਹਾਂ ਰਾਹ, ਉਹ ਸਦੈਤ ਕਰ ਸਕਦੇ ਆ ਪ੍ਰਧਾਨ ਮੰਤਰੀ ਆਪਣੇ ਮੁੱਖ ਮੰਤਰੀਆਂ ਨੂੰ, ਤੇ ਭਾਈ ਆ ਛੇਤੀ ਤੋਂ ਮੇਰੇ ਸਾਹਮਣੇ ਪੇਸ਼ ਕਰੋ ਵੀ ਕਿੰਨੇ ਕਿੰਨੇ ਸਿੱਖ ਜੇਲ੍ਹਾਂ ਚ ਆ, ਕਿਹੜੇ ਕਿਹੜੇ ਦੋਸ਼ ਚ ਆ, ਤੇ ਕਿੰਨੇ ਕਿੰਨੇ ਚਿਰ ਦੇ ਆ, ਤੇ ਕਦੋਂ ਦੀ ਉਹਨਾਂ ਦੀ ਉਹ ਲਿਸਟ ਮੰਗਵਾ ਸਕਦਾ। ਹੁਣ ਜਦੋਂ ਰਾਮੂ ਵਾਲੀਆ ਬਣਿਆ ਉੱਥੇ ਆਪਣਾ ਕੀ ਉਹਦਾ ਨਾਂ ਆ ਜੇਲ੍ਹ ਮੰਤਰੀ ਯੂਪੀ ਦੇ ਵਿੱਚ, ਤੇ ਅਸੀਂ ਪੁਰਾਣੇ ਸ਼੍ਰੋਮਣੀ ਕਮੇਟੀ ਚ ਇਕੱਠੇ ਰਹੇ ਹਾਂ, ਮਿੱਤਰ ਹਾਂ ਪੁਰਾਣੇ, ਤੇ ਮੈਂ ਉਹਨਾਂ ਨੂੰ ਟੈਲੀਫੋਨ ਤੇ ਸੰਪਰਕ ਨਹੀਂ ਹੋਇਆ, ਮੈਂ ਉਹਨਾਂ ਨੂੰ ਚਿੱਠੀ ਲਿਖੀ, ਪਰ ਜਦੋਂ ਉਹ ਚਿੱਠੀ ਉਹਨਾਂ ਦੇ ਉਹਦੇ ਤੱਕ ਪਹੁੰਚੀ ਉਦੋਂ ਉਹਦੀ ਸਰਕਾਰ ਟੁੱਟ ਗਈ ਸੀ। ਤੇ ਮੈਂ ਉਹਨੂੰ ਚਿੱਠੀ ਦੇ ਵਿੱਚ ਮੈਂ ਇਹ ਲਿਖਿਆ ਸੀਗਾ ਵੀ ਭਾਈ ਤੂੰ ਜਿਵੇਂ ਹੋਰ ਕੰਮ ਚੰਗੇ ਕੀਤੇ ਆ, ਇੱਕ ਆਹ ਵੀ ਕ੍ਰੈਡਿਟ ਲੈ ਜਾ ਕਿ ਤੂੰ ਜੇਲ੍ਹ ਮੰਤਰੀ ਆਪਣੇ ਮਹਿਕਮੇ ਦੇ ਯੂਪੀ ਘੱਟ ਕੋਲ ਘੱਟ ਯੂਪੀ ਦੀਆਂ ਸਾਰੀਆਂ ਜੇਲ੍ਹਾਂ ਚੋਂ ਰਿਕਾਰਡ ਮੰਗਵਾ ਤੇ ਕਿਹੜੀ ਕਿਹੜੀ ਜੇਲ੍ਹ ਚ ਕਿਹੜੇ ਕਿਹੜੇ ਦੋਸ਼ ਦੇ ਵਿੱਚ ਸਿੱਖ ਕੈਦ ਆ, ਤੇ ਜਿਹਨਾਂ ਜਿਹਨਾਂ ਨੂੰ ਪਰੋਲ ਮਿਲ ਸਕਦਾ ਪਰੋਲ ਦਵਾ, ਜਿਹਨਾਂ ਨੂੰ ਛੁੱਟੀ ਮਿਲ ਸਕਦੀ ਛੁੱਟੀ ਦਵਾ, ਜਿਹਨਾਂ ਦਾ ਕੇਸ ਪੂਰੇ ਹੋ ਚੁੱਕੇ ਆ ਸਜ਼ਾ, ਉਹਨਾਂ ਨੂੰ ਰਿਹਾ ਕਰਵਾ, ਉਹਨੇ ਇੱਕ ਦੋ ਕਰਵਾਏ ਵੀ, ਤੇ ਪਰ ਉਹ ਮੇਰੀ ਚਿੱਠੀ ਜਾਣ ਤੋਂ ਪਹਿਲਾਂ ਹੀ ਉਹਦਾ ਕੰਮ ਜੇ ਨਹੀਂ। ਸੋ ਕਹਿਣ ਤੋਂ ਮਤਲਬ ਇਹ ਆ ਵੀ ਜੇ ਜਥੇਦਾਰ ਜੀ ਨੂੰ ਦੇਸ਼ ਦਾ ਹੋਮ ਮਿਨਿਸਟਰ ਆਣ ਕੇ ਮਿਲਦਾ ਆ, ਤੇ ਉਹ ਜਥੇਦਾਰ ਜੀ ਗਦਾਰ ਹੋ ਗਏ। ਮੈਂ ਵੀ ਪੜ੍ਹਿਆ ਬੜਾ ਬਕਵਾਸ ਲੋਕਾਂ ਨੇ ਕੀਤਾ, ਇਹ ਉਹ ਹੋ ਗਿਆ, ਇਹ ਲਿਫਾਫੇ ਚੋਂ ਨਿਕਲਿਆ, ਇਹ ਹੋ ਗਿਆ, ਯੇ ਹੋ ਗਿਆ, ਉਹ ਹੋ ਗਿਆ, ਤੇ ਭਾਈ ਜਿਹਦੇ ਕੋਲ ਲਿਫਾਫਾ ਆ ਜਹੇਦਾਰ ਕੱਢਣ ਦਾ ਤੇ ਜਹੇਦਾਰ ਨੱਪਣ ਦਾ, ਭਾਈ ਉਹਨੂੰ ਵੀ ਤਾਕਤ ਕਿਹਨੇ ਦਿੱਤੀ ਹੈ? ਲੋਕਾਂ ਨੇ ਦਿੱਤੀ ਹੈ ਨਾ, ਪੰਜਾਬ ਦੇ ਸਿੱਖਾਂ ਨੇ ਦਿੱਤੀ ਹੈ ਵੀ ਉਹ ਲਿਫਾਫਾ ਵਰਤੇ। ਪਰ ਮੈਨੂੰ ਪਤਾ ਵੀ ਕਿਵੇਂ ਇਹ ਲੀਡਰ ਚੁਣੇ ਜਾਂਦੇ ਆ, ਕਿਵੇਂ ਇੰਪਲਾਈ ਚੁਣੇ ਜਾਂਦੇ ਆ, ਕਿਵੇਂ ਜਹੇਦਾਰ ਚੁਣੇ। ਮੈਂ ਉਹਨਾਂ ਦੇ ਵਿੱਚ ਭਾਵੇਂ ਚੋਣ ਵਾਲੀ ਸ਼ਕਤੀ ਨਹੀਂ, ਚੋਣ ਵਾਲਿਆਂ ਦੇ ਨਾਲ ਪੀਏ ਵਜੋਂ ਕੰਮ ਕਰਦਾ ਰਿਹਾ ਵਾ। ਇਹ ਜੋ ਦੁਨੀਆਂ ਦੇ ਵਿੱਚ ਵਿਰੋਧੀ ਚੱਲ ਰਹੀਆਂ ਗੱਲਾਂ, ਇਹ ਸਭ ਹਵਾ ਚ ਆ। ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਦੇ ਲਿਫਾਫੇ ਚੋਂ ਕਿਉਂ ਨਿਕਲਦਾ? ਉਹ ਬਾਦਲ ਕੱਲੇ ਕੱਲੇ ਲੋਕਾਂ ਦੇ ਦੁਆਤਾਂ ਦੁਆਰਾ ਚੁਣੇ ਹੋਏ ਮੈਂਬਰਾਂ ਦੀ ਕੱਲੇ ਕੱਲੇ ਦੀ ਰਾਏ ਲੈਂਦਾ, ਕੱਲੇ ਕੱਲੇ ਨੂੰ ਕਮਰੇ ਚ ਸੱਦ ਕੇ, ਤੇ ਫਿਰ ਉਹ ਵੇਂਦਾ ਵੀ ਜਿਹਦੇ ਵੱਲ ਜ਼ਿਆਦਾ ਮੈਂਬਰ ਨੇ, ਜਿਹਦੀ ਜ਼ਿਆਦਾ ਆਵਾਜ਼ ਆ, ਉਹਨੂੰ ਉਹ ਕਹਿ ਦਿੰਦਾ ਕਿ ਭਾਈ ਇਹਨੂੰ ਪ੍ਰਧਾਨ ਬਣਾ ਦਿਓ। ਤੇ ਉਹ ਲੋਕਾਂ ਦੇ ਵਿੱਚ ਫਿਰ ਥੋੜਾ ਲਿਫਾਫੇਬਾਜ਼ੀ ਦੱਸਣੀ ਵੀ ਹੁੰਦੀ ਆ ਕਿ ਭਾਈ ਪਾਰਟੀ ਦੇ ਪ੍ਰਧਾਨ ਦਾ ਇੰਨਾ ਏਕਾ ਆ ਪਾਰਟੀ ਦੇ ਵਿੱਚ ਕਿ ਪਾਰਟੀ ਦੇ ਪ੍ਰਧਾਨ ਦਾ ਹੁਕਮ ਮੰਨਿਆ ਜਾਂਦਾ, ਪਰ ਹੁਕਮ ਦੇ ਪਿੱਛੇ ਉਹਨੇ ਸਾਰਿਆਂ ਦੀ ਰਾਇ ਲਈ ਹੁੰਦੀ ਆ। ਚਲੋ ਖੈਰ, ਐਨੀ ਹਾਊ
ਠੀਕ ਹੈ ਤਾਇਆ ਜੀ। ਦੇਖੋ ਹਾਂ, ਇਹ ਇਹ ਜਿਹੜੇ ਮੁੱਦੇ ਆ ਨਾ, ਇੱਕ ਆਪਾਂ ਕਹਿੰਦੇ ਗੱਲ ਇੱਥੇ ਮੁੱਕਦੀ ਆ ਕੇ ਵੀ ਇੱਕ ਕਹਿੰਦੇ ਕਿ ਤਲਵਾਰ ਨਾਲ ਵੀ ਕਈ ਮੁੱਦੇ ਸਹੀ ਹੁੰਦੇ ਆ, ਬਹੁਤ ਸਾਰੇ ਮੁੱਦੇ ਫਿਰ ਕਲਮ ਨਾਲ ਵੀ ਹੁੰਦੇ ਆ, ਬੁੱਧੀ ਨਾਲ ਵੀ ਹੁੰਦੇ ਆ। ਤੇ ਜੇ ਜੇ ਸਾਡਾ ਇੱਕ ਵਿੰਗ ਜਿਹੜਾ ਆ ਉਹ ਮਿਨਿਸਟਰਾਂ ਨਾਲ ਬਹਿੰਦਾ ਉੱਠਦਾ ਗੱਲ ਕਰਦਾ, ਤੇ ਜੇ 10 ਦੇ ਵਿੱਚੋਂ 4 ਮੁੱਦੇ ਉਹ ਸੋਲਵ ਕਰਾ ਗਿਆ ਤਾਂ ਫਾਇਦਾ ਹੀ ਆ ਸਾਨੂੰ, 6 ਜਗ੍ਹਾ ਮਤਲਬ ਲੜਦੇ ਆ।
ਮੈਂ ਕਹਿੰਦਾ 10 ਚੋਂ ਇੱਕ ਵੀ ਕਰਵਾ ਗਿਆ ਤੇ ਪ੍ਰਾਪਤੀ ਹੋ ਗਈ ਨਾ।
ਹਾਂਜੀ, ਪ੍ਰਾਪਤੀ
ਕੋਈ ਪ੍ਰਾਪਤੀ ਤਾਂ ਹੋਈ।
ਹਾਂਜੀ, ਤੇ ਇਹ ਕੋਈ ਐਡੀ ਮਤਲਬ ਗਦਾਰੀਆਂ ਦੇ ਸਰਟੀਫਿਕੇਟ ਵੰਡਣ ਦੀ ਗੱਲ ਨਹੀਂ ਹੈਗੀ। ਆਪਾਂ ਨੂੰ ਥੋੜ੍ਹਾ ਗਰੇਜ ਕਰਨਾ ਚਾਹੀਦਾ ਕਿ ਜਿਹੜੇ ਲੋਕ ਗੱਲ ਕਰਦੇ ਨੇ, ਜੇ ਉਹਨਾਂ ਚੋਂ ਕੋਈ ਮਸਲਾ ਸੋਲਵ ਵੀ ਕਰਾ ਗਿਆ ਤਾਂ ਕੋਈ ਮਤਲਬ ਆਪਾਂ ਉਹਨਾਂ ਨੂੰ ਕ੍ਰੈਡਿਟ।
ਸੌਰੀ, ਆਪਣਾ ਇੱਕ ਮਿੰਟ ਕੀ ਰਹਿ ਗਿਆ? ਮੇਰਾ ਮਤਲਬ ਹੈ ਵੀ ਆਪਾਂ ਨੂੰ ਸਾਡੀ ਸਲਾਹ ਇਹਨਾਂ ਨੇ ਨੀ ਮੰਨਣੀ, ਜਿਹਨਾਂ ਨੇ ਰੌਲਾ ਪਾਉਣਾ ਪਾਈ ਜਾਣਾ ਹੈ। ਸਾਡੀ ਬੇਨਤੀ ਹੈ ਉਹਨਾਂ ਨੂੰ ਵੀ ਜਿਹੜਾ ਰੌਲਾ ਸੁਣਨ ਵਾਲੇ ਆ ਤੇ ਰੌਲਾ ਪੜ੍ਹਨ ਵਾਲੇ ਆ, ਉਹ ਇੱਕਦਮ ਅਮਲ ਨਾ ਕਰਨ, ਉਹ ਆਪਣੇ ਦਿਮਾਗ ਨਾਲ ਵੀ ਸੋਚਣ। ਤੇ ਬਸ ਇੰਨਾ ਆ ਵੀ ਜਿਹੜੇ ਪਾਠਕ ਤੇ ਸਰੋਤੇ ਆ, ਜਿਹਨਾਂ ਰੌਲਾ ਪਾਉਣ ਵਾਲੇ ਨੀ ਹਟਾ ਸਕਦੇ, ਉਹ ਤੇ ਪੇਡ ਹੈਗੇ ਨੇ।
ਪੇਡ ਹੈਗੇ, ਹਾਂਜੀ, ਉਹਨਾਂ ਨੂੰ ਹਾਂ ਉਹਨਾਂ ਨੂੰ ਪੈਸੇ ਮਿਲਦੇ ਜਾਂ ਉਹਨਾਂ ਦਾ ਕੋਈ ਮੰਤਵ ਹੈ, ਮੋਟਿਵ ਹੈ, ਤਾਂ ਕਰਕੇ ਉਹ ਇਹੋ ਜਿਹਾ ਕੰਮ ਕਰਦੇ ਨੇ। ਸੋ ਤਾਇਆ ਜੀ, ਆਪਾਂ ਲੈਣੇ ਇਜਾਜ਼ਤ ਕਿਉਂਕਿ ਬਿੱਟਾ ਸਾਹਿਬ ਵੀ ਆਉਣੇ ਤੇ ਅੱਜ ਵੋਟਾਂ ਆ, ਤੇ ਦੇਖਦੇ ਹਾਂ ਕਿ ਤਾਜ਼ਾ ਜਾਣਕਾਰੀ ਕੀ ਹੈ। ਧੰਨਵਾਦ ਬਹੁਤ ਬਹੁਤ।
ਬਸ ਇੰਨਾ ਹੀ, ਜੇ ਕੋਈ ਵੋਟਰ ਮੇਰੀ ਗੱਲ ਸੁਣਦਾ ਤੇ ਭਾਈ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਇਓ, ਕਿਸੇ ਲਾਲਚ ਵਿੱਚ ਵੋਟ ਪਾਉਣ ਦਾ ਕੋਈ ਲਾਭ ਨਹੀਂ ਹੁੰਦਾ। ਆਓ ਫਤਿਹ ਬੁਲਾਈਏ ਸਾਰਿਆਂ ਨੂੰ।
ਵਾਹਿਗੁਰੂ
ਜੀ ਕਾ
ਖਾਲਸਾ, ਵਾਹਿਗੁਰੂ
ਜੀ ਕੀ
ਫਤਿਹ ਜੀ। ਸੋ ਤਾਇਆ ਜੀ ਸਾਡੇ ਨਾਲ ਅੱਜ ਜੁੜੇ ਸਨ, ਕੈਨਬਰਾ ਤੋਂ ਵਾਪਸ ਆ ਰਹੇ ਨੇ ਅਤੇ ਕੁਲਵੀਰ ਸੰਧੂ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਕੈਨੇਡਾ ਤੋਂ। ਜੀ ਆਇਆਂ ਨੂੰ ਪਿਆਰਿਓ, ਗੁਰਵਿੰਦਰ ਨਿਊਜ਼ੀਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦੁਨੀਆ ਦੁਨਿਆਵੀ ਕਾਰਜਾਂ ਤੋਂ ਵਿਹਲੇ ਹੋ ਕੇ ਵਾਪਸ ਆਇਆਂ ਨੂੰ ਜੀ ਆਇਆਂ ਕਹਿੰਦੇ ਆ ਜੀ। ਸਤਿ ਸ਼੍ਰੀ ਅਕਾਲ ਤਾਇਆ ਜੀ ਨੂੰ ਅਤੇ ਅਮਨਦੀਪ ਭਾਅ ਜੀ, ਮਿਸਡ ਯੂ। ਹਾਂਜੀ ਹਾਂਜੀ, ਮੇਰਾ ਤਾਂ ਆਪ ਬੜਾ ਦਿਲ ਕਰਦਾ ਸੀ ਕਿ ਗੱਲਾਂ ਕਿਹਨੂੰ ਸੁਣਾਈਏ, ਕਿੱਦਾਂ ਦਿਲ ਦੀ ਗੱਲ ਕਰੀਏ। ਸੋ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ, ਸਾਂਝਾਂ ਪਾ ਕੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬਿੱਟਾ ਸਾਹਿਬ ਹਾਜ਼ਰ ਹੋਣਗੇ ਅਤੇ ਰੈਡੀ ਬੈਠੇ ਨੇ ਪੂਰਾ, ਪਰ ਆਪਾਂ ਪਹਿਲਾਂ ਸਾਡੇ ਜਿਹੜੇ ਸਪੋਂਸਰ ਨੇ ਉਹਨਾਂ ਦਾ ਸੁਨੇਹਾ ਸੁਣਦੇ ਹਾਂ। ਅੰਮ੍ਰਿਤਪਾਲ ਸਿੰਘ ਮਨਿਹਾਸ, ਲਕਸ਼ੇ ਅਕਾਊਂਟੈਂਟ, ਫਰੈਂਡਸ ਫਲਾਈਟਸ ਵਾਲੇ, ਗਰੇਵਾਲ ਆਟਾ, ਪੰਜਾਬੀ ਫਰਨੀਚਰ, ਸਭ ਦਾ ਬਹੁਤ ਤਹਿ ਦਿਲੋਂ ਧੰਨਵਾਦ ਜਿਹੜੇ ਸਾਡੇ ਨਾਲ ਜੁੜਦੇ ਨੇ। ਤੇ ਇਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ।
ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਔਰ ਦਿਨ ਐਤਵਾਰ ਵਾਲਾ ਪ੍ਰੋਗਰਾਮ ਦਿਲ ਵਾਲੀ ਗੱਲ ਤੁਸੀਂ ਸੁਣ ਰਹੇ ਹੋ। ਜੁੜੇ ਹੋਏ ਹਾਂ ਅਸੀਂ ਇੱਕ ਦੂਸਰੇ ਦੇ ਨਾਲ, ਦਿਲਾਂ ਦੀਆਂ ਸਾਂਝਾਂ ਪਾ ਰਹੇ ਹਾਂ, ਔਰ ਮੇਰੇ ਨਾਲ ਜਸਵਿੰਦਰ ਬਿੱਟਾ ਭਾਅ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਉਹਨਾਂ ਦਾ ਮੈਂ ਸਵਾਗਤ ਕਰਦਾ ਹਾਂ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
ਜੀ, ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਡੇ ਹਾਲ ਤਾਂ ਠੰਡ ਹੈ ਮੈਨੂੰ ਲੱਗਦਾ, ਅਤੇ ਤੁਸੀਂ ਰਜਾਈ ਦੇ ਨਿੱਘ ਛੱਡ ਕੇ ਪ੍ਰੋਗਰਾਮ ਕਰ ਰਹੇ ਹੋ, ਅੱਜ ਬੜਾ ਅਹਿਮ ਦਿਨ ਹੈ ਪੰਜਾਬ ਦੇ ਵਿੱਚ, ਪਿੰਡੋਂ ਜਾਂ ਕਿਸੇ ਹੋਰ ਥਾਂ ਦੇ ਉੱਤੇ?
ਹਾਂਜੀ, ਰਜਾਈ ਤਾਂ ਨਹੀਂ ਕਹਿ ਸਕਦੇ ਕਿਉਂਕਿ ਹੁਣ ਥੋੜ੍ਹਾ ਜਿਹਾ ਮੌਸਮ ਚੇਂਜ ਹੋ ਗਿਆ।
ਅੱਛਾ,
ਪਰ ਇੰਨਾ ਜ਼ਰੂਰ ਹੈ ਵੀ ਅੱਜ ਗਰਮੀ ਜਿਹੜੀ ਸਾਨੂੰ ਇਲੈਕਸ਼ਨ ਦੀ ਵੀ ਚੜ੍ਹੀ ਹੋਈ ਹੈ
ਜੀ,
ਕਿਉਂਕਿ ਪਹਿਲਾਂ ਇਹ ਸੀਗਾ ਵੀ 6 ਵਜੇ ਪੋਲਿੰਗ ਬੂਥ ਤੇ ਪਹੁੰਚਣਾ ਸੀ, ਤੇ ਹੁਣ ਤੁਹਾਡਾ ਟੈਲੀਫੋਨ ਆਉਣ ਨਾਲ ਮੈਨੂੰ ਲੱਗਦਾ 5 ਵਜੇ ਪਹੁੰਚੂਗਾ ਮੈਂ।
ਠੀਕ ਹੈ,
ਮੈਂ ਇਸ ਵਕਤ ਮੈਂ ਹੈਗਾ ਜੀ ਅੰਮ੍ਰਿਤਸਰ
ਜੀ।
ਇਸ ਵਾਰ ਗੇੜਾ ਜਿਹੜਾ ਪੁੱਠੇ ਪਾਸਿਓਂ ਸ਼ੁਰੂ ਕਰਨਾ ਹੈ, ਅੱਗੇ ਮੁਕਤਸਰ ਤੋਂ ਅੰਮ੍ਰਿਤਸਰ ਵੱਲ ਸ਼ੁਰੂ ਕਰਦੇ ਸੀ, ਪਹਿਲਾਂ ਬਾਦਲ ਸਾਹਿਬ ਨੂੰ ਕਹਿੰਦੇ ਸੀ ਵੋਟ ਪਵਾ ਕੇ 8 ਵਜੇ ਉਹ ਵੋਟ ਪਾਉਂਦੇ ਸੀ।
ਅੱਛਾ,
ਅੱਜ ਮੈਨੂੰ ਪਹਿਲਾਂ ਸਭ ਤੋਂ ਪਹਿਲਾਂ
ਅੱਜ ਕਿਹਦੀ ਕਿਹੜੇ ਲੀਡਰ ਦੀ ਵੋਟ ਪਵਾ ਰਹੇ ਹੋ? ਮਜੀਠਾ ਸਾਹਿਬ ਦੀ?
ਅੱਜ ਮਜੀਠਾ ਸਾਹਿਬ ਤੋਂ ਪਹਿਲਾਂ ਇੱਕ ਵਿਲੱਖਣ ਯੂਨੀਕ ਜਿਹੜਾ ਮਾਡਲ ਹੈਗਾ
ਜੀ,
ਮੇਰੇ ਖਿਆਲ ਦੁਨੀਆਂ ਦਾ ਉਹ ਪਹਿਲਾ ਵੋਟਰ ਹੋਏਗਾ ਜਿਹਦੀਆਂ 2 ਵੋਟਾਂ ਹੋਣਗੀਆਂ, ਔਰ ਸਰਕਾਰੀ ਤੌਰ ਦੇ ਉੱਤੇ ਚੋਣ ਕਮਿਸ਼ਨ ਉਹਦੇ ਲਈ ਲੱਗਿਆ ਹੋਏਗਾ ਪੱਬਾਂ ਭਾਰ, ਔਰ ਵੀ ਇਹ ਵੋਟ ਜ਼ਰੂਰ ਪਵਾਈ ਜਾਵੇ। ਉਹ ਹੈਗੀ ਆ ਵੋਟ ਸੋਹਣਾ ਤੇ ਮੋਹਣਾ ਦੀ, ਸੋਹਣਾ ਸਿੰਘ ਤੇ ਮੋਹਣਾ ਸਿੰਘ।
ਅੱਛਾ, ਇਹ ਕੌਣ ਨੇ
ਹੁਣ ਤੁਸੀਂ? ਹਾਂ, ਇਹ ਕੌਣ ਨੇ, ਬਿਲਕੁਲ ਇਹ ਕੌਣ ਨੇ ਸੋਹਣਾ ਤੇ ਮੋਹਣਾ ਸਿੰਘ? ਇਹ 14 ਜੂਨ 2003 ਨੂੰ ਜਨਮੇ ਹੈ।
ਅੱਛਾ,
ਇਹ 2 ਜੋੜੇ ਭਰਾ ਨੇ, ਇਹਨਾਂ ਦਾ ਜਿਹੜਾ ਜਨਮ ਹੁੰਦਾ ਉਹ ਹੁੰਦਾ ਦਿੱਲੀ ਦੇ ਵਿੱਚ, ਔਰ ਇਹਨਾਂ ਦੀ ਕਮਰ ਦਾ ਜਿਹੜਾ ਹੇਠਲਾ ਹਿੱਸਾ ਹੈਗਾ ਸੋਹਣਾ ਤੇ ਮੋਹਣਾ ਦਾ,
ਅੱਛਾ,
ਉਹ ਇੱਕ ਹੈ, ਤੇ ਜਦਕਿ ਉੱਪਰਲੇ ਜਿਹੜੇ ਹਿੱਸੇ ਨੇ ਉਹ 2 ਨੇ, 2 ਦਿਲ ਹੈ, 2 ਗੁਰਦੇ ਨੇ, 2 4 ਬਾਹਾਂ ਨੇ, ਤੇ ਰੀੜ੍ਹ ਦੀ ਹੱਡੀ 1 ਹੈ, ਜਿਹੜਾ ਜਿਗਰ ਹੈ ਲਿਵਰ ਹੈ।
ਅੱਛਾ,
ਤੇ ਉਹ ਮਤਲਬ ਉਹ ਵੱਖਰਾ ਵੱਖਰਾ ਹੈਗਾ। ਇਹ ਜਨਮ ਤੋਂ ਬਾਅਦ ਇਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਛੱਡ ਦਿੱਤਾ ਸੀਗਾ।
ਅੱਛਾ ਜੀ।
ਔਰ ਇਹਨਾਂ ਨੂੰ ਪਾਲਿਆ ਸੀ ਪਿੰਗਲਵਾੜਾ ਚੈਰੀਟੇਬਲ ਟਰੱਸਟ ਨੇ ਜਦੋਂ ਇਹ 2 ਮਹੀਨੇ ਦੇ ਸੀ।
ਅੱਛਾ,
ਇਹ ਸੋਹਣਾ ਮੁੰਡਾ ਨੂੰ ਇੱਥੇ ਲਿਆਂਦਾ ਗਿਆ ਸੀਗਾ।
ਅੱਛਾ, ਇਹ ਤਸਵੀਰਾਂ ਆਉਂਦੀਆਂ ਹੁੰਦੀਆਂ 2 ਜਿਹੜੇ ਉਹਨਾਂ ਨੇ ਕੇਸ ਵੀ ਰੱਖੇ ਹੋਏ ਨੇ, ਹਨਾ?
ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਆ ਗਏ। ਉਹਨਾਂ ਦਾ ਨਾਂ ਹੈ ਸੋਹਣਾ ਸਿੰਘ ਤੇ ਮੋਹਣਾ ਸਿੰਘ।
ਅੱਛਾ, ਉਹਨਾਂ ਦੀ 1 ਵੋਟ ਹੈ ਜਾਂ 2 ਵੋਟਾਂ ਨੇ?
ਉਹਨਾਂ ਦੀਆਂ 2 ਵੋਟਾਂ ਨੇ, ਕਿਉਂਕਿ ਉਹਨਾਂ ਦੀਆਂ 2 ਵੋਟਾਂ ਇਸ ਲਈ ਨੇ, ਉਹਨਾਂ ਦੇ 2 ਦਿਮਾਗ ਨੇ।
ਅੱਛਾ ਜੀ।
ਔਰ 4 ਅੱਖਾਂ ਨੇ, 2 ਮੂੰਹ ਨੇ ਤੇ 2 ਨੱਕ ਨੇ।
ਅੱਛਾ,
ਚੋਣ ਕਮਿਸ਼ਨ ਇਹ ਕਹਿੰਦਾ ਹੈ ਕਿ ਇਹ ਜਦੋਂ 2 ਵਿਅਕਤੀ ਨੇ, ਔਰ ਇਹ ਆਪਣੇ ਜਿਹੜੀ ਜਮਹੂਰੀ ਅਧਿਕਾਰ ਦੀ ਜਦੋਂ ਵਰਤੋਂ ਕਰਨਗੇ, ਔਰ ਇਹਨਾਂ ਦੀ ਸੋਹਣੇ ਨੂੰ ਮੋਹਣੇ ਦਾ ਨੀ ਪਤਾ ਲੱਗਣਾ ਵੀ ਕਿਹਨੂੰ ਵੋਟ ਪਾਈ ਹੈ, ਤੇ ਮੋਹਣੇ ਦਾ ਸੋਹਣੇ ਨੂੰ ਨਹੀਂ ਪਤਾ ਲੱਗਣਾ, ਉਹਨਾਂ ਦੀ ਨਿੱਜਤਾ ਦਾ ਪੂਰਾ ਜਿਹੜਾ ਖਿਆਲ ਰੱਖਿਆ ਜਾਊ।
ਮੈਂ ਆਹੀ ਪੁੱਛਣਾ ਚਾਹੁੰਦਾ ਸੀਗਾ ਵੀ ਹੋ ਸਕਦਾ ਹੈ ਵੀ ਉਹ 1 ਵੋਟ ਕਿਹੜੇ ਹਲਕੇ ਚ ਨੇ?
ਇਹ ਅੰਮ੍ਰਿਤਸਰ ਪਿੰਗਲਵਾੜੇ ਦੇ ਵਿੱਚ ਹੀ, ਮਾਨਾ ਵਾਲੇ ਦੇ ਵਿੱਚ ਹੀ ਇਹ ਜਿਹੜੀ ਵੋਟ ਬਣੀ ਹੈ। ਹੁਣ ਪਿੱਛੇ ਇਹਨਾਂ ਨੂੰ ਨੌਕਰੀ ਵੀ ਮਿਲੀ ਹੈ, ਤੁਹਾਨੂੰ ਯਾਦ ਹੋਣਾ ਹੈ, ਇਹਨਾਂ ਨੂੰ ਜਿਹੜੀ ਹੈਗੀ ਹੈ ਸੁਪਰਵਾਈਜ਼ਰ ਦੀ ਨੌਕਰੀ ਮਿਲੀ ਹੈ, ਤੇ ਉਹਨਾਂ ਨੂੰ 2 ਤਨਖਾਹਾਂ ਮਿਲਦੀਆਂ ਨੇ।
ਅੱਛਾ,
ਹਾਂਜੀ
ਠੀਕ। ਬਿੱਟਾ ਸਾਹਿਬ, ਫਿਰ ਇੱਦਾਂ ਵੀ ਹੋ ਸਕਦੀ ਹੈ ਵੀ ਸੋਨਾ ਵੋਟ ਪਾਉਣਾ ਚਾਹੁੰਦੇ ਅਕਾਲੀ ਦਲ ਨੂੰ ਤੇ ਦੂਸਰਾ ਵੋਟ ਪਾਉਣਾ ਚਾਹੁੰਦਾ ਕਾਂਗਰਸ ਨੂੰ, ਹਨਾ? ਇਹ ਵੀ ਇੱਕ ਮਤਲਬ ਵਿਡੰਬਨਾ ਹੈ, ਬੜੀ ਇੰਟਰਸਟਿੰਗ।
ਇਸੇ ਲਈ ਹਾਂਜੀ, ਇਸੇ ਲਈ ਸੋਹਣਾ ਤੇ ਮੋਹਣਾ ਜਿਹੜੇ ਨੇ ਉਹ ਵੱਖਰਾ ਵੱਖਰਾ ਸੋਚਦੇ ਨੇ, ਉਹ ਸੌਂਦੇ ਵੀ ਵੱਖਰਾ ਵੱਖਰਾ ਨੇ।
ਅੱਛਾ,
ਜੇ ਸੋਹਣਾ ਸੌਂਦਾ ਹੈ ਤੇ ਮੋਹਣਾ ਜਾਗਦਾ ਹੈ, ਜੇ ਮੋਹਣਾ ਸੌਂਦਾ ਹੈ ਤੇ ਸੋਹਣਾ ਜਾਗਦਾ ਹੈ।
ਠੀਕ।
ਔਰ ਕਈ ਵਾਰੀ ਇਹ ਵੀ ਹੁੰਦਾ ਹੈ, ਉਹ ਕਹਿੰਦੇ ਕਿ ਜੇ ਮੇਰੀ ਸੱਜੀ ਲੱਤ ਤੇ ਪੀੜ ਹੋ ਰਹੀ ਹੈ ਤਾਂ ਉਹ ਸੋਹਣੇ ਦੀ ਹੋ ਰਹੀ ਹੈ, ਜੇ ਖੱਬੀ ਚ ਹੋ ਰਹੀ ਹੈ ਤੇ ਉਹ ਮੋਹਣੇ ਦੀ ਹੋ ਰਹੀ ਹੈ।
ਠੀਕ 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 ਠੀਕ। ਅੱਛਾ, ਇੱਦਾਂ ਫੀਲ ਕਰਦੇ ਨੇ ਉਹ?
ਇੱਦਾਂ ਫੀਲ ਕਰਦੇ।
ਓਕੇ, ਦੇਖ ਲਓ ਪਰਮਾਤਮਾ ਦੀ ਕੁਦਰਤ ਜਿਹੜੀ ਬਣਾਈ ਹੋਈ ਹੈ ਉਹਦੇ ਕਿੰਨੇ, ਹਨਾ, ਆਪਾਂ ਕਹਿੰਦੇ ਹਾਂ ਕਿ ਆਹ ਨਿਯਮ ਹੈ, ਪਰ ਉਹਨਾਂ ਨੇ ਉਹਦਾ ਵਾਸਤੇ ਵੀ ਵੱਖਰੇ ਨਿਯਮ ਬਣਾਏ ਹੋਏ ਜਿਹੜੇ ਸਾਡੇ 'ਤੇ ਲਾਗੂ ਨਹੀਂ ਹੁੰਦੇ, ਹਾਲਾਂਕਿ ਅਸੀਂ ਧਰਤੀ 'ਤੇ ਹਾਂ, ਸਾਹ ਵੀ ਲੈਂਦੇ ਸਾਰੇ ਹੈ, ਪਰ ਇਨਸਾਨਾਂ ਲਈ ਕਹਿੰਦੇ ਵੀ ਇੱਕੋ ਜਿਹੇ ਕਾਨੂੰਨ ਨੇ, ਪਰ ਦੇਖ ਲਓ ਉਹਨਾਂ ਲਈ ਹੁਣ ਵੱਖਰਾ ਕਾਨੂੰਨ ਬਣਾ ਕੇ ਉਹਨਾਂ ਨੂੰ ਵੀ ਕਾਰੇ ਲਾਇਆ ਹੋਇਆ। ਖੈਰ ਬੜੀ ਇੰਟਰਸਟਿੰਗ ਗੱਲ ਸੁਣਾਈ ਹੈ ਤੁਸੀਂ, ਡਿਟੇਲ ਦੇ ਵਿੱਚ ਫਿਰ ਆਪਾਂ ਕਿਤੇ ਕਰਾਂਗੇ ਕਿਉਂਕਿ ਅੱਜ ਵੋਟਾਂ ਦੀ ਗੱਲਬਾਤ ਹੈ, ਥੋੜ੍ਹੇ ਐਨਾਲਿਸਿਸ ਵੀ ਕਰਨੇ ਆ। ਸੋ ਬਿੱਟਾ ਸਾਹਿਬ, ਤੁਸੀਂ ਚੁਣਿਆ ਅੱਜ ਸੋਹਣਾ ਅਤੇ ਮੋਹਣੇ ਨੂੰ ਲੀਡਰਾਂ ਤੋਂ ਪਹਿਲਾਂ, ਅਤੇ ਉਸ ਤੋਂ ਬਾਅਦ ਲੀਡਰਸ਼ਿਪ ਸ਼ੁਰੂ ਹੋਏਗੀ। ਤੁਸੀਂ ਜਾਓਗੇ, ਦੇਖੋਗੇ ਹਾਲਾਤ ਕੀ ਆ ਬੂਥ ਦੇ ਉੱਤੇ, ਆਲੇ ਦੁਆਲੇ ਲੋਕ ਕਿਸ ਤਰ੍ਹਾਂ ਬਿਹੇਵ ਕਰ ਰਹੇ ਨੇ। ਕੁੱਲ ਮਿਲਾ ਕੇ ਜੋ ਹੁਣ ਤੋਂ ਅੱਜ ਸਵੇਰ ਤੋਂ ਪਹਿਲਾਂ ਪਹਿਲਾਂ ਤੁਸੀਂ ਪਿਛਲੇ ਡੇਢ ਮਹੀਨਾ ਓਬਜ਼ਰਵੇਸ਼ਨ ਕੀਤੀ ਆ, ਦੇਖਿਆ ਆ, ਅਨੁਭਵ ਕੀਤਾ ਆ, ਉਹ ਪਿਛਲੀਆਂ ਵੋਟਾਂ ਦੇ ਮੁਕਾਬਲੇ ਕੀ ਅੰਤਰ ਲੱਗਿਆ ਤੁਹਾਨੂੰ ਪਹਿਲੀਆਂ ਵੋਟਾਂ ਅਤੇ ਇਸ ਸਾਲ ਦੀਆਂ ਵੋਟਾਂ ਦੇ ਵਿੱਚ?
ਬਿਲਕੁਲ, ਰਾਤ ਮੈਂ ਨਾ ਕੱਲ ਸ਼ਾਮ ਨੂੰ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਕੋਲ ਚਲਾ ਗਿਆ, ਸੋਰੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੋਲ ਔਰ ਤਰਨ ਤਾਰਨ ਡਿਪਟੀ ਕਮਿਸ਼ਨਰ ਕੋਲ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਡਾਕਟਰ ਸੁਖਚੈਨ ਸਿੰਘ ਗਿੱਲ ਨੇ, ਮੈਂ ਉਹਨਾਂ ਨੂੰ ਇਹੀ ਗੱਲ ਪੁੱਛੀ, ਮੈਂ ਕਿਹਾ ਜੀ ਕੀ ਡਿਫਰੈਂਟ ਹੈਗਾ ਪਿਛਲੇ ਸਾਲ ਨਾਲੋਂ? ਉਹ ਕਹਿੰਦੇ ਪਿਛਲੇ ਸਾਲ ਨਾਲੋਂ ਡਿਫਰੈਂਟ ਇਹ ਹੈਗਾ, ਪਿਛਲੇ ਸਾਲਾਂ ਨਾਲੋਂ ਜਿਹੜੇ ਇਲੈਕਸ਼ਨ ਹੁੰਦੇ ਆ, ਇੱਕ ਤਾਂ ਟੈਕਨੋਲੋਜੀ ਦੀ ਵਰਤੋਂ ਹੈ ਜਿਹੜੀ ਉਹ ਬਹੁਤ ਜ਼ਿਆਦਾ ਐਡਵਾਂਸ ਹੋ ਗਈ, ਜੋ ਅੱਜ ਤੋਂ ਪਹਿਲਾਂ ਪਿਛਲੇ ਸਾਲਾਂ 'ਚ ਹੁੰਦੀ ਸੀ ਇਸ ਤੋਂ ਵੀ ਐਡਵਾਂਸ ਹੋ ਗਈ। ਹੁਣ ਜਿਹੜੀਆਂ ਅੱਜ ਜਿਹੜੀਆਂ ਚੋਣਾਂ ਹੋ ਰਹੀਆਂ, ਜੇ ਉਹ ਪੰਜਾਬ ਦੇ ਵਿੱਚ ਵੀ ਚੋਣਾਂ ਹੋ ਰਹੀਆਂ ਤੇ ਦੂਜੇ ਪਾਸੇ ਯੂਪੀ ਦੇ ਵਿੱਚ ਵੀ 16 ਜ਼ਿਲ੍ਹਿਆਂ ਦੇ ਵਿੱਚ 59 ਸੀਟਾਂ ਤੇ ਅੱਜ ਵੋਟਾਂ ਪੈ ਰਹੀਆਂ
ਜੀ,
ਜਿਹੜੀਆਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਇਹ ਵੋਟਾਂ ਪੈਣਗੀਆਂ
ਜੀ।
ਅੱਜ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਇਹਦੇ 'ਚ COVID-19 ਦੇ ਮੱਦੇਨਜ਼ਰ ਜਿੰਨੇ ਵੀ ਪੋਲਿੰਗ ਸਟੇਸ਼ਨ ਹੋਣਗੇ ਉੱਥੇ ਥਰਮਲ ਸਕੈਨਰ, ਹੈਂਡ ਸੈਨੇਟਾਈਜ਼ਰ, ਗਲਵਜ਼, ਫੇਸ ਮਾਸਕ, ਫੇਸ ਸ਼ੀਲਡ, ਪੀਪੀ ਕਿੱਟ, ਸਾਬਣ, ਪਾਣੀ, ਇਹ ਸਾਰੀ ਵਿਵਸਥਾ ਕੀਤੀ ਗਈ ਹੈ
ਜੀ।
ਔਰ ਜਿਹੜੇ ਡਿਸੇਬਲ ਨੇ, ਦਿਵਿਆਂਗ ਨੇ ਵੋਟਰ, ਉਹਨਾਂ ਲਈ ਪੋਲਿੰਗ ਸਟੇਸ਼ਨਾਂ ਉੱਤੇ ਵਹੀਲ ਚੇਅਰ ਦੀ ਜਗ੍ਹਾ ਜਗ੍ਹਾ ਤੇ ਉਹ ਵਲੰਟੀਅਰ ਵੀ ਸਥਾਪਿਤ ਕੀਤੇ ਹੈ ਤੇ ਉਹਨਾਂ ਦੀ ਸਹਾਇਤਾ ਲਈ PWD ਵੋਟਰਾਂ ਦੀ ਸਹਾਇਤਾ ਲਈ ਵੀ ਇਹ ਵਲੰਟੀਅਰ ਇੱਥੇ ਮੌਜੂਦ ਰਹਿਣਗੇ
ਜੀ।
ਔਰ ਉਹਦੇ ਲਈ ਇੱਕ ਵੋਟਰ ਗਾਈਡਲਾਈਨ ਵੀ ਤਿਆਰ ਕੀਤੀ ਗਈ ਹੈ ਜਿਹਦੇ 'ਚ COVID-19 ਦੇ ਸੰਬੰਧੀ ਡੋਜ਼ ਦੀ ਜਾਂ ਕੋਈ ਹੋਰ ਚੀਜ਼ਾਂ ਦਾ ਵੀ ਵਰਣਨ ਕੀਤਾ ਗਿਆ
ਜੀ।
ਔਰ ਜਿਹੜਾ ਪੋਲਿੰਗ ਸਟੇਸ਼ਨ ਨੇ ਉਹਨਾਂ 'ਤੇ ਵੱਧ ਤੋਂ ਵੱਧ ਗਿਣਤੀ ਹੈਗੀ ਹੈ 1250 ਸਿਰਫ, ਵੀ 1250 ਤੱਕ, ਜੇ 1251 ਹੋ ਗਿਆ ਤੇ ਨਵਾਂ ਪੋਲਿੰਗ ਸਟੇਸ਼ਨ ਬਣਾਇਆ ਗਿਆ।
ਅੱਛਾ,
ਹਾਂਜੀ, ਗਿਣਤੀ ਉਹਦੀ ਰੱਖੀ ਹੈ ਵੀ ਇੱਕ ਪੋਲਿੰਗ ਸਟੇਸ਼ਨ ਤੇ 1250 ਤੋਂ ਵੱਧ ਵੋਟਾਂ ਨਾ ਹੋਣ।
ਪਰ ਬਿੱਟਾ ਸਾਹਿਬ, ਇਸ ਤਰ੍ਹਾਂ ਤਾਂ ਪਿੰਡਾਂ ਦੀ ਕਈ ਜਿਹੜੀ ਆ 3-3, 4-4 ਹਜ਼ਾਰ ਵੋਟ ਬਣਦੀ ਹੈ ਕਈਆਂ ਦੀ, ਉੱਥੇ ਫਿਰ ਮਲਟੀਪਲ ਬੂਥ ਹੋਣਗੇ?
ਹਾਂਜੀ, ਉੱਥੇ 4 ਪੋਲਿੰਗ ਬੂਥ ਬਣੇ ਹੋਣਗੇ, 5 ਪੋਲਿੰਗ ਬੂਥ ਬਣੇ ਹੋਣਗੇ।
ਅੱਛਾ ਅੱਛਾ,
ਪਹਿਲਾਂ ਹੁੰਦਾ ਸੀਗਾ 800 ਤੇ ਪੋਲਿੰਗ ਬੂਥ ਬਣਦਾ ਸੀ, ਫਿਰ ਹੌਲੀ ਹੌਲੀ ਇਹਨਾਂ ਨੇ ਜਿਹਦੇ ਪੋਲ ਪਰਸੈਂਟ ਘੱਟਦੀ ਗਈ, ਮੰਨ ਲਓ 60% ਪੋਲ ਪਰਸੈਂਟ ਹੁੰਦੀ ਹੈ ਤਾਂ ਉੱਥੇ 4 ਜਾਂ 5 ਪੋਲਿੰਗ, ਉੱਥੇ ਪੋਲਿੰਗ ਬੂਥ ਤੇ ਰੈਂਪ ਵੀ ਬਣਿਆ ਹੋਇਆ, ਟੋਇਲਟ ਔਰ ਪੀਣ ਵਾਲੇ ਪਾਣੀ ਦੀ ਸੁਵਿਧਾ ਹੈ ਤਾਂ ਜੋ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਠੀਕ।
ਇੱਕ ਜਿਹੜੀ ਅੱਗੇ ਹੁੰਦਾ ਸੀਗਾ ਕਿ ਪੋਲੀਟੀਕਲ ਪਾਰਟੀਆਂ ਘਰਾਂ 'ਚ ਪਰਚੀਆਂ ਦੇ ਕੇ ਜਾਂਦੀਆਂ ਸੀ, ਜਦੋਂ ਤੁਹਾਨੂੰ ਯਾਦ
ਹੁੰਦੇ
ਤੇ ਉਹ ਕਹਿੰਦਾ ਸੀ ਫਲਾਨਾ ਪਰਚੀ ਦੇ ਗਿਆ, ਅਕਾਲੀ ਦੇ ਗਏ, ਕਾਂਗਰਸ ਹੀ ਨਹੀਂ ਦੇ ਗਏ, ਆਪਾਂ ਤਾਂ ਕਾਂਗਰਸ ਨੂੰ ਵੋਟ ਪਾਉਣੀ ਹੈ। ਇਸ ਵਾਰੀ ਪੋਲੀਟੀਕਲ ਪਾਰਟੀਆਂ ਨਹੀਂ ਦੇਣਗੀਆਂ ਇਹ ਸਲਿੱਪਾਂ, ਵੋਟਰ ਇਨਫੋਰਮੇਸ਼ਨ ਸਲਿੱਪ VIS ਜਿਹਨੂੰ ਕਹਿੰਦੇ ਆ।
ਅੱਛਾ ਅੱਛਾ,
ਇਹ ਸਾਰੀਆਂ BLO ਜਿਹੜੇ ਸਰਕਾਰੀ ਟੀਚਰ ਹੋ ਸਕਦਾ, ਪਟਵਾਰੀ ਹੋ ਸਕਦਾ ਜਾਂ ਕੋਈ ਹੋਰ ਮਹਿਕਮੇ ਦਾ ਅਧਿਕਾਰੀ ਹੋ ਸਕਦਾ, ਉਹ BLO ਨੇ ਵੰਡ ਦਿੱਤੀਆਂ ਨੇ ਜਾਂ BLO ਉੱਥੇ ਪੋਲਿੰਗ ਬਾਹਰ ਜਿਹੜੇ ਪੋਲਿੰਗ ਬੂਥ ਬਣਾਏ ਹੁੰਦੇ ਆ ਉੱਥੇ ਤੁਹਾਨੂੰ ਦੇ ਸਕਦਾ, ਤੁਸੀਂ ਉੱਥੋਂ ਲੈ ਸਕਦੇ ਹੋ। ਔਰ ਇਸ ਵਾਰੀ ਇੱਕ ਵੋਟਰ ਹੈਲਪਲਾਈਨ ਐਪ ਵੀ ਬਣਾਈ ਗਈ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ, ਜਿਹਦੇ ਰਾਹੀਂ ਤੁਸੀਂ ਆਪਣੇ ਪੋਲਿੰਗ ਬੂਥ ਦੀ ਜਿਹੜੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ।
ਠੀਕ।
ਸੋ ਜਦੋਂ ਹੁਣ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ, ਜਦੋਂ ਬਹੁਤ ਸਖ਼ਤ ਸੁਰੱਖਿਆ ਹੈਗੀ ਹੈ, ਇੱਕ ਕੰਪਨੀ ਦੇ ਵਿੱਚ 80 ਬੰਦੇ ਨੇ ਤੇ ਮੈਂ ਕੱਲ ਤਰਨ ਤਾਰਨ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਦੱਸ ਰਿਹਾ ਸੀ ਮੈਂ ਕਿੰਨੀਆਂ ਕੰਪਨੀਆਂ ਤੁਹਾਡੇ ਕੋਲੇ, ਉਹ ਕਹਿੰਦੇ ਮੇਰੇ ਕੋਲੇ ਹੈਗੀਆਂ ਨੇ 60 ਕੰਪਨੀਆਂ।
ਅੱਛਾ ਜੀ।
30 ਉਹਦੇ ਚ ਰਿਜ਼ਰਵ ਚ ਰੱਖੀਆਂ ਹੋਈਆਂ ਨੇ ਵੀ ਕਿਤੇ ਕੋਈ ਲੜਾਈ ਝਗੜਾ ਜਾਂ ਕੋਈ ਹੁੰਦਾ ਤਾਂ, ਤੇ 30 ਜਿਹੜੇ ਨੇ ਉਹ ਤੈਨਾਤ ਕੀਤੇ ਗਏ ਨੇ ਪੋਲਿੰਗ ਸਟੇਸ਼ਨ। ਔਰ ਮੁਕਾਬਲਾ ਤੁਸੀਂ ਜਾਣਦੇ ਹੋ ਕਿ ਪਹਿਲੀ ਵਾਰੀ ਹੈ ਕਿ ਆਮੋ ਸਾਹਮਣਾ ਨੀ ਸਗੋਂ ਚਾਰ ਕੋਣਾ ਜਾਂ ਪੰਜ ਕੋਣਾ ਮੁਕਾਬਲਾ ਨਜ਼ਰ ਆ ਰਿਹਾ।
ਨਜ਼ਰ ਆ ਰਿਹਾ, ਠੀਕ ਹੈ। ਬਿੱਟਾ ਸਾਹਿਬ ਐਤਕੀ ਕੋਈ ਸਪਸ਼ਟ ਨਹੀਂ ਹੈਗਾ, ਮਤਲਬ ਕਿ ਕੌਣ ਬਹੁਮਤ ਕਰੇਗਾ ਹਨਾ। ਕਈ ਪਾਰਟੀਆਂ ਨੇ ਆਪਣੇ ਲੀਡਰ ਡਿਕਲੇਅਰ ਕੀਤੇ ਆ, ਚੰਨੀ ਸਾਹਿਬ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਨੇ, ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਆ, ਅਤੇ ਆਪਣੇ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਨੇ। ਤਾਂ ਕੋਈ ਪਾਰਟੀ ਹੈਗੀ ਆ ਜਿਹਨਾਂ ਦਾ ਹਜੇ ਕੋਈ ਚਿਹਰਾ ਹੈ ਨਹੀਂ ਵੀ ਇਸ ਬੰਦੇ ਨੂੰ ਮਤਲਬ ਪਾ ਰਹੇ ਹਾਂ ਆਪਾਂ ਵੋਟ, ਇਹਨੂੰ ਚੀਫ ਮਿਨਿਸਟਰ ਬਣਾਉਣਾ ਆ?
ਹਾਂ, ਇਹ ਬੜਾ ਇੰਟਰਸਟਿੰਗ ਤੁਸੀਂ ਕੁਐਸਚਨ ਪੁੱਛਿਆ ਕਿ ਇਸ ਵਾਰ ਚਿਹਰਾ ਨਜ਼ਰ ਨਹੀਂ ਆ ਰਿਹਾ। ਚਿਹਰੇ ਇਸ ਵਾਰੀ ਬਹੁਤ ਜ਼ਿਆਦਾ ਨੇ। ਜੇ ਤੁਸੀਂ 2-3 ਦਿਨ ਅਕਾਲੀਆਂ ਦੇ ਨਾਲ ਰਹੋ, ਅਕਾਲੀਆਂ ਦੀ ਮਤਲਬ ਕਵਰੇਜ ਕਰੋ, ਤਾਂ ਤੁਹਾਨੂੰ ਲੱਗਦਾ ਵੀ ਅਕਾਲੀ ਤਾਂ ਜਿੱਤੇ ਹੀ ਪਏ ਹੈ।
ਅੱਛਾ,
ਇਹ ਤਾਂ ਆ ਹੀ ਜਾਣਗੇ।
ਅੱਛਾ, ਉਹ ਕਿਵੇਂ, ਉਹ ਕਿਵੇਂ,
ਉਹਨਾਂ ਦੀਆਂ ਗੱਲਾਂ ਸੁਣ ਕੇ, ਉਹਨਾਂ ਦੇ ਚੋਣ ਮਨੋਰਥ ਪੱਤਰ ਸੁਣ ਕੇ,
ਅੱਛਾ,
ਤੁਹਾਨੂੰ ਲੱਗਦਾ ਵੀ ਇਹ ਤਾਂ ਅਕਾਲੀ ਤਾਂ ਪੱਟਦੇ ਹੀ ਪਏ ਜੀ, ਇਹ ਤਾਂ ਆ ਹੀ ਜਾਣਗੇ। ਤਾਂ ਬੜੀ ਸੋਹਣੀ ਗੱਲ ਕਰਦੇ ਆ, ਇਕੱਠ ਬੜੇ ਹੁੰਦੇ ਆ ਜੀ।
ਅੱਛਾ,
ਇਹ ਤਾਂ ਔਰ ਵੋਟਰ ਵੀ ਉਹਨਾਂ ਨੂੰ ਹੁਲਾਰਾ ਬਹੁਤ ਦਿੰਦੇ ਆ।
ਅੱਛਾ,
ਤੇ ਜੇ ਤੁਸੀਂ ਬੀਜੇਪੀ, ਮੈਂ ਬੀਜੇਪੀ ਨੂੰ ਵੀ ਕਵਰ ਕੀਤਾ ਜ਼ਿਆਦਾ।
ਅੱਛਾ,
ਕਿਉਂਕਿ ਇਲੈਕਸ਼ਨ ਦੇ ਵਿੱਚ ਤੁਹਾਨੂੰ ਪਤਾ ਵੀ ਵੱਖ ਵੱਖ ਮੀਡੀਆ ਨੂੰ ਬੀਟ ਮਿਲਦੀ ਹੈ।
ਹਾਂਜੀ,
ਤਾਂ ਬੀਜੇਪੀ ਨੂੰ ਜੇ ਤੁਸੀਂ ਸੁਣਦੇ ਹੋ, ਤਾਂ ਫਿਰ ਤੁਸੀਂ ਮੰਨ ਲਓ ਮੈਂ ਪਠਾਨਕੋਟ ਦੀ ਰੈਲੀ ਕਵਰ ਕੀਤੀ ਪ੍ਰਧਾਨ ਮੰਤਰੀ ਦੀ, ਤੇ ਉਸ ਤੋਂ ਇੱਕ ਦਿਨ ਪਹਿਲਾਂ ਜਲੰਧਰ ਰੈਲੀ ਸੀ ਪ੍ਰਧਾਨ ਮੰਤਰੀ ਦੀ, ਤੇ ਉਸ ਤੋਂ ਇੱਕ ਦਿਨ ਬਾਅਦ ਜਲੰਧਰ, ਪਠਾਨਕੋਟ ਤੇ ਹਬੋਰ ਸੀ। ਉਹ ਤਿੰਨੇ ਰੈਲੀਆਂ ਮੈਨੂੰ ਕਵਰ ਕਰਨੀਆਂ ਪਈਆਂ, ਕਿਉਂਕਿ ਉਹ ਕਹਿੰਦੇ ਨੌਕਰੀ ਦੀ, ਨੌਕਰੀ ਕੀ ਨਖਰਾ ਕੀ। ਤੇ ਮੈਨੂੰ ਲੱਗਿਆ ਯਾਰ ਬੀਜੇਪੀ ਵੀ ਕਾਫੀ ਸੀਟਾਂ ਜਿੱਤ ਜੂਗੀ। ਕੋਈ 2 ਦਿਨ ਮੈਨੂੰ ਆਮ ਆਦਮੀ ਪਾਰਟੀ ਨਾਲ ਵੀ ਜਾਣ ਦਾ ਮੌਕਾ ਮਿਲਿਆ। ਤਾਂ ਆਮ ਆਦਮੀ ਪਾਰਟੀ ਨੂੰ ਜਦੋਂ ਮੈਂ ਦੇਖਿਆ ਤੇ ਮੈਨੂੰ ਲੱਗਿਆ ਵੀ ਇਹ ਤਾਂ ਨਹੀਂ, ਅਕਾਲੀ ਨੀ ਆਉਂਦੇ, ਨਾ ਆਵੇ ਬੀਜੇਪੀ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਆ।
ਇਹ ਤਾਂ ਬਿੱਟਾ ਸਾਹਿਬ ਕ੍ਰਿਸ਼ਨ ਦੀਆਂ ਗੋਪੀਆਂ ਵਾਲਾ ਕੰਮ ਹੋਇਆ ਵੀ, ਹਰੇਕ ਗੋਪੀ ਨੂੰ ਲੱਗਦਾ ਵੀ ਕ੍ਰਿਸ਼ਨ ਮੇਰੇ ਨਾਲ ਹੀ ਨੱਚ ਰਿਹਾ। ਇਹੀ ਪਾਰਟੀ ਵਾਲਿਆਂ ਨੂੰ ਲੱਗ ਰਿਹਾ ਹੋਣਾ, ਤੇ ਨੈਰੇਟਿਵ ਤਾਂ ਇਹੀ ਹੈ। ਮੈਂ ਪਿਛਲੇ ਕਈ ਵਾਰੀ ਗੱਲ ਵੀ ਸੁਣਾਈ ਹੈ, ਜਦੋਂ ਮੈਂ ਪਿਛਲੀ ਵਾਰੀ ਗਿਆ ਨਾ, ਮੈਂ ਕਿਹਾ ਵੀ ਕਿਨ ਜਿੱਤਣਾ, ਉਹ ਕਹਿੰਦੇ ਆ ਬਾਜੀ ਆਮ ਆਦਮੀ ਪਾਰਟੀ ਨੇ, ਉਹਦੇ ਭਾਂਦੇ ਵੀ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ 'ਚ ਆਇਆ ਹੋਇਆ। ਤੇ ਐਤਕੀ ਵੀ ਲੋਕ ਸੁਣ 'ਚ ਆਇਆ ਵੀ ਲਓ ਜੀ ਆਮ ਆਦਮੀ ਪਾਰਟੀ ਦੀ ਹਵਾ ਆ। ਮੇਰੇ ਨਾਲ ਜਿਹੜਾ ਬੰਦਾ ਗੱਲ ਕਰਦਾ ਨਾ ਫੋਨ, ਭਾਜੀ ਆਮ ਆਦਮੀ, ਉਹ ਮੈਂ ਕਿਹਾ ਯਾਰ ਤੂੰ, ਮੈਂ ਕਿਸੇ ਪਾਰਟੀ ਦਾ ਨਹੀਂ, ਤੁਸੀਂ ਮੇਰੇ ਨਾਲ ਸਹੀ ਗੱਲ ਕਰੋ। ਉਹ ਫਿਰ ਇੱਕ ਦੋ ਬੰਦਿਆਂ ਨੇ ਦੱਸਿਆ, ਕਹਿੰਦੇ ਵੀ ਇਹਨਾਂ ਨੇ ਤਕਰੀਬਨ 1000 ਦੇ ਕਰੀਬ ਆਮ ਆਦਮੀ ਪਾਰਟੀ ਨੇ ਨਾ ਬੰਦੇ ਹਾਇਰ ਕੀਤੇ ਹੋਏ ਨੇ, ਜਿਹੜੇ ਸੋਸ਼ਲ ਮੀਡੀਆ 'ਤੇ ਜਾਂ ਹੋਰ ਜਿਹੜੇ ਆ ਉਹ ਕਾਨਾਫੂਸੀ ਕਰਕੇ ਇਹ ਗੱਲ ਚਲਾ ਰਹੇ ਨੇ ਵੀ ਹਵਾ ਆਮ ਆਦਮੀ ਪਾਰਟੀ ਦੀ ਆ, ਹਵਾ ਆਮ ਆਦਮੀ ਪਾਰਟੀ ਦੀ ਆ। ਅਤੇ ਗਰਾਊਂਡ ਰਿਐਲਿਟੀ ਥੋੜ੍ਹੀ ਜਿਹੀ ਵੱਖਰੀ ਆ। ਜਿੱਦਾਂ ਪਿਛਲੀ ਵਾਰੀ ਕਹਿੰਦੇ ਸੀ ਵੀ ਲੈ ਵੀ 100 ਸੀਟਾਂ ਤੋਂ ਉੱਤੇ ਚਲੇ ਜਾਣੀਆਂ, ਅਤੇ ਨਿਕਲੀਆਂ ਅਖੀਰ ਨੂੰ 20, ਹੈ ਨਾ, ਕਿਉਂਕਿ ਸੋਸ਼ਲ ਮੀਡੀਆ 'ਤੇ ਗੱਲ ਹੋਰ ਸੀ, ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਰਿਐਲਿਟੀ ਕੁਛ ਹੋਰ ਸੀ। ਅਤੇ ਇਸ ਵਾਰੀ ਤੁਸੀਂ ਕੀ ਦੇਖਦੇ ਹੋ ਕਿ ਤਿੰਨੇ ਪਾਰਟੀਆਂ ਦਾ ਤੁਸੀਂ ਜ਼ਿਕਰ ਕੀਤਾ ਵੀ ਹਵਾ ਤਾਂ ਇੱਦਾਂ ਬਣੀ ਹੋਈ, ਪਰ ਅਸਲ 'ਚ ਰਿਐਲਿਟੀ ਕੀ ਆ, ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਲੋਕ? ਇੱਕ ਤਾਂ ਹੁੰਦੀ ਹੈ ਵੀ ਚੱਕਵੀਂ ਬੰਦੇ ਹੁੰਦੇ ਨੇ, ਉਹ ਚੱਕਵੀਂ ਗੱਲ ਕਰਦੇ ਨੇ, ਇੱਕ ਹੁੰਦੇ ਆ ਰੀਅਲ ਬੰਦੇ ਸਪਸ਼ਟ ਕਰ ਦਿੰਦੇ ਨੇ ਵੀ ਭਾਈ ਆਹ ਗੱਲ ਹੈ। ਤੁਹਾਨੂੰ ਕੋਈ ਇਹੋ ਜਿਹੇ ਬੰਦੇ ਮਿਲੇ ਜਿਹੜੇ ਦੱਸ ਸਕਦੇ ਹੋਣ ਕਿ ਕੀ ਸਿਚੁਏਸ਼ਨ ਹੈ?
ਦੇਖੋ ਸਿਚੁਏਸ਼ਨ ਕੀ ਹੈਗੀ ਹੈ, ਇਹ ਬੜਾ ਕਹਿਣਾ ਇੰਨਾ ਔਖਾ ਹੋ ਗਿਆ। ਜਿਵੇਂ ਤੁਹਾਡੇ ਵਾਲੀ ਗੱਲ ਹੀ ਹੈ ਵੀ ਜਿਹੜਾ ਬੰਦਾ ਜੇਬ ਜੇ ਮਿਲਦਾ ਹੈ ਤੇ ਉਹ ਵੀ ਗੱਲ ਕਰ ਦਿੰਦਾ ਅੱਗੋਂ। ਉਹ ਪਹਿਲਾਂ ਇੱਕ ਕਹਾਵਤ ਚੱਲੀ ਸੀ ਨਾ, ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਵੱਲ।
ਹਾਂਜੀ,
ਹੁਣ ਇੱਕ ਕਹਾਵਤ ਇੱਕ ਹੋਰ ਨਵੀਂ ਚੱਲੀ ਹੈ ਵੀ ਘਰ ਘਰ ਚੱਲੀ ਗੱਲ।
ਅੱਛਾ,
ਸਾਰੇ ਕਹਿੰਦੇ ਅਸੀਂ ਤੁਹਾਡੇ ਵੱਲ।
ਹਾਂਜੀ,
ਪਤਾ ਲੱਗੂਗਾ 10 ਮਾਰਚ ਨੂੰ ਕੌਣ ਕਿਹਦੇ ਵੱਲ।
ਠੀਕ ਆ, ਇਹ ਤਾਂ ਉਹਦਣੇ ਪਤਾ ਲੱਗੂਗਾ। ਤੇ ਖੈਰ, ਜਿਹੜੀ ਜਿਹੜੀ ਮੈਨੂੰ ਫੀਡਬੈਕ ਮਿਲਦੀ ਆ ਸਾਡੇ ਏਰੀਏ 'ਚ ਜਾਂ ਹੋਰ ਬੰਦਿਆਂ 'ਚੋਂ, ਤਾਂ ਉਹ ਇਹ ਮਿਲਦੀ ਆ ਕਿ ਆਮ ਆਦਮੀ ਪਾਰਟੀ ਦੀ ਜੀ ਕਹਿੰਦੇ ਹਵਾ ਆ, ਅਤੇ ਭਗਵੰਤ ਮਾਨ, ਅਤੇ ਇਹ ਨਾ ਜਿਹੜੇ ਇੰਡੀਆ ਦੀ ਫੀਡਬੈਕ ਮੈਂ ਤੁਹਾਨੂੰ ਦੱਸਦਾ ਵੀ 20 ਸੀਟਾਂ ਨੇ ਇਹਨਾਂ ਦੀਆਂ, 20 ਪਲੱਸ ਸੀਟਾਂ ਨੇ ਆਮ ਆਦਮੀ ਪਾਰਟੀ ਦੀਆਂ ਇਸ ਵਾਰੀ, ਅਤੇ ਉਹ ਐਗਜ਼ਿਸਟਿੰਗ ਸੀਟਾਂ ਦੇ ਵਿੱਚੋਂ 8 ਤੋਂ 10 ਸੀਟਾਂ ਹਾਰਨ ਦੀ ਕਗਾਰ 'ਤੇ ਖੜ੍ਹੀ ਆਮ ਆਦਮੀ ਪਾਰਟੀ, ਕਿਉਂਕਿ ਉਹਨਾਂ ਦੇ ਕੈਂਡੀਡੇਟਾਂ ਨੇ ਪਰਫਾਰਮੈਂਸ ਨਹੀਂ ਦਿੱਤੀ, ਉਹ ਬਹਾ ਦੇ ਵਿੱਚ ਬਣੇ।
ਪਹਿਲੀ ਲਿਸਟ ਦਿੱਤੀ ਹੈ ਤੁਸੀਂ ਜਿਹੜੀ, ਉਹ ਕਹਿੰਦੇ ਹੋ?
ਹਾਂਜੀ ਹਾਂਜੀ, ਜਿਹੜੇ ਪਹਿਲੇ ਕੈਂਡੀਡੇਟ ਹੈਗੇ ਹੀ ਆ, ਜਿਹੜੇ ਜਿੱਤੇ ਹੋਏ ਨੇ MLA ਨੇ, ਫਿਰ ਉਹਨਾਂ ਦੇ ਵਿੱਚੋਂ 8 ਤੋਂ 10 ਹਾਰਨਗੇ, ਪਰਫਾਰਮੈਂਸ ਮਾੜੀ ਹੋ ਗਈ ਜਾਂ ਵਿਰੋਧੀ ਧਿਰ ਤਕੜਾ ਹੋ ਗਿਆ ਜਾਂ ਗੱਠਜੋੜ ਹੋ ਗਏ ਜਾਂ ਟੁੱਟ ਭੱਜ ਹੋ ਗਈ, ਹੈ ਨਾ। ਸੋ ਇਸ ਤਹਿਤ 8 ਸੀਟਾਂ ਲੂਜ਼ ਕਰੇਗੀ, ਪਰ ਦੂਜੇ ਪਾਸੇ ਇਹ ਵੀ ਰਿਪੋਰਟ ਮਿਲ ਰਹੀ ਹੈ ਕਿ ਜੇ ਇੱਧਰੋਂ 8 ਸੀਟਾਂ ਲੂਜ਼ ਕਰੇਗੀ ਤਾਂ ਦੂਸਰੇ ਪਾਸਿਓਂ ਕਿਤੋਂ 8 ਤੋਂ 12 ਸੀਟਾਂ ਕਿਤੋਂ ਗੇਨ ਵੀ ਕਰਨਗੇ, ਕਿਉਂਕਿ ਦੂਸਰੇ ਪਾਸੇ ਵੀ ਕਿਤੇ ਹਵਾ ਚੱਲੀ ਆ ਉਹਨਾਂ ਦੀ। ਸੋ ਉਹ ਕੁੱਲ ਮਿਲਾ ਕੇ 20 ਸੀਟਾਂ ਰਹਿਣਗੀਆਂ ਆਮ ਆਦਮੀ ਪਾਰਟੀ ਕੋਲ। ਇਹ ਮਤਲਬ ਲੋਕਾਂ ਦੀ ਫੀਡਬੈਕ ਮੈਂ ਤੁਹਾਨੂੰ ਦੱਸ ਰਿਹਾ, ਮੈਂ ਆਪਣੇ ਕੋਲੋਂ ਨਹੀਂ ਲਾ ਰਿਹਾ। ਦੂਜੀ ਗੱਲ, ਜਿਹੜਾ ਅਮਰੀਕਾ ਦੇ ਵਿੱਚ ਜਦ ਅਸੀਂ ਗਏ ਤਾਂ ਦੇਖੋ ਸਾਰੀ ਦੁਨੀਆ ਦੇ ਵਿੱਚ ਬੜੇ ਤਨੰਤਰ ਦੁਨੀਆ ਪਰੇ ਤੋਂ ਪਰੇ ਆ, ਹੈ ਨਾ, ਅਤੇ ਮੌਕਾ ਮਿਲਿਆ ਉੱਥੇ ਵੀ ਬੁੱਧੀਜੀਵੀਆਂ ਨਾਲ ਬੈਠਣ ਦਾ, ਉਹਨਾਂ ਦੀਆਂ ਗੱਲਾਂ ਸੁਣਨ ਦਾ, ਉਹਨਾਂ ਨਾਲ ਵਿਚਾਰਾਂ ਕਰਨ ਦਾ। ਤਾਂ ਦੋ ਗੱਲਾਂ ਮੇਰੇ ਮਨ ਨੂੰ ਬਹੁਤ ਚੰਗੀਆਂ ਲੱਗੀਆਂ, ਇੱਕ ਸੱਜਣ ਦੀਆਂ, ਅਤੇ ਕਾਫੀ ਉਹ ਪੋਲੀਟੀਕਲ ਸੂਝ ਬੂਝ ਰੱਖਦੇ ਨੇ, ਉਹ ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਮੈਂ ਪ੍ਰੋਮਿਸ ਕੀਤਾ ਸੀ ਮੈਂ ਅੱਜ ਗੱਲ ਕਰਾਂਗਾ। ਉਹ ਕਹਿੰਦੇ ਵੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਚੀਫ ਮਿਨਿਸਟਰ ਦਾ ਚਿਹਰਾ ਡਿਕਲੇਅਰ ਨਹੀਂ ਕੀਤਾ, ਉਹ ਕਰ ਵੀ ਨਹੀਂ ਸੀ ਸਕਦੇ, ਉਹਨਾਂ ਨੂੰ ਇੱਦਾਂ ਸੀਗੀ ਵੀ ਇੱਦੇ ਬਿਨਾਂ ਡਿਕਲੇਅਰ ਕੀਤੇ ਤਾਂ ਅਸੀਂ ਜਿੱਤ ਜਾਣਾ ਆ, ਫਿਰ ਕੇਜਰੀਵਾਲ ਸਾਹਿਬ ਜਿਹਨੂੰ ਮਰਜ਼ੀ ਜਿੰਨੀ ਦੇਰ ਮਰਜ਼ੀ ਲਾਉਣ, ਕਿਉਂਕਿ ਜੇ ਭਗਵੰਤ ਮਾਨ ਨੂੰ ਡਿਕਲੇਅਰ ਕਰ ਲੈਂਦੇ, ਭਗਵੰਤ ਮਾਨ ਨੇ ਇਹ ਕਹਿਣਾ ਸੀ ਮੇਰੇ ਕਰਕੇ ਜਿੱਤੇ ਆ। ਪਰ ਕੇਜਰੀਵਾਲ ਚਾਹੁੰਦਾ ਸੀਗਾ ਕਿ ਲੋਕ ਇਹ ਕਹਿਣ ਵੀ ਪੰਜਾਬ ਦੇ ਵਿੱਚ ਜਿਹੜੀ ਮੈਜੋਰਟੀ ਹੋਈ ਆ ਉਹ ਕੇਜਰੀਵਾਲ ਕਰਕੇ ਹੋਈ ਆ, ਅਤੇ ਫਿਰ ਕੇਜਰੀਵਾਲ ਨੂੰ ਨੈਤਿਕ ਅਖਤਿਆਰ ਮਿਲ ਜਾਂਦੇ ਆ ਪੰਜਾਬ ਦਾ ਚੀਫ ਮਿਨਿਸਟਰ ਕਿਸੇ ਵੇਲੇ ਵੀ ਬਦਲਣ ਦੇ, ਉਹ ਕਹਿ ਨਹੀਂ ਸਕਦਾ। ਸੋ ਉਹ ਪਿਛਲੀ ਵਾਰੀ ਦਾ ਪੂਰਾ ਕੌਨਫੀਡੈਂਸ ਸੀ ਕੇਜਰੀਵਾਲ ਨੂੰ ਕਿ ਜਿੱਤ ਜਾਏਗੀ ਆਮ ਆਦਮੀ ਪਾਰਟੀ ਅਤੇ ਮੈਂ ਫਿਰ ਜਿਹੜਾ ਮਰਜ਼ੀ ਚੀਫ ਮਿਨਿਸਟਰ ਬਦਲ ਦੇਵਾਂ ਜਿਹੜੇ ਮਰਜ਼ੀ ਟਾਈਮ। ਪਰ ਹੁਣ ਇਸ ਵਾਰੀ ਡਿਕਲੇਅਰ ਇਸ ਕਰਕੇ ਕਰਨਾ ਪੈ ਗਿਆ, ਇਹ ਉਹਨਾਂ ਦੀ ਰਾਏ ਆ ਵੀ ਉਹਨੂੰ ਇਹ ਪਤਾ ਲੱਗ ਗਿਆ ਵੀ ਜਿੱਤਣਾ ਨਹੀਂ ਹੈਗਾ ਆਮ ਆਦਮੀ ਪਾਰਟੀ ਨੇ, ਕਲੀਅਰ ਪਿਛਲੀ ਵਾਰ ਵਾਲੀ ਹਵਾ ਹੈ ਨਹੀਂ। ਮਾਫ਼ੀ ਚਾਹੁੰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਸੰਪੂਰਨ ਨਹੀਂ ਹੋ ਸਕਿਆ ਟੈਕਨੀਕਲ ਪਰੇਸ਼ਾਨੀ ਕਾਰਨ। ਸੋ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ, ਪੋਡਕਾਸਟ ਦੇ ਵਿੱਚ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜੀ।